ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਕਾ ਖਾਸ ਰੂਪ ਗੁਰੂ ਖਾਲਸਾ ਸਤਿਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰੁ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰਾਂ ਸੇਵਾਦਾਰਾਂ ਨੂੰ ਬੇਨਤੀ ਹੈ ਵੀ ਜਿਹੜਾ ਜਨਰੇਟਰ ਚੱਲ ਰਿਹਾ ਨਾ ਉਹਦੇ ਅਗਲੇ ਪਾਸੇ ਕੋਈ ਗੱਡੀ ਵਗੈਰਾ ਖਿਲਾਰ ਦੇ ਉਹਦੀ ਆਵਾਜ਼ ਬਹੁਤ ਆਉਂਦੀ ਹੈ ਸਟੇਜ ਤੱਕ ਪ੍ਰਬੰਧਕਾਂ ਨੂੰ ਬੇਨਤੀ ਹੈ ਵੀ ਜੇ ਕੋਈ ਗੱਡੀ ਵਗੈਰਾ ਉਹਦੇ ਅੱਗੇ ਖਿਲਾਰ ਦੇ ਉਹਦੀ ਆਵਾਜ਼ ਘੱਟ ਜਾਏਗੀ ਸਟੇਜ ਤੱਕ ਬਹੁਤ ਜ਼ਿਆਦਾ ਆਵਾਜ਼ ਸਟੇਜ ਤੱਕ ਸੁਣਦੀ ਕੋਸ਼ਿਸ਼ ਕਰੀਏ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਬੈਠਿਆ ਜਾਏ ਕਿਸੇ ਪਾਸਿਓਂ ਕਿਸੇ ਪ੍ਰਕਾਰ ਦੀ ਆਵਾਜ਼ ਨਾ ਆਵੇ ਭੈਣਾਂ ਬੱਚਿਆਂ ਦਾ ਖਿਆਲ ਰੱਖਣ ਇਹ ਮੌਸਮ ਏਦਾਂ ਦਾ ਹੈ ਕਿ ਚਾਹ ਕੇ ਵੀ ਆਪਾਂ ਇੱਕ ਵਾਰੀ ਜਦੋਂ ਇਕੱਠੇ ਜੇ ਹੋ ਕੇ ਬਹਿ ਜਾਈਦਾ ਹੈ ਤੇ ਕੋਸ਼ਿਸ਼ ਕਰੀਦੀ ਵੀ ਬੈਠੇ ਹੀ ਰਹੀਏ ਠੰਡ ਦੇ ਬਹਾਨੇ ਵੀ ਆਪਾਂ ਬੈਠੇ ਹੀ ਰਹਿੰਦੇ ਹਾਂ ਸੋ ਚਲੋ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਪੱਥਰ ਦਿਲ ਜਿਹੜੇ ਇਨਸਾਨ ਹੁੰਦੇ ਆ ਨਾ ਪੱਥਰ ਦਿਲ ਜਿਹੜੇ ਲੋਕ ਹੈ ਆਮ ਹੀ ਆਪਾਂ ਕਹਿ ਦਿੰਦੇ ਹਾਂ ਵੀ ਉਹਨਾਂ ਉੱਤੇ ਅਸਰ ਨਹੀਂ ਕੋਈ ਹੁੰਦਾ ਪੱਥਰ 100 ਸਾਲ ਪਾਣੀ ਵਿੱਚ ਪਿਆ ਰਵੇ ਜਦੋਂ ਬਾਹਰ ਕੱਢਾਂਗੇ ਫਿਰ ਵੀ ਸੁੱਕਾ ਹੀ ਹੈ ਪੱਥਰ ਤੇ ਕੋਈ ਅਸਰ ਨਹੀਂ ਹੁੰਦਾ ਇਹ ਤੇ ਗੱਲ ਠੀਕ ਹੈ ਵੀ ਪੱਥਰ ਤੇ ਅਸਰ ਨਹੀਂ ਹੁੰਦਾ ਪਰ ਇੰਨਾ ਕੁ ਜ਼ਰੂਰ ਹੈ ਕਿ ਜਿੰਨਾ ਕੁ ਚਿਰ ਪਾਣੀ 'ਚ ਪਿਆ ਰਹਿੰਦਾ ਉਨਾ ਕੁ ਚਿਰ ਠੋਕਰਾਂ ਤੋਂ ਬਚਿਆ ਰਹਿੰਦਾ ਜਿੰਨਾ ਕੁ ਚਿਰ ਪਾਣੀ 'ਚ ਪਿਆ ਰਹਿੰਦਾ ਹੈ ਉਨਾ ਚਿਰ ਮਿੱਟੀ ਘੱਟੇ ਤੋਂ ਬਚਿਆ ਰਹਿੰਦਾ ਪੱਥਰ ਦਿਲ ਇਨਸਾਨ ਉਹਨਾਂ ਤੇ ਅਸਰ ਤੇ ਭਾਵੇਂ ਨਾ ਹੋਵੇ ਪਰ ਇੰਨੀ ਕੁ ਗੱਲ ਜ਼ਰੂਰ ਹੈ ਵੀ ਜਿੰਨਾ ਚਿਰ ਸਤ ਸੰਗਤ ਵਿੱਚ ਬੈਠੇ ਰਹਿੰਦੇ ਆ ਉਨਾ ਕੁ ਚਿਰ ਮਾੜੇ ਕੰਮਾਂ ਤੋਂ ਬਚੇ ਰਹਿੰਦੇ ਹੁਣ ਇਸ ਵੇਲੇ ਆਪਾਂ ਕਿਹੜਾ ਕੋਈ ਨਾਚ ਵੇਖ ਰਹੇ ਆ ਇਸ ਵੇਲੇ ਕੋਈ ਗੁਰੂ ਸਾਹਿਬ ਜੀ ਦੀ ਮਿਹਰ ਨਾਲ ਮਾੜੇ ਕਰਮ ਤੋਂ ਬਚੇ ਹੋਏ ਆ ਜੇ ਆਪਾਂ ਸਤ ਸੰਗਤ ਵਿੱਚ ਨਾ ਬੈਠੇ ਹੁੰਦੇ ਫਿਰ ਘਰ ਵਿੱਚ ਬੈਠੇ ਹੁੰਦੇ ਟੀਵੀ ਚੱਲਦਾ ਹੋਣਾ ਸੀ ਗਾਉਣ ਵਾਲੇ ਲੱਗੇ ਹੋਣੇ ਸੀ ਆਪਾਂ ਵੀ ਉੱਧਰ ਮੰਤਰ ਮੁਗਧ ਹੋਏ ਹੋਣਾ ਸੀ ਤੇ ਗੁਰੂ ਸਾਹਿਬ ਜੀ ਦੀ ਮਿਹਰ ਨਾਲ ਜਿੰਨਾ ਕੁ ਚਿਰ ਸਤ ਸੰਗਤ ਵਿੱਚ ਰਹੇ ਘੱਟ ਤੋਂ ਘੱਟ ਉਨਾ ਕੁ ਚਿਰ ਤੇ ਠੋਕਰਾਂ ਤੋਂ ਬਚੇ ਉਨਾ ਕੁ ਚਿਰ ਤੇ ਮੈਲ ਤੋਂ ਬਚ ਗਏ ਆਪਾਂ ਚਲੋ ਇਹੀ 2 ਘੰਟੇ ਸਹੀ ਬਾਕੀ ਭਾਈ ਜਿਹੜੇ ਮਨ ਲਾ ਕੇ ਸਤ ਸੰਗਤ ਵਿੱਚ ਬੈਠਦੇ ਆ ਇਕਾਗਰ ਚਿੱਤ ਹੋ ਕੇ ਜਿਹੜੇ ਸਤ ਸੰਗਤ ਵਿੱਚ ਬੈਠਦੇ ਆ ਜਿਹੜੇ ਟਿਕ ਕੇ ਸੁਣ ਲੈਂਦੇ ਆ ਉਹ 2 ਘੰਟੇ ਦੀ ਰੌਣਕ ਨਹੀਂ ਵੇਖਦੇ 2 ਘੰਟੇ ਦੀ ਰੌਣਕ ਉਹਨਾਂ ਦੀ ਜ਼ਿੰਦਗੀ ਵਿੱਚ ਰੌਣਕ ਲਾ ਦਿੰਦੀ ਕਈ ਵਾਰੀ ਬੜੇ ਵੀਰ ਭਰਾ ਮੇਰੀਆਂ ਭੈਣਾਂ ਮਾਤਾਵਾਂ ਬੱਚੇ ਜਦੋਂ ਸਤ ਸੰਗਤ ਵਿੱਚ ਆਉਂਦੇ ਆ ਤੇ ਘੰਟੇ ਦੀ ਰੌਣਕ ਨੇ ਸਾਰੀ ਜ਼ਿੰਦਗੀ 'ਚ ਰੌਣਕ ਲਾ ਦਿੱਤੀ ਬਦਲ ਦਿੱਤੀ ਲਾਈਫ ਟੋਟਲੀ ਲਾਈਫ ਜਿਹੜੀ ਚੇਂਜ ਹੋ ਗਈ ਸੋ ਰੌਣਕ ਮੇਲਿਆਂ ਉੱਤੇ ਤੇ ਲੋਕ ਬਹੁਤ ਜਾਂਦੇ ਆ ਪਰ ਆਪਾਂ ਕਿਸੇ ਖਾੜੇ ਵਿੱਚ ਚਲੇ ਗਏ ਬਹੁਤ ਜ਼ੋਰ ਜ਼ੋਰ ਨਾਲ ਸਾਜ਼ ਵੱਜਦੇ ਆ ਵੱਡੇ ਵੱਡੇ ਵੂਫਰ ਲੱਗੇ ਹੋਏ ਆ ਡੀਜੇ ਚੱਲਦਾ ਹੈ ਭੰਗੜਾ ਪਾਉਂਦੇ ਰਹੇ ਨੱਚਦੇ ਰਹੇ ਟੱਪਦੇ ਰਹੇ ਵੱਡੀਆਂ ਵੱਡੀਆਂ ਪਾਰਟੀਆਂ ਹੁੰਦੀਆਂ ਵੱਡੇ ਵੱਡੇ ਵਿਆਹਾਂ ਵਿੱਚ ਬਹੁਤ ਧਮਕ ਪੈਂਦੀ ਹੈ ਪਰ ਉਹਦੇ ਨਾਲ ਕੀ ਹੁੰਦਾ ਜੀ ਅੰਦਰ ਬੇਰਸੀ ਪੈਦਾ ਹੋ ਜਾਂਦੀ ਹੈ ਜਦੋਂ ਤੁਸੀਂ ਵਿਆਹ ਤੋਂ ਆਓਗੇ ਕਈ ਕਈ ਦਿਨ ਜੀ ਨਹੀਂ ਲੱਗਣਾ ਮਨ ਕਾਲਾ ਜਿਹਾ ਪਈ ਜਾਏਗਾ ਹੁਣ ਰੋਜ਼ ਤੇ ਨੱਚਣੋ ਰਹੇ ਰੋਜ਼ ਤੇ ਉਦਾਂ ਦਾ ਕੰਮ ਹੁੰਦਾ ਨਹੀਂ ਤੇ ਸਤ ਸੰਗਤ ਵਿੱਚ ਇਹ ਇਹੋ ਜਿਹੀ ਰੌਣਕ ਹੈ ਜਿਹੜੀ ਸਾਨੂੰ ਠੰਡ ਪਾ ਦਿੰਦੀ ਹੈ ਇਹ ਸਾਡੀ ਜ਼ਿੰਦਗੀ 'ਚ ਸਦਾ ਲਈ ਰੌਣਕ ਲਾ ਦਿੰਦੀ ਹੈ। ਬੰਦਾ ਵਿਆਹਾਂ ਪਾਰਟੀਆਂ ਵਿੱਚ ਗਿਆ, ਕਈ ਵਾਰੀ ਨਸ਼ੇ 'ਚ ਲੱਗ ਜਾਂਦਾ ਹੈ, ਯਾਰਾਂ ਬੇਲੀਆਂ ਨੇ ਪਿਆਤੀ ਵਿਆਹ ਵਿੱਚ ਹੀ ਪੀਣ ਲੱਗ ਗਿਆ। ਕਈ ਬੰਦੇ ਵਿਆਹ 'ਚ ਸ਼ੁਰੂ ਹੋਏ ਸੀ, ਕਿਸੇ ਦੀ ਮੈਰਿਜ ਵਿੱਚ ਗਏ ਸੀ, ਉੱਥੇ ਪੀਤੀ ਸੀ, ਉਹ ਇਹੋ ਜਿਹਾ ਰੌਣਕ ਮੇਲੇ 'ਚ ਗਿਆ, ਯਾਰਾਂ ਬੇਲੀਆਂ ਚੱਲ ਯਾਰ ਲਾ ਲੈ ਘੁੱਟ, ਕੀ ਫਰਕ ਪੈਂਦਾ, ਇਹੋ ਜਿਹੀ ਆਦਤ ਪਈ, ਅਗਲੇ ਦਿਨ ਫੇਰ ਉਹ ਕਾਹਦੀ ਰੌਣਕ ਸੀ ਜਿਹਨੇ ਅੰਦਰ ਦੀ ਰੌਣਕ ਖਤਮ ਕਰਤੀ। ਪਰ ਸਤਸੰਗਤ ਵਿੱਚ ਆ ਕੇ ਜੀਵਨ ਬਣਦਾ ਹੈ, ਇੱਥੇ ਆ ਕੇ ਮਨ ਸਦਾ ਲਈ ਸ਼ਾਂਤ ਹੋ ਜਾਂਦਾ। ਜੇ ਅਸੀਂ ਗੁਰੂ ਸਾਹਿਬ ਦੇ ਬਚਨ ਨਾਲ ਲੈ ਜਾਈਏ, ਇੱਕ ਤੇ ਨਾ ਕੰਨ ਰਸ ਹੈ ਵੀ ਇੱਥੇ ਬੈਠੇ ਆ, ਵਧੀਆ ਭਾਈ ਸੁਣ ਲਿਆ, ਪਰ ਜਿਹੜੇ ਮੇਰੇ ਵੀਰ ਭਰਾ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲੈ ਜਾਣ, ਗੁਰ ਕਾ ਬਚਨ ਬਸੈ ਜੀ ਨਾਲੇ, ਗੁਰੂ ਜੀ ਦਾ ਬਚਨ ਸਾਡੀ ਜਿੰਦ ਦੇ ਨਾਲ ਰਹਿਣਾ ਚਾਹੀਦਾ ਹੈ, ਜਿੰਦ ਦੇ ਨਾਲ ਰਹਿਣਾ ਚਾਹੀਦਾ ਹਰ ਵੇਲੇ। ਤੇ ਜਿਹੜਾ ਗੁਰੂ ਸਾਹਿਬ ਦਾ ਬਚਨ ਆਪਣੇ ਹਿਰਦੇ ਵਿੱਚ ਆਪਣੀ ਜਿੰਦ ਦੇ ਨਾਲ, ਜਿਹਦੀ ਜਿੰਦ ਦੇ ਨਾਲ ਵੱਸਦਾ ਹੈ, ਫਿਰ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਖੈ ਜਲ, ਫਿਰ ਉਹ ਡੁੱਬਦਾ ਨਹੀਂ, ਜਿਹੜਾ ਮੋਹ ਦੇ ਚਿੱਕੜ ਵਿੱਚ ਉਹਨੇ ਡੁੱਬਣਾ ਨਹੀਂ, ਤ੍ਰਿਸ਼ਨਾ ਦੀ ਅੱਗ ਵਿੱਚ ਉਹਨੇ ਸੜਨਾ ਨਹੀਂ ਭਾਈ, ਉਹਦੇ ਗੁਣਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਚੁਰਾ ਨਹੀਂ ਸਕਣਾ। ਸਾਬਤ ਪੂੰਜੀ ਸਤਿਗੁਰ ਸੰਗ, ਸਤਿਗੁਰਾਂ ਦੀ ਸੰਗਤ ਕਰਕੇ ਉਹਦੀ ਪੂੰਜੀ ਸਾਬਤ ਰਹਿ ਜਾਣੀ ਹੈ। ਇਸ ਗ੍ਰਹਿ ਮਹਿ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਹਿ, ਉਹਦਾ ਖਜ਼ਾਨਾ ਸਬੂਤਾ ਰਹਿ ਜਾਣਾ ਭਾਈ, ਬਚ ਜਾਣਾ ਉਹਨੇ ਜਿਹੜਾ ਸਤਸੰਗਤ ਵਿੱਚ ਆ ਕੇ ਗੁਰੂ ਸਾਹਿਬ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾ ਕੇ ਲੈ ਗਿਆ। ਇਹ ਰੌਣਕ ਮੇਲਾ ਨਹੀਂ, ਇਹ ਤੇ ਨਿਬੜਿਆ। ਵੇਖੋ ਪਰਸੋਂ ਵੀ ਦੀਵਾਨ ਸੀ, ਤੁਸੀਂ ਆਏ ਹੋਵੋਗੇ, ਕੱਲ ਆਪਾਂ ਹਾਜ਼ਰੀ ਸਾਰਿਆਂ ਨੇ ਰਲ ਕੇ ਭਰੀ ਹੈ, ਅੱਜ ਭਰੀ ਹੈ, ਅਸੀਂ ਆਪਣੇ ਘਰ ਦੋ ਘੰਟਿਆਂ ਨੂੰ, ਤੁਸੀਂ ਆਪਣੇ ਘਰ। ਪਰ ਜੇ ਕਿਤੇ ਗੁਰੂ ਸਾਹਿਬ ਦਾ ਬਚਨ ਜਿਹੜੇ ਮੈਂ ਗਾ ਰਿਹਾ ਮੈਂ ਵੀ ਆਪਣੇ ਨਾਲ ਲੈ ਕੇ ਜਾਵਾਂ, ਮੇਰੇ ਵੀ ਨਾਲ ਜਾਣ ਗੁਰੂ ਸਾਹਿਬ ਦੇ ਬਚਨ, ਤੇ ਮੇਰਾ ਭਲਾ ਹੋ ਜੇ। ਜਿਹੜੇ ਤੁਸੀਂ ਸੁਣ ਰਹੇ ਹੋ, ਤੁਸੀਂ ਵੀ ਗੁਰੂ ਸਾਹਿਬ ਦੇ ਬਚਨ ਆਪਣੀ ਜ਼ਿੰਦਗੀ ਵਿੱਚ ਲੈ ਜਾਈਏ ਤੇ ਤੁਹਾਡਾ ਵੀ ਭਲਾ ਹੋ ਜੇ। ਆਪਣਾ ਸਾਰਿਆਂ ਦਾ ਭਲਾ ਗੁਰੂ ਸਾਹਿਬ ਦੇ ਬਚਨਾਂ ਕਰਕੇ ਹੀ ਹੋਣਾ। ਜੋ ਗੁਰੂ ਸਾਹਿਬ ਆਪਣੇ ਗੁਰੂ ਸਾਹਿਬ ਕਹਿੰਦੇ ਆ ਉਹਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਲੈ ਕੇ ਚੱਲੀਏ। ਇਸ ਕਰਕੇ ਜਦੋਂ ਰਲ ਮਿਲ ਕੇ ਆਪਾਂ ਸਤਸੰਗਤ ਕਰਾਂਗੇ, ਗੁਰੂ ਸਾਹਿਬ ਦੇ ਬਚਨ ਆ, ਹੁਣ ਆਪਾਂ ਸਾਰੇ ਸਤਪੁਰਖਾਂ ਦੀ ਧੂੜੀ ਵਿੱਚ ਇਸ਼ਨਾਨ ਕਰ ਰਹੇ ਹਾਂ। ਜਿਵੇਂ ਆਪਾਂ ਪੰਚਮ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹਾਂ ਨਾ ਵੀ ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ। ਹੁਣ ਆ ਆਪਾਂ ਜਦੋਂ ਪੰਗਤੀਆਂ ਕਈ ਵਾਰੀ ਪੜ੍ਹਦੇ ਹਾਂ ਨਾ ਜੀ, ਆਮ ਮੇਰੀਆਂ ਭੈਣਾਂ ਵੀ ਜਦੋਂ ਇਹ ਪੰਗਤੀਆਂ ਆਪਾਂ ਪੜ੍ਹਾਂਗੇ ਤੇ ਆਪਣੇ ਮਨ ਵਿੱਚ ਕੀ ਆਊ, ਜਦੋਂ ਇੱਦਾਂ ਚੱਲ ਰਿਹਾ ਹੋਏਗਾ, ਸਾਧ ਚਰਨ ਸਾਧ ਕੇ ਧੋਏ ਧੋਏ ਪੀਓ, ਫਿਰ ਸਾਡੇ ਮਨ ਵਿੱਚ ਇੱਕ ਬਾਬਾ ਜੀ ਆ ਜਾਂਦੇ ਨੇ। ਕੋਈ ਵੀ ਬਾਬਾ ਜੀ ਜਿਹੜਾ ਜਿੱਥੇ ਜਾਂਦਾ ਹੋਵੇ, ਜਿਹੜਾ ਜਿੱਥੇ ਜੁੜਿਆ ਹੋਵੇ, ਤੇ ਉਹਦੇ ਮਨ ਵਿੱਚ ਕੀ ਆਈ ਜਾਂਦਾ, ਇੱਧਰ ਸੁਣੋ, ਉਹਦੇ ਮਨ ਵਿੱਚ ਕੀ ਆਈ ਜਾਂਦਾ ਵੀ ਬਾਬਾ ਜੀ ਬੈੱਡ ਤੇ ਬੈਠੇ ਹੋਣ ਤੇ ਮੈਂ ਬੱਠਲ ਲੈ ਕੇ ਪਾਣੀ ਦਾ, ਦਾਬੜਾ ਲੈ ਕੇ, ਪਰਾਤ ਲੈ ਕੇ ਪਾਣੀ ਦੀ ਮੈਂ ਚਰਨਾਂ 'ਚ ਬੈਠਾ ਹੋਵਾਂ, ਉਹ ਪਾਣੀ ਪੈਰਾਂ ਦੇ ਪੈਰ ਉਹਨਾਂ ਦੇ ਪੈਰਾਂ ਪਾਣੀ ਵਿੱਚ ਦਾਬੜੇ 'ਚ ਪਾਏ ਹੋਣ ਬੱਠਲ 'ਚ, ਤੇ ਮੈਂ ਫਿਰ ਐਂ ਪਰਾਤ ਵਿੱਚ ਮਲ ਮਲ ਕੇ ਧੋਵਾਂ, ਉਦੋਂ ਬਾਅਦ ਫਿਰ ਮੈਂ ਕੀ ਕਰਾਂ, ਫਿਰ ਚਰਨ ਸਾਧ ਕੇ ਧੋਏ ਧੋਏ ਮੈਂ ਚਰਨ ਪੀ। ਇੱਦਾਂ ਹੀ ਲੱਗਦਾ ਤੇ ਇੱਦਾਂ ਜਿਹਾ ਹੀ ਹੈ, ਆਪਾਂ ਜਦੋਂ ਇਹ ਪੰਕਤੀਆਂ ਪੜ੍ਹਾਂਗੇ ਇੱਦਾਂ ਜਿਹਾ ਨਹੀਂ ਲੱਗਦਾ ਆਪਾਂ ਨੂੰ। ਫਿਰ ਹਰੇਕ ਬੰਦੇ ਦਾ ਆਪਣਾ ਆਪਣਾ ਸਾਧੂ ਹੈ, ਕੋਈ ਕਿਸੇ ਡੇਰੇ ਤੇ ਜਾਂਦਾ, ਕੋਈ ਕਿਸੇ ਮਹਾਂਪੁਰਖਾਂ ਕੋਲ ਜਾਂਦਾ, ਕੋਈ ਕਿਸੇ ਕੋਲ ਜਾਂਦਾ, ਆਪਣੇ ਆਪਣਿਆਂ ਦੇ ਚਰਨ ਧੋ ਧੋ ਕੇ ਪੀਣਾ, ਇਹ ਸੋਚਦਾ ਮਨ ਵਿੱਚ ਵੀ ਯਾਰ ਕਦੇ ਮੌਕਾ ਦੇ ਦੇਣ ਮੈਂ ਧੋ ਕੇ ਪੀਣਾ ਚਾਹੁੰਦਾ। ਤੇ ਜੇ ਉਹਨੂੰ ਆਪਾਂ ਕਹੀਏ ਵੀ ਭਾਈ ਇਹ ਤੇ ਕੰਮ ਗਲਾਨੀ ਜੀ ਵਾਲਾ ਲੱਗਦਾ ਹੈ, ਰੱਬ ਨੇ ਸਾਡੇ ਗੁਰੂ ਸਾਹਿਬ ਨੇ ਤੇ ਸਾਨੂੰ ਇੱਕੋ ਜਿਹਾ ਕੀਤਾ ਬਰਾਬਰ ਕੀਤਾ ਭਰਾ ਭਰਾ ਬਣਾਇਆ ਇਹ ਤੇ ਜਮਾਂ ਹੀ ਕੰਮ ਥੱਲੇ ਲੈ ਕੇ ਤੁਸੀਂ ਵੀ ਧੋ ਕੇ ਪੀਣ ਲੱਗ ਗਏ ਵੀ ਇਹ ਤੇ ਕੰਮ ਗਲਤ ਹੋ ਗਿਆ ਅੱਗੋਂ ਅਗਲਾ ਗੱਲ ਨਹੀਂ ਪੈ ਜੂ ਆਪਣੇ ਵੀ ਤੂੰ ਪਾਗਲ ਹੋਇਆ ਗੁਰੂ ਅਰਜਨ ਦੇਵ ਜੀ ਤੇ ਕਹਿੰਦੇ ਨੇ ਚਰਨ ਸਾਧ ਕੇ ਧੋਏ ਧੋਏ ਪੀਓ ਤੇ ਤੁਸੀਂ ਬਾਹਲੇ ਸਿਆਣੇ ਆ ਗਏ ਬਾਣੀ ਚ ਤੇ ਐਂ ਲਿਖਿਆ ਅੱਛਾ ਜੇ ਹੁਣ ਆਪਾਂ ਉਹਨੂੰ ਕਹੀਏ ਵੀ ਅਗਲੀਆਂ ਪੰਕਤੀਆਂ ਤੇਰਾ ਪਿਓ ਮੰਨੇਗਾ ਇਹ ਤੇ ਤੂੰ ਮੰਨ ਲਈ ਅੱਗੇ ਲਿਖਿਆ ਚਰਨ ਸਾਧ ਕੇ ਆਪਾਂ ਬਚਨ ਪੜ੍ਹ ਕੇ ਹਟੇ ਹਾਂ ਅੱਗੇ ਅਗਲਾ ਬਚਨ ਹੈ ਸਾਧ ਕੀ ਧੂੜ ਕਰੋ ਇਸ਼ਨਾਨ ਵੀ ਸਾਧੂਆਂ ਦੀ ਧੂੜੀ ਵਿੱਚ ਇਸ਼ਨਾਨ ਕਰੋ ਤੇ ਫਿਰ ਆਪਾਂ ਕਹਾਂਗੇ ਫਿਰ ਇਹ 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 ਕਿਵੇਂ ਕਰੀਏ ਫਿਰ ਇੱਦਾਂ ਕਰਿਆ ਕਰ ਸਾਰੇ ਡੇਰੇ ਦੇ ਵਿੱਚੋਂ ਧੂੜੀ ਇਕੱਠੀ ਕਰਕੇ ਲੈ ਆਇਆ ਕਰ ਇਸ਼ਨਾਨ ਕਰਨ ਵਾਸਤੇ ਕਿਹਾ ਬਾਣੀ ਵਿੱਚ ਤੇ ਫਿਰ ਇੱਦਾਂ ਕਰਿਆ ਕਰ ਕੱਪ ਭਰ ਕੇ ਰੋਜ਼ ਸਿਰ ਚ ਨਾਲੇ ਨਿਆਣਿਆਂ ਦੇ ਪਾ ਦਿਆ ਕਰਨ ਵਾਲੇ ਸਾਰੇ ਪਾਇਆ ਕਰੋ ਬਾਣੀ ਚ ਤੇ ਲਿਖਿਆ ਬਾਣੀ ਚ ਲਿਖਿਆ ਪੈਰ ਧੋਂਦੇ ਤੁਸੀਂ ਬਹੁਤ ਲੋਕ ਵੇਖੇ ਹੋਣਗੇ ਪਰ ਧੂੜੀ ਵਿੱਚ ਨਹਾਉਂਦੇ ਨਹੀਂ ਵੇਖੇ ਹੋਣੇ ਪਰ ਅਸਲ ਵਿੱਚ ਭਾਈ ਗੁਰਬਾਣੀ ਕਾਵ ਭਾਸ਼ਾ ਵਿੱਚ ਹੈ ਕਾਵ ਭਾਸ਼ਾ ਵਿੱਚ ਹੈ ਗੁਰਬਾਣੀ ਨੂੰ ਗੁਰਬਾਣੀ ਤੋਂ ਹੀ ਸਮਝਿਆ ਜਾ ਸਕਦਾ ਹੈ ਹੁਣ ਗੁਰੂ ਸਾਹਿਬ ਜੀ ਨੂੰ ਪੁੱਛੋ ਵੀ ਮਹਾਰਾਜ ਸਾਧਾਂ ਦੀ ਧੂੜੀ 'ਚ ਕਿਵੇਂ ਇਸ਼ਨਾਨ ਹੁੰਦਾ ਹੈ ਕਹਿੰਦੇ ਸਾਧੂਆਂ ਦੇ ਬਚਨਾਂ ਨੂੰ ਆਪਣੇ ਅੰਦਰ ਵਸਾ ਲਓ ਧੂੜੀ ਵਿੱਚ ਨਹਾਉਣਾ ਹੋ ਗਿਆ ਆਪਾਂ ਸਾਰੇ ਬਾਣੀ ਗਾ ਰਹੇ ਹਾਂ ਨਾ ਹੁਣ ਸੁਣਿਓ ਜਵਾਬ ਇਹਦਾ ਹਰ ਅੰਮ੍ਰਿਤ ਬਾਣੀ ਗਾਵੇ ਸਾਧਾਂ ਕੀ ਧੂੜੀ ਨਹਾਵੇ ਜਦੋਂ ਅੰਮ੍ਰਿਤ ਬਾਣੀ ਗਾਈਏ ਉਦੋਂ ਹੀ ਸਾਧੂਆਂ ਦੀ ਧੂੜੀ ਵਿੱਚ ਨਹਾਈਏ ਆ ਨਹਾਉਣਾ ਹੁੰਦਾ ਹੈ ਜਦੋਂ ਅਸੀਂ ਸਾਰੇ ਜਣੇ ਰਲ ਮਿਲ ਕੇ ਅੰਮ੍ਰਿਤ ਬਾਣੀ ਗਾ ਰਹੇ ਹਾਂ ਤੇ ਸਾਧੂਆਂ ਦੀ ਧੂੜੀ ਵਿੱਚ ਨਹਾ ਰਹੇ ਹਾਂ ਇਸ ਧੂੜੀ ਨੇ ਕੀ ਕਰਨਾ ਹੈ ਜਿਵੇਂ ਆਪਾਂ ਸਾਰੇ ਰਲ ਮਿਲ ਕੇ ਵਿਚਾਰ ਕਰਦੇ ਹਾਂ ਇਹ ਬਚਨ ਗੁਰੂ ਸਾਹਿਬ ਦੇ ਬਚਨ ਆਪਣੀ ਸੁਰਤ ਵਿੱਚ ਵਸ ਜਾਣਗੇ ਸਾਡੇ ਮੱਥੇ ਦੇ ਲੇਖ ਬਦਲ ਜਾਣੇ ਨੇ ਮੱਥੇ ਦੇ ਲੇਖ ਲੇਖਾਂ ਦਾ ਕੀ ਮਤਲਬ ਹੈ ਬਹੁਤ ਵਾਰ ਤੁਸੀਂ ਸੁਣਿਆ ਦੀਵਾਨ ਵਿੱਚ ਲੇਖ ਮਤਲਬ ਪਲੈਨ ਭਾਗ ਮਤਲਬ ਪਲੈਨ ਤੇਰੇ ਪਲੈਨ ਚੇਂਜ ਹੋ ਜਾਣਗੇ ਫਿਰ ਮੈਂ ਚਲੋ ਇਦਾਂ ਪੁੱਛਦਾ ਤੁਹਾਨੂੰ ਮੈਨੂੰ ਸੋਚ ਕੇ ਜਵਾਬ ਦਿਓ ਸਾਡੇ ਗੁਰੂ ਸਾਹਿਬ ਹੱਡ ਚੰਮ ਦੀ ਦੇਹ ਨੇ ਸਾਡੇ ਗੁਰੂ ਸਾਹਿਬ ਹੱਡ ਚੰਮ ਦੀ ਦੇਹ ਨੇ ਕਿ ਸ਼ਬਦ ਹੈ ਬੋਲੋ ਸ਼ਬਦ ਗੁਰੂ ਆਪਣਾ ਸ਼ਬਦ ਗੁਰੂ ਹੈ ਹੱਡ ਚੰਮ ਦੀ ਦੇਹ ਨਹੀਂ ਅੱਛਾ ਫਿਰ ਹੱਡ ਚੰਮ ਦੀ ਦੇਹ ਨਹੀਂ ਸ਼ਬਦ ਗੁਰੂ ਹੈ ਫਿਰ ਚਰਨ ਕਾਹਦੇ ਹੋਣਗੇ ਹੱਡ ਚੰਮ ਵਾਲੇ ਚਰਨ ਹੋਣਗੇ ਕਿ ਸ਼ਬਦ ਵਾਲੇ ਹੋਣਗੇ ਬੋਲੋ ਸ਼ਬਦ ਵਾਲੇ ਹੋਣਗੇ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜਨਾ ਗੁਰ ਕੇ ਚਰਨੀ ਲਾਗ ਗੁਰੂ ਦੇ ਚਰਨਾਂ ਨਾਲ ਲੱਗਣਾ ਗੁਰੂ ਦੇ ਚਰਨਾਂ ਨਾਲ ਜੁੜਨਾ ਮਤਲਬ ਸ਼ਬਦ ਨਾਲ ਜੁੜਨਾ ਹੀ ਹੋਇਆ ਜਦੋਂ ਸਾਡਾ ਗੁਰੂ ਸ਼ਬਦ ਹੈ ਫਿਰ ਗੁਰੂ ਦੇ ਚਰਨ ਵੀ ਸ਼ਬਦ ਨੇ ਤੇ ਗੁਰੂ ਦੀ ਧੂੜੀ ਫਿਰ ਕੀ ਬਣੀ ਉਹ ਵੀ ਹੱਡ ਚੰਮ ਜਿਵੇਂ ਆਪਣੇ ਪੈਰਾਂ ਨਾਲ ਲੱਗਦੀ ਹੈ ਇਹ ਧੂੜੀ ਹੋਏਗੀ ਕਿ ਹੋਰ ਹੋਏਗੀ ਉਹ ਵੀ ਹੋਰ ਹੀ ਹੋਏਗੀ ਫਿਰ ਸਾਰੇ ਦਾ ਸਾਰਾ ਅਰਥ ਨਹੀਂ ਬਦਲ ਗਿਆ ਜਦੋਂ ਗੁਰੂ ਸ਼ਬਦ ਹੈ ਤੇ ਚਰਨ ਵੀ ਸ਼ਬਦ ਨੇ ਗੁਰਬਾਣੀ 'ਚ ਲਿਖਿਆ ਹਿਰਦੈ ਚਰਨ ਹਿਰਦੇ ਵਿੱਚ ਚਰਨ ਵਸਾਓ ਭਾਈ ਹਿਰਦੈ ਚਰਨ ਕਿਹੜੇ ਸ਼ਬਦ ਸਤਿਗੁਰ ਕੋ ਹਿਰਦੇ ਵਿੱਚ ਚਰਨ ਵਸਾਓ ਕਿਹੜੇ ਸ਼ਬਦ ਸਤਿਗੁਰ ਕੋ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ ਹਿਰਦੇ ਵਿੱਚ ਚਰਨ ਵਸਾਉਣ ਦਾ ਮਤਲਬ ਹੈ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾ ਲੈ ਤੂੰ ਗੁਰੂ ਸਾਹਿਬ ਦੇ ਚਰਨ ਹਿਰਦੇ ਵਿੱਚ ਵਸਾ ਲੈ ਚਰਨ ਨਾ ਛੱਡੋ ਸਰੀਰ ਕੱਲ ਜਾਈ ਮੈਂ ਨਹੀਂ ਚਰਨ ਛੱਡਣੇ ਏਦਾਂ ਕਹਿਣਾ ਆਪਾਂ ਗੁਰੂ ਜੀ ਮੈਂ ਨਹੀਂ ਤੁਹਾਡੇ ਚਰਨ ਛੱਡਣੇ ਇਹਦਾ ਅਰਥ ਕੀ ਕਹਿ ਕੀ ਰਹੇ ਹਾਂ ਗੁਰੂ ਜੀ ਮੈਂ ਤੁਹਾਡੇ ਬਚਨ ਨਹੀਂ ਛੱਡਣੇ ਗੁਰੂ ਜੀ ਮੈਂ ਤੁਹਾਡੀ ਸੋਚ ਨਹੀਂ ਛੱਡਣੀ ਗੁਰੂ ਜੀ ਮੈਂ ਤੁਹਾਡੇ ਬਚਨ ਨਹੀਂ ਛੱਡਣੇ ਇਹ ਸਾਰਾ ਕੁਝ ਕਲੀਅਰ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ ਭਾਈ ਆਪਾਂ ਰੁਮਾਲੇ ਚੜ੍ਹਾਈ ਜਾਂਦੇ ਹਾਂ ਆਪ ਪੜ੍ਹਿਆ ਨਹੀਂ ਆਪ ਸੁਣਿਆ ਨਹੀਂ ਸਮਝਿਆ ਹੈ ਨਹੀਂ ਬਸ ਮੇਰੇ ਵਰਗੇ ਜਿੱਦਾਂ ਦੱਸ ਭਾਈ ਸਾਧੂਆਂ ਦੇ ਚਰਨ ਧੋ ਕੇ ਪੀਣੇ ਚਾਹੀਦੇ ਨੇ ਇਹ ਗੱਲ ਸਟੇਜ ਤੇ ਕਹਿ ਕੇ ਮੁੜ ਕੇ ਬੱਠਲ 'ਚ ਆਪ ਹੀ ਮੇਰੇ ਵਰਗਾ ਪੈਰ ਪਾ ਕੇ ਬਹਿ ਜਾਂਦਾ ਵੀ ਬੀਬੀ ਚੱਲੋ ਬਾਣੀ 'ਚ ਲਿਖਿਆ ਤੇ ਪਿਆ ਲਿਖਿਆ ਤੇ ਪਿਆ ਬਾਣੀ 'ਚ ਤੇ ਆਪਾਂ ਕਦੇ ਸੋਚਿਆ ਹੀ ਨਹੀਂ ਇਹਦਾ ਅਰਥ ਕੀ ਬਣਿਆ ਏਦਾਂ ਵੀ ਪੀਣਾ ਹੁੰਦਾ ਕਿਤੇ ਕਦੀ ਨਹੀਂ ਆਪਾਂ ਇਹ ਗੱਲ ਨੂੰ ਸੋਚਿਆ। ਇਸ ਕਰਕੇ ਮੈਂ ਬੇਨਤੀ ਕਰਾਂਗਾ ਆਪਾਂ ਕੋਸ਼ਿਸ਼ ਕਰੀਏ। ਹੁਣ ਵੇਖੋ ਭਾਈ ਇੱਥੇ ਜਦੋਂ ਆਪਾਂ ਸਾਰੇ ਰਲ ਮਿਲ ਕੇ ਗਾ ਰਹੇ ਹਾਂ ਤੇ ਸਾਧ ਸੰਗਤ ਦੀ ਧੂੜੀ ਸਾਨੂੰ ਮਿਲ ਰਹੀ ਹੈ, ਸਤਿਪੁਰਖਾਂ ਦੀ ਧੂੜੀ ਸਾਨੂੰ ਮਿਲ ਰਹੀ ਹੈ, ਤੇ ਜਦੋਂ ਇਹ ਬਚਨ ਸਾਡੇ ਮੱਥੇ ਵਿੱਚ ਵਸ ਗਏ, ਸਾਡੀ ਸੁਰਤ ਵਿੱਚ ਵਸ ਗਏ, ਆਹ ਬਚਨ ਸਾਡੀ ਸੁਰਤ ਵਿੱਚ ਵਸ ਗਏ ਜਦੋਂ, ਤੇ ਧੂੜੀ ਨੇ ਸਾਡੇ ਪਲੈਨ ਹੀ ਬਦਲਤੇ। ਕਿਵੇਂ? ਜਦੋਂ ਬਾਣੀ ਗਾ ਰਹੇ ਸੀ ਆਪਾਂ, ਭੈਣ ਭਰਾ ਸਾਰੇ ਮੇਰੇ ਵੀਰ ਰਲ ਕੇ ਗਾ ਰਹੇ ਸੀ, ਭੈਣਾਂ ਗਾ ਰਹੀਆਂ ਸੀ ਆਪਾਂ, ਤੇ ਆਪਾਂ ਫਿਰ ਕੀ ਕੀਤਾ? ਗੁਰੂ ਸਾਹਿਬ ਦੇ ਬਚਨ ਹਿਰਦੇ 'ਚ ਵਸ ਗਏ, ਸ਼ਰਾਬਾਂ ਛੱਡ ਦਿੱਤੀਆਂ, ਮਾੜੇ ਕੰਮ ਛੱਡ ਦਿੱਤੇ, ਸਿਨੇਮਿਆਂ 'ਚ ਜਾਣਾ ਛੱਡ ਦਿੱਤਾ, ਖਾੜੇ ਸੁਣਨੇ ਛੱਡ ਦਿੱਤੇ। ਲੈ ਬਈ ਇਸ ਧੂੜੀ ਨੇ ਸਾਰੀ ਪਲੈਨ ਬਦਲ ਕੇ ਰੱਖ ਤੇ, ਬੰਦੇ ਦੀ ਜ਼ਿੰਦਗੀ ਬਦਲਤੀ। ਇਹਨੂੰ ਕਹਿੰਦੇ ਨੇ ਭਾਗ ਹੀ ਬਦਲ ਗਏ। ਆਖੋ ਸਤਨਾਮ। ਇਹ ਧੂੜੀ ਨੇ ਬਦਲਨੇ ਨੇ, ਆਹ ਧੂੜੀ ਆ ਸਤ ਸੰਗਤ ਵਿੱਚ ਜਿਹੜੀ ਮਿਲ ਰਹੀ ਹੈ। ਇਦਾਂ ਨਹੀਂ ਵੀ ਮੇਰੀ ਗੱਡੀ ਜਿੱਥੋਂ ਲੰਘੇਗੀ ਤੁਸੀਂ ਉਸ ਗੱਡੀ ਦੇ ਟਾਇਰ ਥੱਲਿਓਂ ਲੈ ਜਾਓ ਮਿੱਟੀ ਇਕੱਠੀ ਕਰਕੇ, ਵੀ ਜਿੱਥੋਂ ਮੇਰੀ ਗੱਡੀ ਲੰਘੀ ਹੈ ਤੁਸੀਂ ਉਹਦੀ ਮਿੱਟੀ ਇਕੱਠੀ ਕਰਕੇ ਬੁੱਕ ਭਰ ਕੇ ਲੈ ਜਾਓ ਤੇ ਅਗਲੇ ਦਿਨ ਸਿਰ 'ਚ ਘਸਾਈ ਜਾਓ, ਇੱਦਾਂ ਮੱਥੇ 'ਚ ਵੀ ਲੇਖ ਬਦਲ ਜਾਣਗੇ। ਨਾ ਭਾਈ, ਅੰਦਰ ਸੋਚ ਬਦਲਦੀ ਹੈ, ਸੋਚ ਨੂੰ ਬਦਲਣਾ ਹੈ ਜੇ, ਤੇ ਗੁਰੂ ਸਾਹਿਬ ਦੀ ਸੋਚ ਕੀ ਹੈ ਇਹ ਵੇਖ, ਫਿਰ ਸਾਡੀ ਸੋਚ ਬਦਲ ਜਾਂਦੀ ਹੈ ਭਾਈ, ਫਿਰ ਜ਼ਿੰਦਗੀ ਬਦਲ ਜਾਏਗੀ, ਫਿਰ ਜ਼ਿੰਦਗੀ ਜਿਉਣ ਦਾ ਆਨੰਦ ਆ ਜਾਏਗਾ। ਇਸ ਕਰਕੇ ਗੁਰੂ ਸਾਹਿਬ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਹੀ ਸਾਧੂਆਂ ਦੀ ਧੂੜੀ ਵਿੱਚ ਨਹਾਉਣਾ ਹੁੰਦਾ ਹੈ। ਆ ਕਿੰਨੇ ਸਾਧੂ ਨੇ, ਇਹਨਾਂ ਦੇ ਬਚਨਾਂ ਵਿੱਚ ਨਹਾਇਆ ਕਰੋ ਰੋਜ਼, ਇਹਨਾਂ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਵਸਾਓ। ਮੇਰੀ ਜਿੰਦ ਦੇ ਨਾਲ ਗੁਰੂ ਜੀ ਦੇ ਬਚਨ ਵਸ ਜਾ, ਬਸ ਇਹਦੇ ਨਾਲ ਸਾਡਾ ਪਾਰ ਉਤਾਰਾ ਹੋਏਗਾ, ਇਹਦੇ ਨਾਲ ਸਾਡਾ ਭਲਾ ਹੋਏਗਾ, ਇਹਦੇ ਨਾਲ ਵਿਗੜੇ ਹੋਏ ਸੁਧਰਦੇ ਆ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਇਹਨਾਂ ਬਚਨਾਂ ਨੇ ਸਾਡਾ ਭਲਾ ਕਰ ਦੇਣਾ ਹੈ, ਸਾਡਾ ਪਾਰ ਉਤਾਰਾ ਹੋ ਜਾਣਾ ਹੈ। ਉਹ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਸਜਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਜਾ,
ਸਤਿਗੁਰ ਦੀ ਬਾਣੀ ਤੋਂ
ਜੀਵਨ ਦੀਆਂ ਸਿੱਖ ਲੈ ਜਾਜਾ,
ਸਤਿਗੁਰ ਦੀ ਬਾਣੀ ਤੋਂ
ਬੇਸ ਪਟਾ
ਜੀਵਨ ਦੀਆਂ ਸਿੱਖ ਲੈ ਜਾਜਾ,
ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਜਾ,
ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਜਾ,
ਸਤਿਗੁਰ ਦੀ ਬਾਣੀ ਤੋਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਜਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਜਾ,
ਬਾਣੀ
ਜੀਵਨ ਦੀਆਂ ਸਿੱਖ ਲੈ,
ਸਤਿਗੁਰ ਦੀ ਬਾਣੀ ਜੀਵਨ ਦੀਆਂ ਸਿੱਖ ਲੈ ਜਾਜਾ,
ਸੱਜ ਕੇ
ਗੁਰ ਦੀ ਬਾਣੀ ਤੋਂ ਜੀਵਨ ਦੀਆਂ
ਸਿੱਖ ਲੈ ਜਾਜਾ। ਜੀਵਨ ਦੀਆਂ ਸਿੱਖ ਲੈ ਜਾਜਾ, ਜੀਵਨ ਦੀਆਂ ਸਿੱਖ ਲੈ ਜਾਜਾ,
ਜੀਵਨ ਦੀਆਂ ਸਿੱਖ ਲੈ ਜਾਜਾ, ਜੀਵਨ ਦੀਆਂ ਸਿੱਖ ਲੈ ਜਾਜਾ,
ਜੀਵਨ ਦੀਆਂ ਸਿੱਖ ਲੈ ਜਾਜਾ,
ਜੀਵਨ ਦੀਆਂ ਸਿੱਖ ਲੈ ਜਾਜਾ,
ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਜਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਜਾ,
ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਜਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਜਾ।
ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਂਦਾ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਂਦਾ
ਹਮ ਸੰਤਨ ਕੀ ਰੇਵ ਪਿਆਰੇ ਹਮ ਸੰਤਨ ਕੀ ਸ਼ਰਣਾ ਸੰਤ ਹਮਾਰੀ ਓਟ ਸਤਾਣੀ
ਸੰਤ ਹਮਾਰਾ ਰਹਿਣਾ
ਸੰਤ ਗੁਣਾਂ ਨੂੰ ਕਹਿੰਦੇ ਆ ਗੁਣਾਂ ਨੂੰ ਸੰਤ ਗੁਣ ਤੇ ਗੁਣ ਗਿਆਨ ਤੋਂ ਗੁਣ ਜਦੋਂ ਸਾਡੀ ਜ਼ਿੰਦਗੀ ਚ ਆ ਜਾਣਗੇ ਸਾਡਾ ਜੀਵਨ ਸੋਹਣਾ ਬਣ ਜਾਏਗਾ ਗਹਿਣੇ ਲੋਕ ਕਿਉਂ ਪਾਉਂਦੇ ਆ ਸੋਹਣੇ ਲੱਗੀਏ ਗਹਿਣੇ ਲੋਕ ਕਿਉਂ ਪਾਉਂਦੇ ਆ ਵੀ ਸੋਹਣੇ ਲੱਗੀਏ ਤੇ ਜਦੋਂ ਸੰਗਤ ਕਰਾਂਗੇ ਤੇ ਸੋਹਣੇ ਲੱਗਣ ਲੱਗ ਜਾਂਗੇ ਭਾਈ ਇਸ ਕਰਕੇ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਜੀਵਨ ਸੋਹਣਾ ਬਣ ਜਾਂਦਾ ਹੈ ਕਦੇ ਹੁਣ ਕਾਮ ਦੇ ਧੱਕੇ ਚੜ੍ਹ ਕੇ ਕੰਧਾਂ ਕੋਠੇ ਟੱਪਦੇ ਫਿਰਦੇ ਆ ਅੰਨੇ ਹੋਏ ਫਿਰਦੇ ਆ ਆਪਣਾ ਪਰਿਵਾਰ ਛੱਡ ਕੇ ਬੰਦਾ ਨਜਾਇਜ਼ ਸਬੰਧਾਂ ਵਿੱਚ ਪੈ ਜਾਂਦਾ ਹੈ ਤਲਾਕ ਹੋ ਰਹੇ ਨੇ ਡਿਵੋਰਸ ਹੋ ਰਹੇ ਨੇ ਮਨ ਕੰਟਰੋਲ ਵਿੱਚ ਨਹੀਂ ਭਾਈ ਇਹ ਕਾਮ ਵਿਕਾਮ ਕਰਕੇ ਹੋ ਰਿਹਾ ਕਾਮ ਵਿੱਚ ਅੰਨੇ ਹੋਏ ਆ ਕਦੇ ਗੁੱਸਾ ਚੜ੍ਹਦਾ ਹੈ ਜਦੋਂ ਕਾਮਨਾ ਪੂਰੀ ਨਾ ਹੋਵੇ ਤੇ ਗੁੱਸਾ ਤੇ ਚੜ੍ਹਦਾ ਹੀ ਕਦੇ ਲੋਭ ਦੀ ਦਲਦਲ ਵਿੱਚ ਫਸਦੇ ਆ ਤੇ ਜੇ ਲੋਭ ਦੀ ਪੂਰਤੀ ਨਾ ਹੋਵੇ ਗੁੱਸਾ ਫੇਰ ਚੜ੍ਹਦਾ ਕਦੇ ਮੋਹ ਦੇ ਚਿੱਕੜ ਵਿੱਚ ਫਸ ਜਾਂਦੇ ਆ ਜਿਹਨੂੰ ਮੋਹ ਕਰੀਏ ਅੱਗੋਂ ਵਾਪਸ ਨਾ ਕਰੇ ਸਾਨੂੰ ਫੇਰ ਗੁੱਸਾ ਚੜ੍ਹ ਜਾਂਦਾ ਫਿਰ ਹੰਕਾਰ ਦੇ ਧੱਕੇ ਚੜ੍ਹ ਜਾਂਦੇ ਆ ਜਦੋਂ ਸਾਡੇ ਹੰਕਾਰ ਤੇ ਸੱਟ ਵੱਜਦੀ ਏ ਸਾਨੂੰ ਫੇਰ ਗੁੱਸਾ ਚੜ੍ਹ ਜਾਂਦਾ ਹਰ ਵੇਲੇ ਦੁਖੀ ਰਹਿੰਦੇ ਆ ਇਹਨਾਂ ਦੇ ਸਤਾਏ ਹੋਏ ਤੰਗ ਕੀਤੇ ਹੋਏ ਇਸੇ ਕਰਕੇ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾ ਰਹੀ ਹੈ ਵੇਖੋ ਸਾਨੂੰ ਮਹਾਰਾਜ ਸਿਖਾਉਂਦੇ ਆ ਬੋਲ ਕੇ ਪੜਿਓ ਰਾਖ ਪਿਤਾ ਪ੍ਰਭ ਮੇਰੇ ਮੇਰੇ ਮਾਲਕ ਜੀ ਮੈਨੂੰ ਰੱਖ ਲਓ ਸਾਨੂੰ ਜਾਚ ਸਿਖਾਉਂਦੇ ਆ ਮੇਰੇ ਤੇ ਕਿਰਪਾ ਕਰੋ ਜੀ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਮੇਰੇ ਚ ਗੁਣ ਔਗਣ ਹੀ ਔਗਣ ਨੇ ਮੋਹੇ ਨਿਰਗੁਣ ਸਭ ਗੁਣ ਤੇਰੇ ਤੇਰੇ ਵਿੱਚ ਸਾਰੇ ਗੁਣੀ ਗੁਣ ਨੇ ਮੇਰੇ ਵਿੱਚ ਔਗਣ ਹੀ ਔਗਣ ਨੇ ਤੂੰ ਠਾਕਰੋ ਬੈਰਾਗਰੋ ਮੈਂ ਜੇਹੀ ਘਣ ਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ ਰਾਮ ਤੂੰ ਗੁਣਾਂ ਦਾ ਸਾਗਰ ਹੈ ਸਾਰ ਨਾ ਜਾਣਾ ਤੂੰ ਵੱਡ ਦਾਣਾ ਕਰ ਮਿਹਰਮਤ ਸਾਈ ਕਿਰਪਾ ਕੀਜੈ ਸਾਬ ਮਤ ਦੀਜੈ ਆਠ ਪਹਿਰ ਦੁੱਧ ਧਿਆਇ ਇਸ ਕਰਕੇ ਤੂੰ ਗੁਣਾਂ ਦਾ ਸਾਗਰ ਹੈ ਸਾਡੇ ਤੇ ਕਿਰਪਾ ਕਰ ਹਾਂਜੀ
ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ
ਮੇਰੇ ਮਾਲਕ ਜੀ ਮੇਰੇ ਤੇ ਕਿਰਪਾ ਕਰੋ ਰਾਖ ਪਿਤਾ ਪ੍ਰਭ ਮੇਰੇ ਮੇਰੇ ਪਿਤਾ ਮੇਰਾ ਪਰਮੇਸ਼ਰ ਨੂੰ ਪਿਤਾ ਕਿਹਾ ਇੱਥੇ ਮਾਲਕ ਨੂੰ ਪਿਤਾ ਕਿਹਾ ਸਾਡੇ ਤੇ ਕਿਰਪਾ ਕਰ ਰਾਖ ਪਿਤਾ ਪ੍ਰਭ ਮੇਰੇ ਪ੍ਰਭੂ ਜੀ ਕਿਰਪਾ ਕਰੋ ਮੋਹੇ ਨਿਰਗੁਣ ਸਭ ਗੁਣ ਤੇਰੇ ਰੱਖ ਲੈ ਕਿਰਪਾ ਕਰਦੇ ਕਾਹਦੇ ਲਈ ਬੇਨਤੀ ਕਰਦੇ ਆ ਤੰਗ ਬਹੁਤ ਆ ਤੰਗ ਕਾਹਦੇ ਤੋਂ ਆ ਪੰਜਾਂ ਤੋਂ ਅਗਲੀਆਂ ਪੰਕਤੀਆਂ ਸੁਣ
ਪੰਜ ਬਿਖਾਦੀ ਇੱਕ ਗਰੀਬਾ ਰੱਖ ਹੋ ਰੱਖਣ ਹਾਰੇ
ਇਹ ਪੰਜ ਨੇ ਮੇਰੇ ਮਗਰ ਲੱਗੇ ਹੋਏ ਪੰਜ ਬਿਖਾਦੀ ਪੰਜ ਨੇ ਇੱਕ ਗਰੀਬਾ ਮੇਰੀ ਜਿੰਦ ਕੱਲੀ ਹੈ ਤੇ ਗਰੀਬ ਮੈਂ ਇਸ ਕਰਕੇ ਆ ਕਿਉਂਕਿ ਮੇਰੇ ਪੱਲੇ ਗੁਣ ਕੋਈ ਨਹੀਂ ਮੇਰੇ 'ਚ ਕੋਈ ਸਹਿਜ ਨਹੀਂ ਮੇਰੇ 'ਚ ਕੋਈ ਸ਼ਾਂਤੀ ਨਹੀਂ ਮੇਰੇ ਕੋਲ ਕੋਈ ਟਿਕਾ ਨਹੀਂ ਮੇਰਾ ਮੇਰੇ 'ਚ ਪਾਵਰ ਹੀ ਨਹੀਂ ਇਹਨਾਂ ਦਾ ਮੁਕਾਬਲਾ ਕਰ ਸਕਾਂ ਇਸ ਕਰਕੇ ਮੈਂ ਗਰੀਬ ਹਾਂ ਸ਼ਕਤੀ ਹੋਈ ਨਹੀਂ ਮੇਰੇ 'ਚ ਕੋਈ ਮੇਰੇ 'ਤੇ ਕਿਰਪਾ ਕਰ ਮੈਨੂੰ ਢਾ ਲੈਂਦੇ ਨੇ ਆ ਕੇ ਦੱਬ ਲੈਂਦੇ ਨੇ ਮੈਨੂੰ ਮੇਰੇ 'ਤੇ ਕਿਰਪਾ ਕਰੋ ਪੰਚ ਬਿਖਾਦੀ ਏਕ ਗਰੀਬਾ ਰੱਖ ਹੋ ਰੱਖਣ ਹਾਰੇ ਰੱਖ ਲਓ ਜੀ ਕਿਰਪਾ ਕਰੋ ਤੰਗ ਬਹੁਤ ਕਰਦੇ ਨੇ ਹੁਣ ਅਗਲੀ ਪੰਕਤੀ ਸੁਣੇ
ਖੇਦ ਕਰਹਿ ਅਰ ਬਹੁਤ ਸੰਤਾਵੇ ਆਇਓ ਸਰਣ ਤੁਹਾਰੇ
ਇਹਨਾਂ ਕਰਕੇ ਖੇਦ ਬਹੁਤ ਹੋ ਰਹੀ ਹੈ, ਮੈਨੂੰ ਘਾਟਾ ਬਹੁਤ ਪੈ ਰਿਹਾ, ਮੇਰੀ ਜ਼ਿੰਦਗੀ ਨਰਕ ਬਣੀ ਪਈ ਹੈ। ਖੇਦ ਕਰਹਿ ਅਰ ਬਹੁਤ ਸੰਤਾਪ ਹੈ, ਮੈਨੂੰ ਤੰਗ ਸਤਾਉਂਦੇ ਬਹੁਤ ਨੇ, ਮੈਨੂੰ ਸਤਾਉਂਦੇ ਬਹੁਤ ਨੇ, ਮੇਰੇ ਤੇ ਕਿਰਪਾ ਕਰੋ, ਇਹਦੇ ਕਰਕੇ ਮੇਰੀ ਜ਼ਿੰਦਗੀ ਨਰਕ ਬਣੀ ਪਈ ਹੈ, ਮੈਂ ਬਹੁਤ ਦੁਖੀ ਹਾਂ। ਇੱਦਾਂ ਗੁਰੂ ਜੀ ਸਾਨੂੰ ਜਾਚ ਸਿਖਾਉਂਦੇ ਆ ਭਾਈ, ਇੱਦਾਂ ਬੇਨਤੀ ਕਰਨੀ ਚਾਹੀਦੀ ਹੈ। ਜਦੋਂ ਬੰਦਾ ਤੰਗ ਹੋਵੇ ਨਾ, ਜਿਵੇਂ ਬਿਮਾਰੀ ਤੰਗ ਕਰਦੀ ਹੈ, ਸਰੀਰ ਦੇ ਰੋਗ ਤੰਗ ਕਰਦੇ ਨੇ, ਆਪਾਂ ਡਾਕਟਰ ਕੋਲ ਚਲੇ ਜਾਂਦੇ ਹਾਂ, ਇਹ ਮਨ ਦੇ ਰੋਗ ਨੇ, ਜਦੋਂ ਮਨ ਨੂੰ ਰੋਗ ਲੱਗਦੇ ਆ ਭਾਈ, ਇੱਦਾਂ ਬੇਨਤੀ ਕਰਨੀ ਚਾਹੀਦੀ ਹੈ ਵੀ ਮਾਲਕ ਜੀ ਮੈਨੂੰ ਤੰਗ ਬਹੁਤ ਕਰਦੇ ਆ, ਖੇਦ ਕਰਹਿ ਔਰ ਬਹੁਤ ਸੰਤਾਪ ਹੈ, ਆਇਓ ਮੈਂ ਤੇਰੀ ਸ਼ਰਨ ਵਿੱਚ ਆ ਗਿਆ, ਮਾਲਕ ਜੀ ਮੇਰੇ ਤੇ ਕਿਰਪਾ ਕਰ ਦਿਓ, ਮੈਂ ਤੇਰੀ ਸ਼ਰਨ ਵਿੱਚ ਆ ਗਿਆ। ਅੱਗੇ ਵੇਖਿਓ ਬੇਨਤੀ ਕਰਨ ਦਾ ਤਰੀਕਾ ਗੁਰੂ ਜੀ ਦੱਸਦੇ ਆ ਵੀ ਇੱਦਾਂ ਕਹਿਣਾ ਚਾਹੀਦਾ। ਹਾਂਜੀ,
ਕਰ ਕਰ ਹਰਿਓ ਅਨਕ ਬਹੁ ਭਾਂਤੀ, ਛੋੜਹਿ ਕਤਹੂੰ ਨਾਹੀ।
ਹੁਣ ਤੇ ਮੈਂ ਹਾਰਿਆ ਪਿਆ, ਮੈਂ ਬੜੇ ਵੱਖਰੇ ਵੱਖਰੇ ਤਰੀਕਿਆਂ ਨਾਲ ਮੈਂ ਕੋਸ਼ਿਸ਼ ਕਰਕੇ ਵੇਖ ਲਈ, ਮੈਂ ਵੱਖਰੇ ਵੱਖਰੇ ਤਰੀਕਿਆਂ ਨਾਲ ਮੈਂ ਕੋਸ਼ਿਸ਼ ਕਰਕੇ ਵੇਖ ਲਈ, ਪਰ ਮੈਨੂੰ ਇਹ ਛੱਡਦੇ ਨਹੀਂ, ਫੇਰ ਪਕੜ ਲੈਂਦੇ ਆ ਮੈਨੂੰ, ਫੇਰ ਪਕੜ ਲੈਂਦੇ ਆ, ਛੱਡਦੇ ਨਹੀਂ। ਛੋਟੇ ਹੈ ਕਤੋਂ ਨਾਹੀ, ਕਦੇ ਵੀ ਨਹੀਂ ਮੈਨੂੰ ਛੱਡਦੇ, ਹਰ ਵੇਲੇ ਮੈਨੂੰ ਗੁੱਸਾ ਚੜਿਆ ਰਹਿੰਦਾ, ਕਾਮ ਦੇ ਧੱਕੇ ਚੜ ਜਾਂਦਾ ਮੈਂ, ਮੇਰੇ ਤੇ ਕਿਰਪਾ ਕਰੋ, ਇਹ ਛੱਡਦੇ ਨਹੀਂ ਮੈਨੂੰ, ਇਦਾਂ ਆਪਾਂ ਬੇਨਤੀ ਕਰਾਂਗੇ। ਤੇ ਆਹ ਮੈਂ ਸੁਣਿਆ ਹੈ, ਹਾਂਜੀ,
ਇੱਕ ਬਾਤ ਸੁਣਤਾ ਕੀ ਓਟਾ, ਸਾਧ ਸੰਗ ਮਿਟ ਜਾਹੀ।
ਥੋੜੀ ਜਿਹੀ ਵਿਸਲ ਹੋ ਰਹੀ ਹੈ, ਥੋੜੀ ਜਿਹੀ ਕਟਾ, ਇਹ ਮੈਂ ਸੁਣਿਆ ਹੈ, ਇਹ ਮੈਂ ਸੁਣਿਆ ਹੈ ਵੀ ਸਾਧ ਸੰਗਤ ਵਿੱਚ ਆ ਕੇ ਮਿਟ ਸਕਦੀ ਹੈ, ਇਹ ਮੈਂ ਸੁਣਿਆ ਹੈ ਵੀ ਸਾਧ ਸੰਗਤ ਵਿੱਚ ਆ ਕੇ, ਸਾਧ ਸੰਗਤ ਵਿੱਚ ਆ ਕੇ ਸੱਚਾ ਗਿਆਨ ਲੈ ਕੇ ਰੂਪ ਪ੍ਰਸ਼ਾਦਾ ਛੱਕ ਕੇ ਮੁੜ ਗਿਆ ਫੇਰ ਨਹੀਂ, ਸਾਧ ਸੰਗਤ ਵਿੱਚ ਆ ਕੇ, ਹੁਣ ਆਪਾਂ ਸਾਧ ਸੰਗਤ ਵਿੱਚ ਤੇ ਫਤਿਹਗੜ੍ਹ ਸਾਹਿਬ ਸਭਾ ਆਉਣੀ ਹੈ, ਜੋੜ ਮੇਲਾ ਆਉਣਾ ਤੁਹਾਡੇ ਇੱਥੇ, ਰਾਏਕੋਟ ਵੀ ਹੁੰਦਾ, ਇੱਥੋਂ ਹੀ ਸੰਗਤਾਂ ਜਾਂਦੀਆਂ ਸਾਰੀਆਂ, ਜੋੜ ਮੇਲਿਆਂ ਤੇ ਕਿਵੇਂ ਆਪਾਂ ਸੰਗਤਾਂ ਨੇ ਜਾਣਾ, ਤੇ ਬਹੁਤੇ ਤੇ ਪੂੜੀਆਂ ਖਾ ਕੇ ਮੁੜਦੇ, ਗਜਰੇਲਿਆਂ ਦੇ ਲੰਗਰ ਚੱਲ ਰਹੇ ਆ, ਜਲੇਬੀਆਂ ਦੇ ਲੰਗਰ ਚੱਲ ਰਹੇ ਆ, ਤੇ ਟਰਾਲੀਆਂ ਦੇ ਵਿੱਚ ਬੈਠੇ, ਤੇ ਕਹਿੰਦੇ ਤੇ ਇਹੀ ਹੋਣਗੇ ਵੀ ਸਾਧ ਸੰਗਤ ਵਿੱਚ ਚੱਲੇ ਆ, ਸਾਧ ਸੰਗਤ ਵਿੱਚ ਚੱਲੇ ਆ ਭਾਈ, ਕਹਿੰਦੇ ਤੇ ਇਹੀ ਹੈ। ਤੇ ਮੈਂ ਆਪਣੇ ਅੱਖੀਂ ਇਹ ਗੱਲ ਵੇਖੀ ਹੈ, ਨੰਗੇ ਪੈਰੀ ਚੱਲ ਕੇ ਵੀ ਜਾਣ ਵਾਲੇ ਹੈ ਨੇ ਫਤਿਹਗੜ੍ਹ ਸਾਹਿਬ, ਇਦਾਂ ਦੀ ਸ਼ਰਧਾ ਵੀ ਰੱਖਦੇ ਆ, ਪਰ ਇਦਾਂ ਦੇ ਨੌਜਵਾਨ ਵੀ ਵੇਖੇ ਆ ਜਿਹੜੇ ਟਰਾਲੀ ਵਿੱਚ ਬੈਠੇ ਆ ਤੇ ਤਾਸ਼ ਖੇਡਦੇ ਜਾਂਦੇ ਆ, ਫਤਿਹਗੜ੍ਹ ਸਾਹਿਬ ਮੈਂ ਆਪ ਅੱਖੀਂ ਵੇਖਿਆ, ਤਾਸ਼ ਖੇਡਦੇ ਜਾਂਦੇ, ਤੇ ਲੋਕੀ ਉਹਨਾਂ ਲਈ ਕੀ ਲੈ ਕੇ ਬੈਠੇ ਆ, ਗਜਰੇਲੇ, ਗੁਰੂ ਜੀ ਦੀ ਸਾਧ ਸੰਗਤ ਆ ਰਹੀ ਹੈ ਵੀ ਗਜਰੇਲਾ ਛਕਾਈ, ਗੁਰੂ ਜੀ ਦੀ ਸਾਧ ਸੰਗਤ ਆ ਰਹੀ ਹੈ, ਇਹਨਾਂ ਨੂੰ ਪੂੜੀਆਂ ਖਵਾਈਏ, ਤਰ੍ਹਾਂ ਤਰ੍ਹਾਂ ਦੇ ਭੋਜਨ ਸਾਡੇ ਲਈ ਲੋਕ ਬਣਾ ਕੇ ਬੈਠੇ ਆ, ਕਹਿੰਦੇ ਗੁਰੂ ਜੀ ਦੀ ਸਾਧ ਸੰਗਤ ਆ ਰਹੀ ਹੈ, ਕਿੰਨੇ ਸ਼ਰਧਾਲੂ ਨੇ ਜਿਹੜੇ ਆ ਰਹੇ ਨੇ ਵੇਖੋ। ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਇਹ ਮਿਟ ਸਕਦਾ ਹੈ, ਆ ਪੰਕਤੀ ਦੁਬਾਰਾ ਸੁਣੋ ਜਿਹੜੀ ਹੁਣ ਸੁਣੀ ਹੈ, ਵੀ ਸਾਧ ਸੰਗਤ ਮਿਟ ਜਾਹੀ, ਸੰਗਤ ਵਿੱਚ ਆ ਕੇ ਸਾਧ ਸੰਗ ਚ ਆ ਕੇ ਮਿਟ ਸਕਦਾ ਹੈ, ਫਿਰ ਸੁਣੋ।
ਇੱਕ ਬਾਤ ਸੁਣਤਾ ਕੀ ਓਟਾ, ਸਾਧ ਸੰਗ ਮਿਟ ਜਾਹੀ।
ਸਾਧ ਸੰਗਤ ਵਿੱਚ ਆ ਕੇ ਮਿਟ ਸਕਦੀ ਹੈ, ਪਰ ਸਾਧ ਸੰਗਤ ਆ ਹੈ ਕਿ ਰਲ ਮਿਲ ਕੇ ਆਪਾਂ ਵਿਚਾਰ ਕਰੀਏ। ਇੱਥੇ ਮੈਂ ਵੀ ਹੁਣ ਸਾਧ ਸੰਗਤ ਕਰਦਾ, ਜਦੋਂ ਹੁਣ ਵੇਖੋ ਪੰਕਤੀ ਪੜ੍ਹੀ ਜਾ ਰਹੀ ਹੈ, ਆ ਪੰਕਤੀ ਗੁਰੂ ਦਾ ਗਿਆਨ, ਇਸ ਸਾਧ ਦੀ ਸੰਗਤ ਕਰੀਏ ਆਪਾਂ, ਆ ਬਚਨ ਦੀ ਸੰਗਤ ਕਰੀਏ, ਇਸ ਸੋਚ ਦੀ ਸੰਗਤ ਕਰੀਏ, ਜੋ ਗੁਰੂ ਸਾਹਿਬ ਕਹਿ ਰਹੇ ਨੇ ਮੇਰਾ ਮਨ ਇਸ ਬਚਨ ਦੀ ਸੰਗਤ ਕਰੇ, ਆ ਸੱਚ ਦੀ ਸੰਗਤ ਕਰੀਏ ਜੋ ਗੁਰੂ ਸਾਹਿਬ ਦੱਸ ਰਹੇ ਆ, ਆ ਸਾਧ ਸੰਗਤ ਹੈ। ਹੋਰ ਇੱਦਾਂ ਨਹੀਂ ਵੀ ਸਾਰੀ ਰਾਤ ਆਪਾਂ ਬੈਠੇ ਰਹੇ ਤੇ ਪੱਲੇ ਤੇ ਕੁਛ ਵੀ ਨਾ ਪਿਆ, ਸਾਡੇ ਤੇ ਆਮ ਹੀ ਅੱਜ ਕੱਲ੍ਹ ਕਹਿਣਗੇ ਬਾਬੇ ਵੀ ਗਈ, ਭਾਈ ਸਾਰੀ ਰਾਤ ਜਾਗੋ, ਭਾਈ ਪੁੰਨਾਂ ਚ ਬਾਹਲਾ ਵਾਧਾ ਹੋ ਜਾਂਦਾ ਹੈ, ਪੁੰਨ ਬਣਾ ਲਓ, ਪੁੰਨ ਬਣਾ ਲਓ, ਦੱਸੋ ਪੁੰਨ ਫਿਜ਼ੀਕਲੀ ਨਹੀਂ ਹੁੰਦੇ, ਚੇਤਾ ਰੱਖਿਓ। ਫਿਜ਼ੀਕਲੀ ਬਹਿਣ ਨਾਲ ਪੁੰਨ ਨਹੀਂ ਬਣਦੇ ਭਾਈ, ਸਾਡੇ ਵਰਗੇ ਤੇ ਫਿਰ ਰਹਿੰਦੇ ਗੁਰਦੁਆਰਿਆਂ ਚ ਨੇ। ਤੁਸੀਂ ਤੇ ਗੁਰਦੁਆਰੇ ਜਾਂਦੇ ਹੋ ਕਦੀ ਕਦੀ, ਵੀ ਤੇ ਤੁਹਾਨੂੰ ਕੋਈ ਬੰਦਾ ਕਵੇ ਭਾਈ ਤੂੰ ਗੁਰਦੁਆਰੇ ਰਾਤ ਅੱਜ ਸਾਰੀ ਜਾਗ, ਸਾਰੀ ਰਾਤ ਜਾਗ ਤੇ ਪੁੰਨਾਂ ਚ ਬਹੁਤ ਵਾਧਾ ਹੋਜੂ। ਤੇ ਗੁਰਦੁਆਰਿਆਂ ਦੇ ਪਹਿਰੇਦਾਰ ਸਾਰੀ ਰਾਤ ਜਾਗਦੇ ਹੀ ਨੇ, ਰਹਿੰਦੇ ਵੀ ਗੁਰਦੁਆਰੇ ਚ ਨੇ, ਜਾਗਦੇ ਵੀ ਨੇ। ਪੁੰਨਾਂ ਚ ਵਾਧਾ ਫਿਜ਼ੀਕਲੀ ਕਿਵੇਂ ਹੋ ਗਿਆ? ਚੇਤਾ ਰੱਖਿਓ, ਪਾਪ ਤੇ ਪੁੰਨ ਫਿਜ਼ੀਕਲੀ ਨਹੀਂ ਹੁੰਦੇ। ਪਾਪ ਤੇ ਪੁੰਨ ਤੁਹਾਡੀ ਸੋਚ ਤੇ ਨਿਰਭਰ ਕਰਦਾ ਵੀ ਸੋਚਦਾ ਕੀ ਹੈ। ਪਾਪ ਤੇ ਪੁੰਨ ਫਿਜ਼ੀਕਲੀ ਨਹੀਂ ਹੁੰਦਾ, ਇਹ ਗੱਲ ਕਲੀਅਰ ਕਰੋ ਜਰਾ ਜ਼ਰੂਰ, ਕਿਉਂਕਿ ਪਾਪ ਤੇ ਪੁੰਨ ਸੋਚ ਤੇ ਨਿਰਭਰ ਕਰਦਾ ਵੀ ਸੋਚਦੇ ਕੀ ਆ ਆਪਾਂ, ਸੋਚ ਕੀ ਹੈ ਸਾਡੀ। ਜਿਵੇਂ ਹੁਣ ਮੰਨ ਲਓ, ਅੱਗੇ ਵੀ ਸ਼ਾਇਦ ਕਈ ਵਾਰੀ ਗੱਲ ਹੋਈ ਹੈ ਬਈ, ਜਿਵੇਂ ਪਿੰਡ ਵਿੱਚ ਹਲਕਾ ਕੁੱਤਾ ਆ ਵੜਿਆ, ਹਲਕਾ ਕੁੱਤਾ ਮਾਰਨਾ ਪੈਣਾ ਹੈ, ਜੇ ਨਾ ਮਾਰਿਆ ਤੇ ਪਿੰਡ ਦੇ 100 ਬੰਦੇ ਨੂੰ ਵੱਢ ਜਾਏਗਾ, 100 ਬੰਦੇ ਨੂੰ ਹਲਕ ਹੋ ਸਕਦਾ, 100 ਬੰਦਾ ਮਰ ਸਕਦਾ। ਤੇ ਜੇ ਹਲਕਾ ਕੁੱਤਾ ਆਪਾਂ ਮਾਰਿਆ, ਹੁਣ ਤੁਸੀਂ ਜਵਾਬ ਦਿਓ, ਇਹ ਪਾਪ ਹੈ ਹਲਕੇ ਕੁੱਤੇ ਨੂੰ ਮਾਰਨਾ ਵੀ ਮਾਰਿਆ, ਇਹ ਪਾਪ ਹੈ ਕਿ ਪੁੰਨ ਹੈ? ਬੋਲੋ ਬੋਲੋ ਜਰਾ, ਪੁੰਨ ਹੈ ਪਾਪ ਨਹੀਂ? ਕਿਉਂ ਭਲਾ ਪਾਪ ਨਹੀਂ ਯਾਰ? ਕੁੱਤਾ ਤੇ ਤੂੰ ਮਾਰਤਾ ਸਿਰ ਚ ਡਾਂਗ ਮਾਰ ਕੇ, ਵਿਚਾਰਾ ਮਰਿਆ ਪਿਆ, ਪਾਪ ਕਿਉਂ ਨਹੀਂ? ਦੱਸੋ ਪਾਪ ਕਿਉਂ ਨਹੀਂ? ਸਾਹਮਣੇ ਮਰਿਆ ਪਿਆ, ਪਾਪ ਕਿਉਂ ਨਹੀਂ? ਪਤਾ ਕਿਉਂ ਪਾਪ ਨਹੀਂ? ਆਪਾਂ ਕਹਾਂਗੇ ਤੇਰੀ ਭਾਈ ਸੋਚ ਚੰਗੀ ਹੈ, ਤੂੰ 100 ਬਚਾ ਲਿਆ, ਇੱਕ ਮਾਰਤਾ, ਆਖੋ ਸਤਨਾਮ। ਪਾਪ ਪੁੰਨ ਸੋਚ ਤੇ ਹੈ, ਸੋਚ ਤੇ ਹੈ, ਤੇਰੀ ਸੋਚ ਚੰਗੀ ਹੈ। ਡਾਕਟਰਾਂ ਤੋਂ ਆਪਰੇਸ਼ਨ ਕਰਦੇ ਆ, ਬੜੇ ਬੰਦੇ ਮਰ ਜਾਂਦੇ ਨੇ, ਬੜਿਆਂ ਨੂੰ ਸਜ਼ਾ ਹੋ, ਸਾਰੇ ਡਾਕਟਰ ਜੇਲ੍ਹਾਂ 'ਚ ਹੁੰਦੇ, ਪਰ ਜੱਜ ਨੇ ਪਤਾ ਕੀ ਕਹਿਣਾ? ਉਹਨੇ ਕਹਿਣਾ ਬੰਦਾ ਮਰ ਗਿਆ, ਉਹ ਗੱਲ ਵੱਖ ਹੈ, ਪਰ ਤੂੰ ਤੇ ਬਚਾਉਣ ਲੱਗਿਆ ਸੀ, ਤੇਰੀ ਸੋਚ ਚੰਗੀ ਹੈ। ਫਿਜ਼ੀਕਲੀ ਨਹੀਂ ਹੁੰਦਾ ਪਾਪ ਪੁੰਨ, ਫਿਜ਼ੀਕਲੀ। ਹੁਣ ਫਸਲਾਂ ਵਿੱਚ ਸਪਰੇਆਂ ਕਰਦੇ ਹੋ, ਫਿਰ ਤੇ ਲਾ ਦਈਏ ਸਜ਼ਾ ਸਾਰਿਆਂ ਨੂੰ, ਕਿਉਂਕਿ ਕਿੰਨੇ ਕੀੜੇ ਮਾਰਤੇ ਭਾਈ, ਪਾਪ ਕਿੰਨਾ ਕਰਤਾ ਅੰਮ੍ਰਿਤਧਾਰੀ ਆ ਸਿੰਘਾ, ਇੰਨਾ ਪਾਪ ਘਰ 'ਚ ਚੂਹੇ ਆਵਣੇ ਮਾਰੇਗਾ ਕਿ ਨਹੀਂ? ਬੋਲੋ, ਇਹ ਪਾਪ ਕਰੋਗੇ ਕਿ ਨਹੀਂ? ਹੁਣ ਦੱਸੋ ਵੀ ਇੱਕ ਗੱਲ ਸੁਣੋ, ਹੁਣ ਜੇ ਬੰਦਾ ਪਾਪ ਪੁੰਨ ਕਰੀ ਜਾ ਵੀ ਪਾਪ ਨਹੀਂ ਕਰਨਾ, ਪਾਪ ਨਹੀਂ ਕਰਨਾ, ਹਾਏ ਪਾਪ ਨਹੀਂ ਕਰਨਾ, ਇੱਦਾਂ ਕਰਦੇ ਨੀ ਲੋਕ ਬਹੁਤ? ਨਾ ਭਾਈ, ਪਾਪ ਨਹੀਂ ਕਰਨਾ। ਹੁਣ ਵੇਖੋ, ਮੱਝ ਦੇ ਸਿੰਗਾਂ ਦੇ ਵਿੱਚ, ਗਾਂ ਦੇ ਸਿੰਗਾਂ ਦੇ ਵਿੱਚ ਪੈ ਗਏ ਕੀੜੇ, ਉਹ ਵਿਚਾਰੀ ਐ ਮਰਦੀ ਐ ਸਿੰਘ ਖੁਰਲੀ ਦੇ ਨਾਲ, ਤੰਗ ਹੋਈ ਪਈ ਐ, ਸਿਰ ਮਾਰੀ ਜਾਂਦੀ ਜ਼ੋਰ ਜ਼ੋਰ ਨਾਲ, ਦੱਸੋ ਫਿਰ ਕੀੜਿਆਂ ਨੂੰ ਮਾਰੋਗੇ ਕਿ ਨਹੀਂ? ਬੋਲੋ, ਦੱਸੋ ਕੀੜੇ ਮਾਰੋਗੇ ਤੇ ਗਾਂ ਨੂੰ ਸੁਖੀ ਕਰੋਗੇ? ਤੇ ਜੇ ਗਾਂ ਹਲਕ ਗਈ ਫਿਰ ਕੀ ਕਰਾਂਗੇ? ਫਿਰ ਗਾਂ ਮਾਰਾਂਗੇ। ਤੇ ਜੇ ਗਾਂ ਨੂੰ ਕੀੜੇ ਤੰਗ ਕਰਨਗੇ ਫਿਰ ਕੀੜੇ ਮਾਰਾਂਗੇ? ਪਾਪ ਪੁੰਨ ਤੁਹਾਡੀ ਸੋਚ ਤੇ ਖੜਾ ਹੈ, ਫਿਜ਼ੀਕਲੀ ਨਹੀਂ। ਹਲਕਾ ਕੁੱਤਾ ਮਾਰਨਾ ਪਾਪ ਹੈ ਕਿ ਪੁੰਨ ਹੈ? ਮੈਂ ਫਿਰ ਪੁੱਛਦਾ ਜਵਾਬ, ਦੁਬਾਰਾ ਸੋਚ ਕੇ ਕਹੋ, ਹਲਕਾ ਕੁੱਤਾ ਮਾਰਨਾ ਪਾਪ ਹੈ ਕਿ ਪੁੰਨ ਹੈ? ਪੁੰਨ ਹੈ, ਪਾਪ ਨਹੀਂ ਮੰਨਿਆ ਜਾਂਦਾ। ਚੇਤਾ ਰੱਖਿਓ, ਗੁਰੂ ਸਾਹਿਬ ਨੇ ਵੀ ਬਹੁਤ ਸਮਝਾਇਆ, ਹਲਕੇ ਕੁੱਤੇ ਜਦੋਂ ਬੰਦੇ ਨਹੀਂ ਸੀ ਬਣੇ, ਵਿਗੜ ਕੇ ਪਸ਼ੂ ਬਣ ਗਏ ਸੀ, ਵਿਗੜ ਗਏ ਸੀ, ਫਿਰ ਉਹਨਾਂ ਹਲਕਿਆਂ ਕੁੱਤਿਆਂ ਨੂੰ ਮਾਰਿਆ ਖਾਲਸੇ ਨੇ। ਹਲਕੇ ਕੁੱਤੇ ਨੂੰ ਮਾਰਨਾ ਕੋਈ ਪਾਪ ਨਹੀਂ ਹੁੰਦਾ, ਇਹ ਵੀ ਗੱਲ ਚੇਤੇ ਰੱਖਿਓ, ਹਲਕਾ ਕੁੱਤਾ ਮਾਰਨਾ ਕੋਈ ਪਾਪ ਨਹੀਂ ਹੁੰਦਾ, ਤੇ ਜਿਹੜਾ ਬੰਦਾ ਵੀ ਹਲਕ ਜਾਵੇ ਉਹਨੂੰ ਵੀ ਮਾਰਨਾ ਪੈ ਜਾਂਦਾ ਹੈ। ਹਲਕ ਜ਼ਰੂਰੀ ਨਹੀਂ ਕੋਈ ਮੂੰਹ ਚੋਂ ਝੱਗ ਡਿੱਗਦੀ ਹਲਕ ਹੈ, ਬੜਿਆਂ ਨੇ ਇੱਥੇ ਬੜਿਆਂ ਨੂੰ ਵੱਢਿਆ, ਜਵਾਬ ਦਿਓ, ਵਜੀਦਾ ਹਲਕਿਆ ਹੋਇਆ ਸੀ ਕਿ ਨਹੀਂ? ਬੋਲੋ, ਵਜੀਦਾ ਹਲਕਿਆ ਸੀ ਕਿ ਨਹੀਂ? ਹਲਕਿਆ ਹੋਇਆ ਸੀ। ਬੜੇ ਬੰਦੇ ਏਦਾਂ ਦੇ ਨੇ ਜਿਹੜੇ ਹਲਕ ਚੁੱਕੇ ਸੀ, 84 ਵੇਲੇ ਹਲਕ ਗਏ ਸੀ, ਕਈ ਸਤਵੰਤ ਸਿੰਘ ਬੇਅੰਤ ਸਿੰਘ ਉਹਨੇ ਜਾ ਕੇ ਜਿਹੜੀ ਬੀਬੀ ਨੂੰ ਮਾਰਿਆ ਦਿੱਲੀ ਦੇ ਵਿੱਚ, ਹਲਕ ਚੜ ਗਿਆ ਸੀ, ਚਾਹੇ ਬੀਬੀ ਸੀ ਚਾਹੇ ਪ੍ਰਧਾਨ ਮੰਤਰੀ ਕਿਉਂ ਨਾ ਹੋਵੇ। ਹਲਕੇ ਕੁੱਤੇ ਵਾਲਾ ਕੰਮ ਜਦੋਂ ਬੰਦਾ ਕਰਨ ਲੱਗ ਜਾਵੇ, ਵੱਢਣ ਲੱਗ ਜਾਵੇ ਬੰਦਿਆਂ ਨੂੰ, ਸਮਾਜ ਨੂੰ ਤੰਗ ਕਰਨ ਲੱਗ ਜਾਵੇ, ਤੇ ਹਲਕ ਗਿਆ ਫਿਰ ਕਰੇ ਕੀ ਬੰਦਾ? ਤੇ ਕਾਨੂੰਨ ਉਹਨੂੰ ਸਜ਼ਾ ਨਾ ਦੇਵੇ ਕਿਉਂਕਿ ਕਾਨੂੰਨ ਉਹਦੇ ਹੱਥ 'ਚ ਹੈ, ਉਹ ਜੇਬ 'ਚ ਪਾਈ ਫਿਰਦਾ ਕਾਨੂੰਨ, ਫਿਰ ਕੀ ਕਰਦੇ? ਇਸ ਕਰਕੇ ਖਾਲਸੇ ਦੇ ਹੱਥਾਂ ਵਿੱਚ ਡੰਡਿਆਂ ਨੂੰ ਵੇਖਣ ਵਾਲਿਓ, ਖਾਲਸੇ ਦੇ ਹੱਥਾਂ 'ਚ ਤਲਵਾਰਾਂ ਵੇਖਣ ਵਾਲਿਓ, ਇਹ ਤਲਵਾਰਾਂ ਕਦੇ ਗਰੀਬ ਤੇ ਕਿਸੇ ਮਜ਼ਲੂਮ ਤੇ ਨਹੀਂ ਉੱਠਦੀਆਂ, ਇਹ ਹਲਕਿਆਂ ਕੁੱਤਿਆਂ ਲਈ ਨੇ ਤੇ ਹਲਕੇ ਕੁੱਤੇ ਲਈ ਡੰਡਾ ਰੱਖਣਾ ਹੀ ਚਾਹੀਦਾ। ਆਖੋ ਸਤਨਾਮ, ਚੇਤਾ ਰੱਖਿਓ, ਰੱਖਣਾ ਹੀ ਚਾਹੀਦਾ। ਚੱਲ ਜੇ ਹਲਕਾ ਕੁੱਤਾ ਮਾਰ ਨਾ ਸਕੇ, ਆਪਣਾ ਬਚਾਅ ਤੇ ਹੋ ਹੀ ਜਾਏਗਾ, ਆਪ ਤੇ ਬਚ ਜਾਗੇ। ਹਲਕਾ ਕੁੱਤਾ ਜੇ ਘੱਟ ਤੋਂ ਘੱਟ ਡਰ ਤੇ ਹੋਵੇ, ਜੇ ਕਿਸੇ ਨੂੰ ਨਹੀਂ ਬਚਾ ਸਕਦੇ ਉਹਨੂੰ ਮਾਰ ਕੇ, ਘੱਟ ਤੋਂ ਘੱਟ ਆਪਣਾ ਬਚਾਅ ਤੇ ਕਰ ਲਓ। ਇਸ ਕਰਕੇ ਸਿੱਖ ਧਰਮ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ, ਸਿੱਖ ਮਤ ਹੈ ਕੀ? ਕਿਸੇ ਮਜ਼ਲੂਮ ਤੇ ਕਿਸੇ ਗਰੀਬ ਤੇ ਧੱਕਾ ਕਰਨ ਵਾਸਤੇ ਸ਼ਸਤਰ ਨਹੀਂ ਫੜਾਇਆ ਗੁਰੂ ਸਾਹਿਬ ਨੇ ਸਾਨੂੰ। ਗੁਰੂ ਸਾਹਿਬ ਨੇ ਆਪ ਵੀ ਜਦੋਂ ਸਮਝਾਇਆ ਬਹੁਤ, ਜਦੋਂ ਜ਼ਾਲਮ ਨਹੀਂ ਸੁਧਰੇ, ਨਹੀਂ ਸਮਝੇ, ਫਿਰ ਉਸ ਵੇਲੇ ਤਲਵਾਰ ਚੁੱਕਣੀ ਵੀ ਪਈ। ਇਸ ਕਰਕੇ ਸਾਧ ਸੰਗਤ ਵਿੱਚ ਆ ਕੇ, ਬਾਕੀ ਇਦਾਂ ਨਹੀਂ, ਹੁਣ ਆਪਾਂ ਗੱਲ, ਚਲੋ ਗੱਲ ਕੀ ਚੱਲਦੀ ਸੀ ਵੀ ਫਿਜੀਕਲੀ ਪਾਪ ਨਹੀਂ ਹੁੰਦਾ, ਫਿਜੀਕਲੀ ਨਹੀਂ ਹੁੰਦਾ ਤੇ ਪੁੰਨ ਵੀ ਫਿਜੀਕਲੀ ਨਹੀਂ ਹੁੰਦਾ। ਫਿਜੀਕਲੀ ਪੁੰਨ ਕਿਵੇਂ? ਵੀ ਆਪਾਂ ਸਾਰੀ ਰਾਤ ਇੱਥੇ ਬੈਠੇ ਰਹੇ ਤੇ ਸਾਡੇ ਪੁੰਨਾਂ 'ਚ ਵਾਧਾ ਹੋ ਗਿਆ, ਸਾਰੀ ਰਾਤ ਬੈਠੇ ਰਹੋ ਤੇ ਬਹੁਤ ਪੁੰਨਾਂ 'ਚ ਵਾਧਾ ਹੋ ਗਿਆ, ਇਦਾਂ ਨਹੀਂ ਪੁੰਨਾਂ 'ਚ ਵਾਧਾ ਹੁੰਦਾ, ਇਦਾਂ ਨਹੀਂ ਜੀ ਹੁੰਦਾ। ਅਗਲਾ ਪਤਾ ਕੀ ਚੌੜਾ ਹੋਇਆ ਫਿਰਦਾ, ਸਾਰੀ ਰਾਤ ਭਾਈ ਮਹੀਨੇ ਬਾਅਦ ਅਸੀਂ ਤੇ ਜਾਗ ਕੇ ਜਗਰਾਤਾ ਕਰਦੇ ਹਾਂ, ਸਾਰੀ ਰਾਤ ਜਾਗਦੇ ਹਾਂ, ਅਗਲਾ ਤੇ ਹੰਕਾਰ ਨੂੰ ਪੱਠੇ ਪਾਉਣ ਵਾਸਤੇ ਆਇਆ। ਆਖੋ ਸਤਨਾਮ, ਅਗਲਾ ਖੁਰਾਕ ਲੈਣ ਆਇਆ ਭਾਈ, ਖੁਰਾਕ ਲੈਣ ਆਇਆ, ਹੰਕਾਰ ਨੂੰ ਖੁਰਾਕ ਚਾਹੀਦੀ ਹੁੰਦੀ ਹੈ। ਇੱਕ ਬੰਦਾ ਨਾ ਥੋੜੇ ਦਿਨ ਪਹਿਲਾਂ ਮੈਨੂੰ ਮਿਲਿਆ, ਉਹ ਟੂਰਨਾਮੈਂਟ ਵਿੱਚ ਆਇਆ ਤੇ ਮੈਂ ਉਹਨੂੰ ਕਿਹਾ ਵੀ ਕੀ ਕਰਾਉਣਾ? ਕਹਿੰਦਾ ਜੀ ਮੈਂ 5 ਲੱਖ ਰੁਪਈਆ ਟੂਰਨਾਮੈਂਟ ਵਿੱਚ ਦਿੱਤਾ। ਮੈਂ ਕਿਹਾ ਅੱਛਾ, ਫਿਰ ਕਹਿੰਦੇ ਜੀ ਮੈਂ ਫਿਰ ਮੈਨੂੰ ਸੱਦਿਆ ਸੀ ਵੀ ਤੂੰ ਆਈ, ਤੂੰ ਚੀਫ ਗੈਸਟ ਹੈ ਸਾਡਾ, ਬਿੱਲਾ ਜਿਹਾ ਲਾ ਕੇ ਕਹਿੰਦਾ ਇੱਥੇ ਮੈਨੂੰ ਫਿਰ ਬਿਠਾ ਦਿੱਤਾ। ਮੈਂ ਤੇ ਬਹੁਤ ਏਦਾਂ ਜੇ ਕਰਦੇ ਹੁੰਦੇ, ਮੈਂ ਤੇ ਕਿਹਾ ਬਹੁਤ ਸੀ, ਕੁਰਸੀ ਵੱਡੀ ਸਾਰੀ ਲਾ ਦਿੱਤੀ ਉਹਨਾਂ ਨੇ ਮੇਰੇ ਲਈ, ਸਾਰਿਆਂ ਤੋਂ ਅਲੱਗ ਜੀ ਕੁਰਸੀ। ਮੈਂ ਕਿਹਾ ਮੈਨੂੰ ਯਾਰ ਬਰਾਬਰ ਹੀ ਪਾ ਦਿਓ, ਕਾਹਨੂੰ ਐਵੇਂ ਹਨਾ, ਫਿਰ ਇੱਡੀ ਕੁਰਸੀ ਲਾ ਦਿੱਤੀ ਮੇਰੀ ਬਰਾਬਰ। ਤੇ ਮੈਂ ਬਸ ਸਪੈਸ਼ਲੀ ਆਇਆ ਸੀ 2 ਦਿਨ ਵਾਸਤੇ, ਬਸ ਮੈਂ ਚੱਲਿਆ। ਮੈਨੂੰ ਮੈਂ ਕਹਿੰਦਾ ਇੱਕ ਮਿੰਟ, ਮੈਂ ਕਿਹਾ ਚਲੋ ਜਾਂਦੇ ਜਾਂਦੇ ਮਿਲ ਜਾਈਏ, ਵੀ ਮੈਂ ਸਿਰਫ 2 ਦਿਨ ਲਈ ਆਇਆ ਸੀ। ਮੈਂ ਕਿਹਾ ਪੈਸੇ ਤੂੰ ਭੇਜਦੇ ਸੀ, ਟੂਰਨਾਮੈਂਟ ਹੋ ਜਾਣਾ ਸੀ ਤੇਰੇ ਬਿਨਾਂ, ਤੈਨੂੰ ਇੱਡੀ ਦੂਰ ਕੰਮ ਛੱਡ ਕੇ ਭੱਜਿਆ, ਤੂੰ ਅਮਰੀਕਾ ਛੱਡ ਕੇ ਆਇਆ ਕਿਉਂ? ਹੈ ਬਸ ਮੈਂ ਕਿਹਾ ਬਸ ਜਾਂਦੇ ਜਾਂਦੇ ਮਿਲ ਚੱਲੀਏ, ਤੇ ਬਸ 2 ਦਿਨ ਲਈ ਸਪੈਸ਼ਲੀ ਆ। ਪਰਸੋਂ ਪਹੁੰਚੇ, ਕੱਲ ਟੂਰਨਾਮੈਂਟ ਸੀ, ਅੱਜ ਚੱਲੇ ਆ। ਮੈਂ ਕਿਹਾ ਸੱਚੀ ਦੱਸਾਂ ਕੀ ਕਰਨ ਆਇਆ ਸੀ? ਕਹਿੰਦਾ ਦੱਸੋ। ਮੈਂ ਗੁੱਸਾ ਨਹੀਂ ਕਰਦਾ, ਕਹਿੰਦਾ ਲੈ ਤੁਹਾਡਾ ਗੁੱਸਾ ਕਰਦਾ ਮੈਂ, ਕਹਿੰਦੇ ਦੱਸੋ। ਮੈਂ ਕਿਹਾ ਸੱਚੀ? ਕਹਿੰਦਾ ਹਾਂ। ਮੈਂ ਕਿਹਾ ਫੂਕ ਛਕਣ ਆਇਆ ਸੀ ਤੂੰ? ਫੂਕ ਛਕਣ ਆਇਆ ਸੀ ਭਾਈ, ਸੱਚੀ ਗੱਲ ਤੇ ਹੈ। ਕਹਿੰਦਾ ਹੈ? ਮੈਂ ਕਿਹਾ ਹੋਰ ਕੀ, ਜਦੋਂ ਪੈਸੇ ਤੂੰ ਭੇਜਤੇ, ਟੂਰਨਾਮੈਂਟ ਤੇਰਾ ਚੱਲ ਰਿਹਾ, ਤੂੰ ਸਪੈਸ਼ਲ ਆਇਆ, ਵੇਖ ਤੂੰ ਉੱਥੇ ਵੀ ਲੈਣਾ ਸੀ। ਪਰ ਜਿਹੜੇ ਹਾਰ ਪੈ ਗਏ, ਜਿਹੜੀ ਇਹਨਾਂ ਚੀਜ਼ਾਂ ਦੀਆਂ ਭੁੱਖਾਂ ਨੇ ਨਾ ਗੁਰਮੁਖੋ, ਇਹਨੇ ਇਸ ਭੁੱਖ ਨੇ ਕਈ ਸਾਧਾਂ ਨੂੰ ਕਈ ਕਈ ਮਹੀਨੇ ਧਰਤੀ 'ਚ ਵਾੜਿਆ, ਇਸ ਭੁੱਖ ਨੇ। ਕਿਵੇਂ? ਗੁਰੂ ਸਾਹਿਬ ਜੀ ਦੇ ਵੇਲੇ ਇੱਕ ਬਚਨ ਆਉਂਦਾ, ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਇੱਕ ਸਾਧ ਧਰਤੀ ਦੇ ਵਿੱਚ ਵੜਿਆ ਰਹਿੰਦਾ ਸੀ, ਹਰ ਸਾਲ ਵੜਦਾ ਸੀ, ਜਦੋਂ 40ਵੇਂ ਦਿਨ ਬਾਹਰ ਨਿਕਲਿਆ ਕਰੇ, ਜਿਉਂ ਰੱਖ ਲੈਂਦੇ ਸੀ ਜੀ, ਪੂਰਾ ਤੋੜ ਕੇ ਥੋੜੇ ਜਿਹੇ ਜਿਉਂ ਛਕਦਾ ਸੀ, ਅੰਦਰ ਇੱਕ ਪਾਣੀ ਦਾ ਲੋਟਾ, ਗਿਣ ਕੇ ਪਾਣੀ ਦਿੱਤਾ ਜਾਂਦਾ ਸੀ, ਮਿਣ ਕੇ ਪਾਣੀ ਤੇ ਪੂਰਾ ਉਹਨੇ ਇੱਕ ਜਿਉਂ ਦੇਣੇ ਉਹਨੂੰ। 40ਵੇਂ ਦਿਨ ਬਾਹਰ ਨਿਕਲਦਾ ਸੀ, ਢੋਲ ਟਮੱਕਾ ਹੁੰਦਾ ਸੀ, ਸਾਰਾ ਇਲਾਕਾ ਇਕੱਠਾ ਹੁੰਦਾ ਸੀ, ਬਾਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਉਹਦੇ ਮਗਰ ਮਗਰ ਫਿਰਿਆ ਕਰਨ। ਤੇ ਗੁਰੂ ਸਾਹਿਬ ਜੀ ਜਦੋਂ ਉੱਥੇ ਗਏ, ਕਹਿੰਦੇ ਕਹਿੰਦੇ ਛਕਦਾ ਹੀ ਕੁਛ ਨਹੀਂ ਮਹਾਰਾਜ, ਕਹਿੰਦੇ ਛਕਦਾ ਹੈ, ਕਹਿੰਦੇ ਮਹਾਰਾਜ ਛਕਦਾ ਹੀ ਕੁਛ ਨਹੀਂ, ਕਹਿੰਦੇ ਛਕਦਾ ਹੈ। ਅੱਛਾ ਮਹਾਰਾਜ, ਕਹਿੰਦੇ ਐਦਕੀ ਡਿੱਗੇਗਾ, ਕਹਿੰਦੇ ਐਦਕੀ ਨਹੀਂ ਉੱਠ ਸਕਦਾ, ਕਹਿੰਦੇ ਜਿਉਂਦਾ ਨਿਕਲਦਾ ਖੁਸ਼ ਹੋ ਜਾਂਦਾ ਬਾਹਰ ਨਿਕਲਦਾ ਕਹਿੰਦੇ ਐਦਕੀ ਵੇਖਿਓ ਡਿੱਗੂ ਥੱਲੇ ਕਹਿੰਦੇ ਕਿਉਂ ਕਹਿੰਦੇ ਢੋਲ ਨਹੀਂ ਵਜਾਉਂਦਾ ਨਾਰੇ ਨਹੀਂ ਲਾਉਣੇ ਬੱਲੇ ਬੱਲੇ ਨਹੀਂ ਇਹਦੀ ਕਰਨੀ ਤੁਸੀਂ ਗੁਣ ਨਾ ਗਾਇਓ ਇਹਦੇ ਢੋਲ ਤਾਲ ਨਹੀਂ ਵਜਾਉਣਾ ਤੇ ਸਾਰੇ ਪਾਸੇ ਚ ਹੋ ਕੇ ਖੜੇ ਰਹੋ ਦੋ ਚਾਰ ਬੰਦੇ ਹੀ ਅੱਗੇ ਹੁਣ ਕਹਿਣ ਭਾਈ ਲੋਕੀ ਆਏ ਨਹੀਂ ਐਦਕੀ ਆਏ ਨਹੀਂ ਨਾ ਨਾਰੇ ਲਾਉਣੇ ਨੇ ਨਾ ਢੋਲ ਵਜਾਉਣੇ ਨੇ ਕੋਈ ਇਹਦੇ ਨਾਂ ਦੀ ਜੈ ਜੈਕਾਰ ਨਹੀਂ ਕਰਨੀ ਵੀ ਜੈ ਜੈਕਾਰ ਕਰਨੀ ਨਹੀਂ ਇਹਦੀ ਉਹ ਐਦਕੀ ਕੀਤੀ ਨਾ ਜਦੋਂ ਬਾਹਰ ਨਿਕਲਿਆ ਕੋਈ ਵੀ ਨਾ ਗਸ਼ ਖਾ ਕੇ ਥੱਲੇ ਡਿੱਗ ਪਿਆ ਕਹਿੰਦੇ ਛੱਕਦਾ ਸੀ ਇਹਦੀ ਖੁਰਾਕ ਕੋਈ ਹੋਰ ਹੈ ਆਖੋ
ਸਾਡਾ
ਛੱਕਦਾ ਹੈ ਸਾਡੇ ਲੀਡਰ ਛੱਕਦੇ ਨੇ ਵੱਡੇ ਵੱਡੇ ਹੁਣ ਕਮਲੇ ਹੋਏ ਫਿਰਦੇ ਨੇ ਵੇਖੋ ਤੁਸੀਂ ਪਿੰਡਾਂ 'ਚ ਨਾ ਦਿਨ ਦੀ ਨਾ ਨੀਂਦ ਕਿੱਧਰ ਗਈ ਇਹਨਾਂ ਦੀ ਹੁਣ ਥੱਕਦੇ ਕਿਉਂ ਨਹੀਂ ਭਾਈ ਹੁਣ ਅੱਕਦੇ ਕਿਉਂ ਨਹੀਂ ਕਿੰਨੇ ਕਿੰਨੇ ਬੰਦਿਆਂ ਨੂੰ ਮਿਲਦੇ ਨੇ ਤੁਸੀਂ ਨਿੱਕੇ ਨਿੱਕੇ ਪਿੰਡਾਂ 'ਚ ਸੱਦੋਗੇ ਉੱਥੇ ਹੀ ਭੱਜੇ ਆਉਣਗੇ ਵੀ ਲਓ ਜੀ ਆ ਗਏ ਰਾਤ ਨੂੰ 12 ਵਜੇ ਆ ਗਏ ਉਹਦੇ ਹੀ ਟਾਈਮ ਦੇਣਗੇ ਤੁਹਾਨੂੰ ਸਾਰਿਆਂ ਕਿਉਂ ਬਲਾ ਕੀ ਕਾਹਦੀ ਭੁੱਖ ਹੈ ਇਹ ਸਪਿਰਿਟ ਕਾਹਦੇ ਨਾਲ ਆਇਆ ਇਹ ਐਨਰਜੀ ਕਿੱਥੋਂ ਆ ਗਈ ਇੰਨੀ ਇੰਨਾ ਜੋਸ਼ ਕਿੱਥੋਂ ਆ ਗਿਆ ਇਹ ਭੁੱਖ ਹੈ ਸਾਡੇ ਅੰਦਰ ਹੰਕਾਰ ਸਾਡਾ ਖੁਰਾਕ ਖਾ ਰਿਹਾ ਹੈ ਤੇ ਜਦੋਂ ਸਾਨੂੰ ਇਹ ਕਿਹਾ ਜਾਂਦਾ ਨਾ ਵੀ ਬੜਾ ਪੁੰਨਾ ਚ ਵਾਧਾ ਹੋ ਗਿਆ ਤੇ ਸਾਡੇ ਵਰਗੇ ਮੇਰੇ ਵਰਗੇ ਬੰਦੇ ਬਹੁਤ ਜਿਹੜੇ ਕਈ ਏਦਾਂ ਬੰਦਾ ਜਿਹਾ ਖੜਾ ਹੋਏਗਾ ਕੋਲ ਏਦਾਂ ਕਹਿਣਗੇ ਇਹ ਭਾਈ ਸਾਹਿਬ ਦੀ ਤਾਂ ਬਹੁਤ ਕਮਾਈ ਹੈ ਜੀ ਇਹ ਤੇ ਸਾਰੀ ਸਾਰੀ ਰਾਤ ਜਾਗਦੇ ਮੇਰੇ ਵਰਗੇ ਏਦਾਂ ਕਹਿਣਗੇ ਫਿਰ ਏਦਾਂ ਹੱਥ ਜਿਹਾ ਲਾ ਕੇ ਉਹ ਫਿਰ ਐਂ ਮਿੱਠਾ ਜਿਹਾ ਮੂੰਹ ਕਰੀ ਜਾਂਦਾ ਤੇ ਅੰਦਰੇ ਅੰਦਰ ਉਹ ਐਂ ਪੂਰਾ ਖੁਸ਼ ਹੋਇਆ ਹੁੰਦਾ ਵੀ ਖੁਰਾਕ ਬਹੁਤ ਮਿਲ ਰਹੀ ਹੈ ਬੜੀ ਸੋਹਣੀ ਖੁਰਾਕ ਮਿਲ ਰਹੀ ਮੈਂ ਬਹੁਤ ਵਾਰ ਵੇਖਿਆ ਬੜੇ ਬੰਦੇ ਆਉਣਗੇ ਅੰਦਰੇ ਅੰਦਰੋਂ ਬਹੁਤ ਉਹਨੂੰ ਵੀ ਆਹ ਹਾ ਹਾ ਵੀ ਬਾਬਾ ਜੀ ਇੰਨੀ ਸਿਫਤ ਮੇਰੀ ਕਰ ਰਹੇ ਹੈ ਵੀ ਇਹ ਬੰਦਾ ਤੇ ਨਾ 100 ਪਾਠ ਜਪਜੀ ਸਾਹਿਬ ਦੇ ਇੱਕ ਚੌਂਕੜੇ ਉਹ ਹੋਰ ਚੌੜਾ ਹੋਈ ਜਾਂਦਾ ਖਾਈ ਜਾਂਦਾ ਚੇਤਾ ਰੱਖਿਓ ਜੀ ਕੈਂਸਰ ਦੀ ਜਿਹੜੀ ਬਿਮਾਰੀ ਹੈ ਨਾ ਕੈਂਸਰ ਦਾ ਜਿਹੜਾ ਰੋਗ ਹੈ ਇਹ ਕਈ ਵਾਰੀ ਦਵਾਈ ਨੂੰ ਵੀ ਆਪਣੀ ਖੁਰਾਕ ਬਣਾ ਲੈਂਦਾ ਕੈਂਸਰ ਦੀ ਪਹਿਲਾਂ ਜਿਹੜੀ ਮੈਡੀਸਨ ਆਪਾਂ ਖਾਵਾਂਗੇ ਪਹਿਲਾਂ ਪਹਿਲਾਂ ਤੇ ਕੈਂਸਰ ਖਤਮ ਹੁੰਦਾ ਹੈ ਮੁੜ ਕੇ ਕੈਂਸਰ ਦਵਾਈ ਨੂੰ ਆਪਣੀ ਖੁਰਾਕ ਬਣਾ ਲੈਂਦਾ ਹੈ ਗੁਰਬਾਣੀ ਤੋਂ ਹੰਕਾਰ ਦੂਰ ਹੋਣਾ ਸੀ ਪਰ ਇਹ ਕੰਮ ਬੜਾ ਭੈੜਾ ਹੈ ਹੰਕਾਰ ਹੈ ਜਿਹੜਾ ਕਈ ਵਾਰੀ ਗੁਰਬਾਣੀ ਨੂੰ ਹੀ ਆਪਣੀ ਖੁਰਾਕ ਬਣਾ ਲੈਂਦਾ ਹੈ ਇਹਦੇ ਕਰਕੇ ਸਿਰ ਤੇ ਚੜ ਜਾਂਦਾ ਹੈ ਵੀ ਮੈਂ ਇੰਨਾ ਨਿਤਨੇਮ ਕਰਦਾ ਮੈਂ ਇੰਨਾ ਪਾਠ ਕਰਦਾ ਮੈਂ ਇੰਨੇ ਵਜੇ ਅੰਮ੍ਰਿਤ ਵੇਲੇ ਉੱਠਦਾ ਮੈਂ 12:30 ਦਾ ਗੱਲਾਂ ਗੱਲਾਂ 'ਚ ਤੁਸੀਂ ਨੋਟ ਕਰ ਲਿਓ ਬੰਦੇ ਦੱਸਣਗੇ ਇੱਦਾਂ ਖੜੇ ਹੋਣਗੇ ਆਮ ਹੀ ਪੁੱਛ ਲਿਓ ਹੋਰ ਭਾਈ ਸਾਹਿਬ ਅੱਖਾਂ ਜੀਆਂ ਲਾਲ ਨੇ ਤੁਸੀਂ ਨਾ ਹੀ ਇੱਦਾਂ ਲਾਲ ਨਾਮ ਹੀ ਕਿਉਂ ਉਹੀ ਉਦਾਂ ਹੀ ਗੱਲ ਛੇੜ ਕੇ ਬਹਿ ਜਾਣਗੇ ਉਹ ਭਾਈ ਬਸ ਸੁਸਤੀ ਦੀ ਪਈ ਜਾਂਦੀ ਘੰਟਾ ਗ੍ਰਾਮ ਕੀ ਹੋ ਗਿਆ 12:30 ਵਜੇ ਉੱਠ ਪੀਦਾ ਆਪਾਂ ਤੇ ਬਸ ਏਦਾਂ ਗੱਲਾਂ ਧੱਕੇ ਨਾਲ ਹੀ ਦੱਸੀ ਜਾਣਗੇ ਉਹਨਾਂ ਨੂੰ ਰੋਟੀ ਹਜ਼ਮ ਨਹੀਂ ਹੁੰਦੀ ਜਿੰਨਾ ਚਿਰ ਉਹ 5-10 ਨੂੰ ਦੱਸ ਨਾ ਲੈਣ ਵੀ 2 ਵਜੇ ਉੱਠਦਾ ਮੈਂ 2 ਵਜੇ ਇਸ਼ਨਾਨ ਕਰਦਾ ਰੋਜ਼ ਮੈਂ 3 ਵਜੇ ਰੋਜ਼ ਇਸ਼ਨਾਨ ਆਪਾਂ ਨਾਗਾ ਨਹੀਂ ਜੀ ਪਾਇਆ ਇੰਨੇ ਸਾਲਾਂ ਏਦਾਂ ਇਹ ਖੁਰਾਕ ਖਾ ਰਹੇ ਹਾਂ ਜੀ ਅਸੀਂ ਤੇ ਇਹ ਮੈਨੂੰ ਜਰਾ ਜਵਾਬ ਦਿਓ ਵੀ ਜਿਹੜਾ ਬੰਦਾ ਏਦਾਂ ਦੀ ਖੁਰਾਕ ਖਾਣ ਵਾਸਤੇ ਸਾਰੀ ਰਾਤ ਜਾਗਦਾ ਹੁਣ ਗੱਲ ਉੱਥੇ ਆਈ ਇਹ ਪਾਪ ਹੈ ਕਿ ਪੁੰਨ ਹੈ ਹੁਣ ਦੱਸੋ ਸਾਰੀ ਰਾਤ ਜਾਗਿਆ ਪਰ ਆਇਆ ਖੁਰਾਕ ਖਾਣੀ ਹੈ ਉਹ ਹੰਕਾਰ ਨੂੰ ਵਧਾ ਰਿਹਾ ਤੁਹਾਡਾ ਫਿਜ਼ੀਕਲੀ ਜਾਗਣਾ ਨਹੀਂ ਅਸੀਂ ਸੋਚ ਕੀ ਰਹੇ ਹਾਂ ਇਹਦੇ ਤੇ ਡਿਪੈਂਡ ਕਰਦਾ ਆਖੋ ਸਤਨਾਮ ਫਿਜ਼ੀਕਲੀ ਸਾਰੀ ਰਾਤ ਜਾਗਣਾ ਤੇ ਗੁਰਦੁਆਰੇ ਮੈਂ ਫਿਰ ਬੇਨਤੀ ਕਰਦਾ ਹੈ ਗੁਰਦੁਆਰਿਆਂ ਦੇ ਵਿੱਚ ਰੱਖੇ ਹੋਏ ਪਹਿਰਾ ਪਹਿਰੇਦਾਰ ਸੇਵਾਦਾਰ ਸਾਰੀ ਸਾਰੀ ਰਾਤ ਜਾ ਕੇ ਪਹਿਰਾ ਦਿੰਦੇ ਆ ਫਿਰ ਉਹਨਾਂ ਦੇ ਪੁੰਨਾਂ ਵਿੱਚ ਤੇ ਬਹੁਤ ਵਾਧਾ ਹੁੰਦਾ ਹੋਏਗਾ ਮਾਫ ਕਰਨਾ ਜੇ ਮੇਰੀ ਸੋਚ ਮਾੜੀ ਹੈ ਤੇ ਗੁਰਦੁਆਰੇ ਵਿੱਚ ਰਹਿ ਕੇ ਵੀ ਮੇਰੀ ਸਾਰੀ ਜ਼ਿੰਦਗੀ ਗੁਰਦੁਆਰੇ ਵਿੱਚ ਸੌਂ ਕੇ ਵੀ ਮੇਰਾ ਭਲਾ ਨਹੀਂ ਹੋ ਸਕਦਾ ਜੇ ਮੇਰੀ ਸੋਚ ਮਾੜੀ ਹੈ ਜੇ ਮੈਨੂੰ ਹੰਕਾਰ ਹੈ ਜੇ ਮੈਂ ਆਕੜ ਕੇ ਤੁਰਦਾ ਵੀ ਮੈਂ ਸਾਰਿਆਂ ਨਾਲੋਂ ਵੱਖਰਾ ਫਿਰ ਕੋਈ ਮੇਰਾ ਫਾਇਦਾ ਨਹੀਂ ਪਾਪ ਪੁੰਨ ਫਿਜ਼ੀਕਲੀ ਨਹੀਂ ਹੁੰਦਾ ਇਹ ਸਮਝੋ ਸਾਧ ਸੰਗਤ ਵਿੱਚ ਆ ਕੇ ਸੱਚਾ ਗਿਆਨ ਲੈ ਕੇ ਬਹਿ ਕੇ ਨਹੀਂ ਸੱਚਾ ਗਿਆਨ ਲੈ ਕੇ ਇਹ ਮਿਟ ਸਕਦਾ ਸਾਰਾ ਕੁਛ ਫਿਰ ਇਹ ਇਹਦਾ ਸਾਡਾ ਪਾਰ ਉਤਾਰਾ ਹੋ ਸਕਦਾ ਭਾਈ ਤਾਂ ਗੱਲ ਬਣੇਗੀ ਪਾਪ ਪੁੰਨ ਫਿਜ਼ੀਕਲੀ ਨਾ ਮੰਨਿਓ ਇਸ ਹਿਸਾਬ ਨਾਲ ਤੇ ਫਸਲਾਂ 'ਚ ਦਵਾਈਆਂ ਨਾ ਪਾਇਆ ਕਰੋ, ਚੂਹੇ ਖਾ ਜਾਣਗੇ ਫਸਲਾਂ, ਚੂਹਿਆਂ ਨੂੰ ਮਾਰਨਾ ਪੈਂਦਾ, ਘਰਾਂ ਦੇ ਵਿੱਚ ਚੂਹੇ ਫਿਰਦੇ ਰਹਿੰਦੇ ਨੇ, ਕਈ ਵਾਰੀ ਦਵਾਈ ਪਾਉਣੀ ਪੈਂਦੀ ਹੈ। ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ, ਪਾਪ ਪੁੰਨ ਤੁਹਾਡੀ ਸੋਚ ਤੇ ਖੜਾ ਕਿ ਸੋਚਦਾ ਕੀ ਹੈ, ਸੋਚਦਾ ਕੀ ਹੈ ਉਸ ਵੇਲੇ, ਇਹਦੇ ਤੇ ਖੜਾ ਪਾਪ ਪੁੰਨ। ਹਾਂਜੀ,
ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ।
ਕਹਿੰਦੇ ਗੁਰਮੁਖਾਂ ਤੋਂ ਮੈਨੂੰ ਧੀਰਜ ਮਿਲ ਗਿਆ, ਮੈਨੂੰ ਧੀਰਜ ਮਿਲ ਗਿਆ, ਹੌਸਲਾ ਮਿਲ ਗਿਆ, ਹੌਸਲਾ ਉਹਨਾਂ ਨੇ ਮੈਨੂੰ ਹੌਸਲਾ ਦੇ ਦਿੱਤਾ। ਗੁਰਮੁਖਾਂ ਨੇ, ਸਤਿਗੁਰ ਨੇ, ਸੰਤ ਸਤਿਗੁਰ ਨੇ ਮੈਨੂੰ ਹੌਸਲਾ ਦੇ ਦਿੱਤਾ ਵੀ ਫਿਕਰ ਨਾ ਕਰ, ਇਹ ਜਿਹੜੇ ਪੰਜ ਤੇਰੇ ਅੰਦਰ ਬੈਠੇ ਤੈਨੂੰ ਤੰਗ ਕਰਦੇ ਨੇ, ਇਹਨਾਂ ਦਾ ਇਹ ਖਤਮ ਹੋ ਸਕਦੇ ਆ, ਤੇਰਾ ਪਾਰ ਉਤਾਰਾ ਹੋ ਸਕਦਾ ਹੈ। ਮੈਨੂੰ ਧੀਰਜ ਮਿਲ ਗਿਆ, ਧੀਰਜ ਦੇ ਦਿੱਤਾ, ਧੀਰਜ ਉਹਨਾਂ ਨੇ ਫਿਰ ਮੇਰੇ ਤੇ ਕਿਰਪਾ ਕੀਤੀ। ਹਾਂਜੀ,
ਸੰਤੀ ਮੰਤ ਦਿਓ ਮੋਹਿ ਨਿਰਭਉ, ਗੁਰ ਕਾ ਸ਼ਬਦ ਕਮਾਇਆ।
ਹੁਣ ਇੱਥੇ ਲਿਖਿਆ ਸੰਤੀ ਮੰਤ ਦਿਓ ਮਨ ਮੋਹਿ ਨਿਰਭਉ। ਮੈਂ ਕਹਿੰਦੇ ਮੈਨੂੰ ਸੰਤਾਂ ਨੇ, ਗੁਰਮੁਖਾਂ ਨੇ ਮੈਨੂੰ ਮੰਤਰ ਦਿੱਤਾ, ਤੇ ਆਪਾਂ ਜਦੋਂ ਇਹਨੂੰ ਸ਼ਬਦਾਰਥ ਵੇਖੀਏ ਤੇ ਇਦਾਂ ਲੱਗੇਗਾ ਵੀ ਮੰਤਰ ਦੇ ਦਿੱਤਾ ਹੋਣਾ, ਬਸ ਫਿਰ ਉਹ ਜੱਪੀ ਗਿਆ, ਰੱਟੀ ਗਿਆ, ਰੱਟੀ ਗਿਆ, ਰੱਟੀ ਗਿਆ। ਮੰਤਰ ਦਾ ਅਰਥ ਕੀ ਹੈ? ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ, ਸੱਚਾ ਗਿਆਨ ਹੀ ਸੱਚਾ ਮੰਤਰ ਹੈ। ਤੇ ਗੁਰੂ ਸਾਹਿਬ ਨੇ ਸਾਨੂੰ ਗਿਆਨ ਦਿੱਤਾ, ਤੇ ਜਦੋਂ ਮੈਨੂੰ ਗਿਆਨ ਮਿਲਿਆ ਫਿਰ ਮੇਰਾ ਮਨ ਨਿਡਰ ਹੋ ਗਿਆ। ਅੱਗੇ ਇਹਨਾਂ ਪੰਜਾਂ ਤੋਂ ਘਬਰਾਉਂਦੇ ਸੀ, ਪਰ ਜਦੋਂ ਤੋਂ ਅਕਲ ਲੈ ਲਈ, ਸਮਝ ਆ ਗਈ, ਫਿਰ ਡਰ ਨਹੀਂ ਲੱਗਦਾ, ਹੁਣ ਨਹੀਂ ਆਉਂਦੇ ਨੇੜੇ, ਹੁਣ ਨੇੜੇ ਨਹੀਂ ਆਉਂਦੇ, ਹੁਣ ਕਿਰਪਾ ਹੋ ਗਈ। ਪਰ ਕਦੋਂ? ਜਦੋਂ ਇਦਾਂ ਬੇਨਤੀ ਕੀਤੀ, ਹਮਸਰ ਦੀਨ ਦਿਆਲ ਅਬ ਪਤਿਆਰ, ਕਿਆ ਕੀਜੈ ਮੇਰਿਆ ਮਾਲਕਾ, ਮੇਰੇ ਮੇਰੀਆਂ ਪਰਖਾਂ ਹੋਰ ਨਾ ਲਈ, ਅਜਮਾਇਸ਼ ਮੇਰੀ ਹੋਰ ਕੀ ਕਰੇਗਾ, ਮੇਰੇ ਵਰਗਾ ਦੀਨ ਕੋਈ ਨਹੀਂ, ਤੇਰੇ ਵਰਗਾ ਦਿਆਲੂ ਕੋਈ ਨਹੀਂ, ਇਹ ਤੂੰ ਵੱਧ ਮੇਰੀਆਂ ਪਰਖਾਂ ਨਾ ਕਰੀ। ਅਬ ਪਤਿਆਰ ਕਿਆ ਕੀਜੈ ਮੇਰੇ ਤੇ ਕਿਰਪਾ ਕਰਦੇ ਬਚਨੀ ਤੋਰ। ਇਹ ਵੀ ਸ਼ਬਦ, ਇਹ ਸ਼ਬਦ ਵੀ ਪੜ ਲਓ, ਧਿਆਨ ਨਾਲ ਸੁਣਿਓ, ਇਕਾਗਰਤਾ ਬਣਾ ਕੇ ਰੱਖਿਓ, ਮਨ ਜੋੜ ਕੇ ਰੱਖਿਓ, ਹਾਜ਼ਰ ਵੀ ਰਿਹੋ ਭਾਈ, ਬਿਲਕੁਲ ਹਾਜ਼ਰ ਹੋ ਕੇ ਸੁਣਿਆ ਕਰੋ। ਸਿੰਘੋ ਕੈਮ ਜੇ ਹੋ ਕੇ, ਜਰਾ ਸਿੱਧੇ ਜੇ ਹੋ ਕੇ ਬੈਠੋ, ਸੁਸਤੀ ਨਾ ਪਾਇਆ ਕਰੋ। ਜਦੋਂ ਮੈਂ ਗੱਲ ਕੋਈ ਤਿੱਖੀ ਜੀ ਕਰਦਾ ਫਿਰ ਤੇ ਐ ਸਿਰ ਚੱਕ ਲੈਂਦਾ ਵੀ ਆਹ ਗੱਲ ਠੀਕ ਹੈ, ਜਦੋਂ ਗੁਰਬਾਣੀ ਦੀ ਵਿਚਾਰ ਦੀ ਗੱਲ ਚੱਲਦੀ ਉਦੋਂ ਸੁਸਤੀ ਹੋਈ ਪਾ ਲੈਂਦੇ ਆਪਾਂ, ਉਦੋਂ ਆਹ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਗੁਰਬਾਣੀ ਦੀ ਵਿਚਾਰ ਆਪਣੇ ਅੰਦਰ ਲੈ ਕੇ ਜਾਈਏ, ਭਲਾ ਸਾਡਾ ਗੁਰੂ ਦੇ ਬਚਨਾਂ ਨੇ ਕਰਨਾ ਹੈ, ਬਸ ਅਸਲ ਇਹਦੇ ਨਾਲ ਮਨ ਜੋੜਨ ਦੀ ਕੋਸ਼ਿਸ਼ ਕਰੋ, ਇਹਦਾ ਇਹ ਸ਼ੌਂਕ ਪੈਦਾ ਕਰੋ। ਕੱਲ ਵੀ ਮੈਂ ਬੇਨਤੀ ਕੀਤੀ ਸੀ ਕਿ ਸਾਡੇ ਸਾਡਾ ਵਿਸ਼ਾ ਸਬਜੈਕਟ ਹੋਣਾ ਚਾਹੀਦਾ, ਸਾਡਾ ਗੁਰਬਾਣੀ ਦਾ ਗਿਆਨ ਸਾਡਾ ਸਬਜੈਕਟ ਹੋਵੇ, ਸਾਡੀ ਜ਼ਿੰਦਗੀ ਦਾ ਵਿਸ਼ਾ ਹੋਣਾ ਚਾਹੀਦਾ ਵੀ ਮੈਂ ਸੁਣਨਾ, ਮੈਂ ਸਮਝਣਾ, ਮੈਂ ਬਾਣੀ ਦੀ ਵਿਚਾਰ ਮੇਰੇ ਮਨ ਵਿੱਚ ਵਸਣੀ ਚਾਹੀਦੀ ਹੈ। ਲਓ ਹੁਣ ਆ ਪੰਕਤੀਆਂ, ਹੁਣ ਆਪਾਂ ਧਿਆਨ ਨਾਲ ਸੁਣਦੇ ਹਾਂ। ਹਾਂਜੀ,
ਹਮ ਸਰ ਦੀਨ ਦਿਆਲ ਨਾ ਤੁਮ ਸਰ, ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆ ਕਿਆ ਕੀਜੈ
ਹੋਰ ਅਜਮਾਇਸ਼ ਮੇਰੀ ਕੀ ਕਰਨੀ ਹੈ, ਦੀਨ ਹੋ ਗਿਆ ਮੈਂ, ਮੇਰੇ ਪੱਲੇ ਕੱਖ ਨਹੀਂ, ਮੇਰੇ ਪੱਲੇ ਕੱਖ ਨਹੀਂ, ਕੰਗਾਲ ਆ, ਗੁਣ ਮੇਰੇ ਪੱਲੇ ਕੋਈ ਨਹੀਂ, ਇਦੋਂ ਵੱਧ ਮੇਰੀ ਅਜਮਾਇਸ਼ ਕੀ ਕਰਨੀ ਹੈ। ਭਗਤ ਰਵਿਦਾਸ ਜੀ ਮਹਾਰਾਜ ਦਾ ਬਚਨ ਹੈ, ਭਗਤ ਰਵਿਦਾਸ ਜੀ ਮਹਾਰਾਜ ਸਾਨੂੰ ਇਹ ਦੱਸ ਰਹੇ ਆ, ਇਦੋਂ ਵੱਧ ਕੀ ਅਜਮਾਇਸ਼ ਕਰੋਗੇ ਮੇਰੀ। ਪਰਖ ਕੀ ਕਰੋਗੇ ਦੂਆ ਤੇਰੇ ਵਰਗਾ ਦਿਆਲੂ ਕੋਈ ਨਹੀਂ ਮੇਰੇ ਵਰਗਾ ਦੀਨ ਕੋਈ ਨਹੀਂ
ਅਬ ਪਤੀਆ ਕਿਆ ਕੀਜੇ ਹਮ ਸਰਦੀਨੋ ਦਿਆਲੁ ਨਾ ਤੁਮ ਸਰ ਹਮ ਸਰਦੀਨੋ ਦਿਆਲੁ ਨਾ ਤੁਮ ਸਰ ਬਚਨੀ ਤੋਰ ਮੋਰ ਮਨ ਧਨ ਕੋ ਪੂਰਨ ਦੀਜੇ ਜਨ ਕੋ ਪੂਰਨ ਅਬ ਪਤੀਆ ਕਿਆ ਕੀਜੇ ਅਬ ਪਤੀਆ ਕਿਆ ਕੀਜੇ ਹਮ ਸਰਦੀ
ਮੇਰੇ ਮਾਲਕ ਜੀ ਮੇਰੇ ਤੇ ਕਿਰਪਾ ਕਰੋ ਬਚਨੀ ਤੋਰ ਤੇਰੇ ਬਚਨਾਂ ਨੂੰ ਮੇਰਾ ਮਨ ਮੰਨ ਜਿਆ ਕਰੇ ਤੇਰੇ ਬਚਨਾਂ ਨੂੰ ਮੇਰਾ ਮਨ ਮੰਨੇ ਇਹ ਮੇਰੇ ਤੇ ਕਿਰਪਾ ਕਰ ਜਨ ਕੋ ਪੂਰਨ ਦੀ ਜੈ ਬਖਸ਼ਿਸ਼ ਕਰ ਮੇਰੇ ਤੇ ਵੀ ਤੇਰੇ ਬਚਨ ਬਚਨੀ ਤੋਰ ਮੋਰ ਮਨ ਮੰਨੇ ਮੇਰਾ ਮਨ ਮੰਨੇ ਮੇਰੇ ਤੇ ਕਿਰਪਾ ਕਰ ਹਾਂਜੀ
ਹਉ ਬਲ ਬਲ ਜਾ ਰਮਈਆ ਕਾਰਨੇ ਕਾਰਨ ਕਬਨ ਅਬੋਲ ਕਾਰਨ ਕਬ ਅਬ ਪਤੀਆ ਕਿਆ ਕੀਜੇ ਅਬ ਪਤੀਆ ਕਿਆ ਕੀਜੇ ਹਮ ਸਰਦੀਨ ਦਿਆਲੁ ਨਾ ਤੁਮ ਸਰ ਹਮ ਸਰਦੀਨ ਦਿਆਲੁ ਨਾ ਤੁਮ ਸਰ
ਆਓ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹਉ ਬਲ ਬਲ ਜਾਓ ਰਮਈਆ ਕਾਰਨ ਹੈ ਕਾਰਨ ਕਬਨ ਅਬੋ ਲਾਸਟ ਪੰਕਤੀਆਂ ਨੇ ਬਹੁਤ ਜਨਮ ਪਿਛਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਜੀਵੋ ਠਿਰ ਭਇਓ ਦਰਸ਼ਨ ਦੇਖੇ ਭਗਤ ਰਵਿਦਾਸ ਜੀ ਦਾ ਇਹ ਬਚਨ ਆਓ ਪੰਜ ਪਿਆਰਿਆਂ ਨੂੰ ਜੀ ਆਇਆਂ ਨੂੰ ਕਹੀਏ
ਲੇਖੇ ਵਿੱਚ ਲਾਓ ਜੀ ਜਨਮ ਤੁਮਾਰੇ ਲੇਖੇ ਲੇਖੇ ਵਿੱਚ ਲਾਓ ਜੀ ਜਨਮ ਤੁਮਾਰੇ ਲੇਖੇ ਵਿੱਚ ਲਾਓ ਜੀ ਜਨਮ ਤੁਮਾਰੇ ਲੇਖੇ ਲੇਖੇ ਵਿੱਚ ਲਾਓ ਜੀ ਜਨਮ ਤੁਮਾਰੇ ਲੇਖੇ ਦੇਖੇ ਦੇਖੇ ਵਿੱਚ ਲਾਇਓ ਜਨਮ ਤੁਮਾਰੇ ਦੇਖੇ
ਦੇਖੇ ਵਿੱਚ ਲਾਇਓ ਜਨਮ ਤੁਮਾਰੇ ਦੇਖੇ ਦੇਖੇ ਵਿੱਚ ਲਾਇਓ ਜਨਮ ਤੁਮਾਰੇ
ਦੇਖੇ ਵਿੱਚ ਲਾਇਓ ਜੀ ਜਨਮ ਤੁਮਾਰੇ ਦੇਖੇ ਦੇਖੇ ਵਿੱਚ ਲਾਇਓ ਜੀ ਜਨਮ ਤੁਮਾਰੇ ਦੇਖੇ
ਇੱਕ ਸੌ ਤੀਹ ਪੁਰਾਣੇ ਗੁਰੂ ਵਾਲੇ ਬਣੇ ਆ ਸਿੰਘ ਸਜੇ ਹੈ ਜਦੋਂ ਜਕਾਰਾ ਲੱਗੇ ਜ਼ਰੂਰ ਬਾਹਾਂ ਖੜੀਆਂ ਕਰਿਓ ਸਤਿਗੁਰੂ ਦੇ ਵਧੇ ਪਰਿਵਾਰ ਦਾ ਜਿਨ੍ਹਾਂ ਨੂੰ ਚਾਹੇ ਸੰਗਿਓ ਨਾ ਠੰਡ ਜੀ ਨਾ ਮੰਨਿਓ ਇੱਦਾਂ ਬਾਹਾਂ ਖੜੀਆਂ ਰੱਖਿਓ ਬਈ ਇੱਕ ਮਿੰਟ ਲਈ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਰਾਜ ਕਰੇਗਾ ਦੇਖ ਦੇਖ ਪੰਥ ਕੀ ਧੂਲ ਦੇ ਨਿਸ਼ਾਨ ਰਹਿਣ ਸੱਜ ਦੇ ਦੀਵਾਨ ਰਹਿਣ ਬੋਲੇ ਸੋ
ਨਿਹਾਲ
ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਜਿਹੜੇ ਜਿਹੜੇ ਆਓ ਜੀ, ਜਿਹੜੇ ਜਿਹੜੇ ਅੱਜ ਸਿੰਘ ਸੱਜ ਗਏ, ਜਿਹੜੇ ਜਿਹੜੇ ਸਿੰਘ ਸੱਜ ਗਏ ਭਾਈ, ਉਹਨਾਂ ਵੀਰਾਂ ਨੂੰ, ਉਹਨਾਂ ਭੈਣਾਂ ਨੂੰ, ਉਹਨਾਂ ਬੱਚਿਆਂ ਨੂੰ, ਉਹਨਾਂ ਬਜ਼ੁਰਗਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਇਹ ਦਾਖਲਾ ਹੈ, ਇਹ ਰਿਜ਼ਲਟ ਨਹੀਂ, ਇਹ ਭੁਲੇਖਾ ਸਾਰੇ ਹੀ ਆਪਾਂ ਆਪਣੇ ਮਨਾਂ ਚੋਂ ਕੱਢੀਏ। ਇਹਨੂੰ ਦਾਖਲਾ ਕਹਿੰਦੇ ਆ ਜੀ, ਇਹ ਰਿਜ਼ਲਟ ਨਹੀਂ, ਅੱਜ ਨਤੀਜਾ ਨਹੀਂ ਆਇਆ, ਅੱਜ ਇਹ ਨਹੀਂ ਕਹਿਤਾ ਗਿਆ ਵੀ ਪਾਸ, ਅੱਜ ਤੇ ਦਾਖਲਾ ਮਿਲਿਆ। ਤੇ ਕਈਆਂ ਨੂੰ ਸਾਨੂੰ ਇਹ ਬੜਾ ਵੱਡਾ ਭੁਲੇਖਾ ਹੈ ਵੀ ਅੰਮ੍ਰਿਤ ਛਕ ਲਿਆ, ਲਓ ਜੀ ਬਸ ਹੁਣ ਗੱਲ ਖਤਮ। ਹੁਣ ਕੀ ਹੈ, ਹੁਣ ਜੰਮਣ ਮਰਨ ਕੱਟਿਆ ਗਿਆ, ਅੱਜ ਤੋਂ ਬਾਅਦ ਬਸ ਠੀਕ ਹੀ ਠੀਕ ਹੈ ਸਭ। ਨਾ ਜੀ, ਇਹ ਤੇ ਦਾਖਲਾ ਹੈ, ਅੱਜ ਰਿਜ਼ਲਟ ਨਹੀਂ ਆਇਆ। ਵਧਾਈ ਇਸ ਗੱਲ ਦੀ ਵੀ ਦਾਖਲਾ ਮਿਲ ਗਿਆ, ਆਖੋ ਸਤਨਾਮ, ਐਡਮਿਸ਼ਨ ਮਿਲ ਗਈ, ਇਹ ਵਧਾਈ ਹੈ। ਪੜ੍ਹਾਈ ਸ਼ੁਰੂ ਹੋ ਗਈ, ਇਹ ਵਧਾਈ ਹੈ। ਅੱਜ ਤੋਂ ਬਾਅਦ ਆਪਾਂ ਗੁਰਬਾਣੀ ਪੜ੍ਹਨੀ ਸ਼ੁਰੂ ਕਰਨੀ ਹੈ, ਨਿਤਨੇਮ ਕਰਨਾ ਸ਼ੁਰੂ ਕਰਨਾ ਹੈ। ਸਿਮਰਨ ਕਰੀਏ, ਨਿਤਨੇਮ ਕਰੀਏ, ਬਾਣੀ ਪੜ੍ਹੀਏ, ਸਹਿਜ ਪਾਠ ਕਰੀਏ, ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਉਸ ਮੁਤਾਬਕ ਆਪਣਾ ਜੀਵਨ ਢਾਲਣ ਦੀ ਕੋਸ਼ਿਸ਼ ਕਰੀਏ। ਇੱਦਾਂ ਫਿਰ ਆਪਾਂ ਚੱਲਦੇ ਚੱਲਦੇ ਗੁਰੂ ਸਾਹਿਬ ਮਿਹਰ ਕਰਨਗੇ, ਫਿਰ ਪਾਸ ਵੀ ਹੋ ਜਾਂਗੇ, ਪਾਸ ਵੀ ਹੋ ਜਾਂਗੇ। ਇਹ ਦਾਖਲਾ ਲੈ ਲਿਆ ਆਪਾਂ, ਪਹਿਲੇ ਡੰਡੇ ਤੇ ਪੈਰ ਰੱਖ ਲਿਆ, ਹੁਣ ਆਪਾਂ ਅੱਗੇ 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 ਤੁਰੀ ਚੱਲੀਏ। ਇਸ ਕਰਕੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਭਾਈ, ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਹੁਣ ਅੱਗੇ ਨੂੰ ਵਧੀ ਜਾਇਓ, ਅੱਗੇ ਵੀ ਦੋ ਵਾਰ ਜਲਾਲ ਦੀਵਾਲ ਪਿੰਡ ਵਿੱਚ ਦੀਵਾਨ ਹੋਏ ਆ, ਕਈ ਸਾਲ ਪਹਿਲਾਂ, ਮੇਰਾ ਖਿਆਲ ਹੈ ਵੀ 10 ਸਾਲ ਹੋ ਗਏ, 9 ਸਾਲ 10 ਸਾਲ ਵੀ ਹੋ ਗਏ। ਕਿੰਨੇ ਲੰਬੇ ਸਮੇਂ ਬਾਅਦ ਦੁਬਾਰਾ ਫੇਰ, ਐਤਕੀ ਵੀ ਇੱਕ ਦੀਵਾਨ ਮੈਂ ਕਿਹਾ ਸੀ, ਪਰ ਧੱਕੇ ਨਾਲ ਇਹਨਾਂ ਨੇ ਕਹਿੰਦੇ ਦੋ ਜ਼ਰੂਰ, ਦੋ ਦਿਨ ਦਾ ਕਰ ਲਓ। ਇੱਕ ਦਿਨ ਬਾਬਾ ਧਰਮਵੀਰ ਸਿੰਘ ਹੋਣੀ ਹਾਜ਼ਰੀ ਭਰ ਕੇ ਗਏ ਹੈ, ਤੇ ਦੋ ਦਿਨ ਕੱਲ੍ਹ ਤੇ ਅੱਜ, ਚਲੋ ਆਪਾਂ ਹਾਜ਼ਰੀ ਭਰ ਲਈ, ਮਹਾਰਾਜ ਨੇ ਮਿਹਰ ਕੀਤੀ, ਵਿਧ ਬਣ ਗਈ, ਤੇ ਅੱਜ ਅੰਮ੍ਰਿਤ ਸੰਚਾਰ ਹੋਇਆ, ਇਸ ਗੱਲ ਦੀ ਬੜੀ ਖੁਸ਼ੀ ਹੈ। ਤੇ ਜਿਹੜੇ ਮੇਰੇ ਵੀਰ ਭਰਾ ਰਹਿੰਦੇ ਆ, ਆਓ ਹੁਣ ਗੰਦਮੰਦ ਕੱਢ ਦਈਏ ਭਾਈ, ਗੁਰੂ ਨਾਨਕ ਦੇ ਪਿੱਛੇ ਪਿੱਛੇ ਤੁਰੀਏ। ਬਥੇਰਾ ਲੁੱਟ ਕੇ ਖਾ ਲਿਆ ਪਖੰਡੀਆਂ ਨੇ, ਬਥੇਰੇ ਘਰ ਲੁਟਾ ਲਏ, ਕੋਈ ਸ਼ਾਂਤੀ ਨਹੀਂ ਆਈ, ਕੋਈ ਟਿਕਾ ਨਹੀਂ ਆਇਆ। ਪੜ੍ਹ ਲਿਖ ਕੇ ਤਰੱਕੀਆਂ ਕਰੀਏ, ਇੱਥੇ ਇਦਾਂ ਦੀਆਂ ਗੱਲਾਂ ਕਹੀਆਂ ਜਾਂਦੀਆਂ ਸੀ, ਆਉਣਗੇ ਦੀਵਾਨ, ਆਉਣਗੇ ਵਿੱਚ ਭਾ ਕੇ ਲੈ ਜਾਣਗੇ। ਇਹ ਭਾਰਤ ਵਿੱਚ ਇਹ ਹਾਲ ਸੀ, ਇੱਦਾਂ ਗੱਲਾਂ ਕਰਦੇ, ਦੇਵਤੇ ਆਉਣਗੇ, ਵਿਮਾਨ ਆਉਣਗੇ। ਬਾਹਰਲਿਆਂ ਨੇ ਇਹਨਾਂ ਗੱਲਾਂ ਨੂੰ ਨਹੀਂ ਮੰਨਿਆ, ਉਹਨਾਂ ਨੇ ਜਹਾਜ਼ ਬਣਾਏ, ਉਹ ਚੜ੍ਹ ਕੇ ਉੱਡ ਗਏ, ਉਹ ਆਪਣੇ ਵਿਮਾਨ ਨਾਲ ਆਪਣੇ ਵਾਂਗੂ ਉਡੀਕਦੇ ਨਹੀਂ ਰਹੇ, ਪੜ੍ਹ ਲਿਖ ਗਏ, ਮਿਹਨਤਾਂ ਕੀਤੀਆਂ। ਆਪਾਂ ਵੀ ਹੁਣ ਪੜ੍ਹੀਏ ਲਿਖੀ, ਅੱਗੇ ਨਾਲੋਂ ਬਦਲਾਅ ਬਹੁਤ ਆ ਗਿਆ, ਨੌਜਵਾਨ ਬਹੁਤ ਪੜ੍ਹ ਰਹੇ ਆ। ਮੇਰਿਓ ਵੀਰੋ, ਪੜ੍ਹਾਈਆਂ ਕਰੋ, ਤਰੱਕੀਆਂ ਕਰੋ, ਚਲੋ ਆਸਟ੍ਰੇਲੀਆ ਨੂੰ, ਚਲੋ ਕੈਨੇਡਾ ਨੂੰ, ਚਲੋ ਅਮਰੀਕਾ ਨੂੰ, ਆਪ ਜਾਓ, ਆਪਣੇ ਮਾਂ ਪਿਓ ਨੂੰ ਸੱਦੋ, ਆਪਣੇ ਬੱਚਿਆਂ ਨੂੰ ਸੱਦੋ, ਜਿੱਥੇ ਮਰਜ਼ੀ ਰਹੀ, ਸਿੱਖੀ ਜਿਉਂਦੀ ਰਵੇ ਤੇਰੇ ਅੰਦਰ, ਜਿੰਨਾ ਖਾਲਸਾ ਫੈਲ ਸਕਦਾ ਕੋਈ ਗੱਲ ਨਹੀਂ, ਜਿੱਥੇ ਮਰਜ਼ੀ ਰਹੇ ਤੂੰ ਸਿੱਖੀ ਸਾਂਭ ਕੇ ਰੱਖੀ, ਬੂਟਾ ਹਰਾ ਹੈ, ਉਹ ਚਿਣਗ ਰਹਿਣੀ ਚਾਹੀਦੀ ਹੈ ਤੇਰੇ ਅੰਦਰ। ਗੁਰਬਾਣੀ ਨਾਲ ਲੈ ਕੇ ਜਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੋਥੀਆਂ ਰੱਖ, ਸਹਿਜ ਪਾਠ ਕਰਿਆ ਕਰ, ਕਦੇ ਗੁਰਬਾਣੀ ਨਾ ਛੱਡੋ, ਗੁਰਬਾਣੀ ਦਾ ਲੜ ਨਾ ਛੱਡੋ, ਬਸ ਆਪ ਸਮਝੋ, ਆਪ ਪਤਾ ਲੱਗੇ ਵੀ ਲਿਖਿਆ ਕੀ ਹੈ, ਤਾਂ ਪਤਾ ਲੱਗੇ, ਸਮਝ ਆਵੇ, ਸਮਝ ਆਉਣੀ ਚਾਹੀਦੀ ਹੈ। ਤੇ ਜਦੋਂ ਆਪਾਂ ਆਹ ਗੱਲਾਂ ਕਰਦੇ ਹਾਂ ਤੇ ਬੜੀ ਦੁਨੀਆ ਵਿਰੋਧ ਤਾਂ ਕਰਦੀ ਹੈ, ਇਹ ਨਿੰਦਕ ਨੇ ਜੀ, ਨਿੰਦਿਆ ਕਾਹਦੀ ਕਰਦੇ ਆ ਦੱਸੋ, ਕਿਹੜੀ ਜਗ੍ਹਾ ਕਿੱਥੇ ਨਿੰਦਿਆ ਕਰਦੇ ਆ, ਕਿਹੜੀ ਨਿੰਦਿਆ ਕਰਦੇ ਆ। ਜਦੋਂ ਆਪਾਂ ਕਹਿੰਦੇ ਹਾਂ ਗੁਰਬਾਣੀ ਆਪ ਪੜ੍ਹੋ, ਐਵੇਂ ਲੜੀਆਂ ਲਾਉਣ ਦਾ ਕੀ ਫਾਇਦਾ, ਇਹ ਨਿੰਦਿਆ ਕੋਈ, ਬਾਣੀ ਤੋਂ ਤੋੜਿਆ ਕਿ ਬਾਣੀ ਨਾਲ ਜੋੜਿਆ, ਬੋਲੋ, ਬਾਣੀ ਨਾਲ ਜੋੜਿਆ ਕਿ ਤੋੜਿਆ, ਜੋੜਿਆ, ਇਹ ਗੱਲ ਸਮਝਣ ਦੀ ਕੋਸ਼ਿਸ਼ ਕਰਨੀ। ਜਿਵੇਂ ਹੁਣ ਮੰਨ ਲਓ ਆਪਾਂ ਇਹ ਗੱਲ ਕਹੀ, ਜਿਵੇਂ ਬੜਾ ਇਹਨਾਂ ਨੇ ਰੌਲਾ ਪਾਇਆ ਵੀ ਸਰੋਵਰਾਂ ਦੇ ਵਿੱਚ ਤੇ ਨਹਾਉਂਦੇ ਆ, ਮੈਂ ਵੀ ਇਸ਼ਨਾਨ ਕਰਦਾ, ਭਾਈ ਤੁਸੀਂ ਵੀ ਕਰਦੇ ਹੋ, ਪਰ ਗਿਆਨ ਵਿੱਚ ਇਸ਼ਨਾਨ ਕਰਿਆ ਕਰੋ, ਕੱਲਾ ਪਾਣੀ ਚੜਾ ਕੇ ਨਾ ਮੁੜਿਆ ਕਰੋ, ਬਾਣੀ ਵਿੱਚ ਵੀ ਇਸ਼ਨਾਨ ਕਰਿਆ ਕਰੋ। ਹੁਣ ਦੱਸੋ ਇਹਦੇ ਵਿੱਚ ਮਾੜੀ ਗੱਲ ਕੀ ਹੈ? ਵੀ ਇਹ ਤੇ ਸੱਚ ਵੀ ਹੈ ਵੀ ਲੱਖਾਂ ਹੀ ਲੋਕੀ ਨਹਾਈ ਜਾਂਦੇ ਆ ਪਰ ਅਸਰ ਕੋਈ ਹੁੰਦਾ ਨਹੀਂ। ਬਾਣੀ ਸੁਣੋ, ਬਾਣੀ ਨਾਲ ਸਾਡਾ ਭਲਾ ਹੁੰਦਾ ਹੈ। ਗੁਰੂ ਸਾਹਿਬ ਸਾਨੂੰ ਕਹਿਣਾ ਕੀ ਚਾਹੁੰਦੇ ਆ, ਗੁਰੂ ਸਾਹਿਬ ਸਾਨੂੰ ਸਮਝਾਉਣਾ ਕੀ ਚਾਹੁੰਦੇ ਆ। ਗੱਲ ਤੇ ਸੱਚ ਹੈ ਪਰ ਜਿਨ੍ਹਾਂ ਦੇ ਬਿਜ਼ਨਸ ਚਲਾਏ ਹੋਏ ਨੇ ਉਹਨਾਂ ਨੂੰ ਚੋਟ ਵੱਜਦੀ ਹੈ, ਜਿਨ੍ਹਾਂ ਦੇ ਬਿਜ਼ਨਸ ਚੱਲਦੇ ਨੇ ਉਹਨਾਂ ਨੂੰ ਸੱਟ ਵੱਜਦੀ ਹੈ, ਉਹ ਤੜਫਦੇ ਆ, ਉਹ ਕਹਿੰਦੇ ਆ ਵੀ ਇਹ ਨਿੰਦਿਆ ਕਰਦੇ ਆ। ਕੋਈ ਨਿੰਦਿਆ ਨਹੀਂ, ਆ ਕੇ ਟਿਕ ਕੇ ਬਹਿ ਕੇ ਦੀਵਾਨ ਸੁਣ ਕੇ ਵੇਖੋ, ਪੂਰੇ ਦਾ ਪੂਰਾ ਦੀਵਾਨ ਸੁਣੋ, ਬਾਣੀ ਨਾਲ ਜੁੜੋ। ਬਾਰ ਬਾਰ ਇੱਕੋ ਗੱਲ ਕਹੀ ਜਾਂਦੀ ਹੈ, ਮੇਰੀ ਦੇਹ ਨਾਲ ਨਾ ਜੁੜਿਓ, ਸਰੀਰ ਨਾਲ ਨਾ ਜੁੜੋ, ਗੁਰਬਾਣੀ ਨਾਲ ਜੁੜੋ, ਤੁਹਾਡਾ ਕਨੈਕਸ਼ਨ ਗੁਰਬਾਣੀ ਨਾਲ ਬਣੇ। ਮੈਂ ਤੇ ਇੱਥੋਂ ਤੱਕ ਵੀ ਬਹੁਤ ਸਟੇਜਾਂ ਤੇ ਕਹਿ ਚੁੱਕਿਆ ਵੀ ਤੁਸੀਂ ਆਹ ਵੀ ਖਰਚੇ ਕਰਨੇ ਹੌਲੀ ਹੌਲੀ ਛੱਡ ਦਿਓ, ਇਹ ਵੀ ਕਹਿ ਚੁੱਕਿਆ ਮੈਂ ਬਹੁਤ ਵਾਰ ਵੀ ਅਸੀਂ, ਮੈਨੂੰ ਇਹ ਦੱਸੋ ਵੀ ਕਿਹੜੀ ਚੀਜ਼ ਹੈ ਜਿਹੜੀ ਨਾਲ ਲੈ ਕੇ ਆਏ ਆ, ਜਿਹੜੀ ਸੁਣਾ ਰਹੇ ਆ। ਜਿੰਨੀ ਬਾਣੀ ਪੜ੍ਹੀ ਜਾਂਦੀ ਹੈ, ਸਮਝੀ ਜਾਂਦੀ ਹੈ, ਉਹ ਸਾਰਾ ਕੁਝ ਤੇਰੇ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਉਹਦੇ ਚੋਂ ਹੀ ਪੜ੍ਹ ਪੜ੍ਹ ਸੁਣਾਉਂਦੇ ਆ। ਤੂੰ ਆਪ ਹੀ ਪੜ੍ਹ ਲਿਆ ਕਰ, ਆਖੋ ਸਤਨਾਮ, ਤੂੰ ਆਪ ਹੀ ਪੜ੍ਹ ਲਿਆ ਕਰ, ਆਪ ਹੀ ਪੜ੍ਹਨਾ ਸ਼ੁਰੂ ਕਰੋ, ਸਾਨੂੰ ਸੱਦਣ ਦੀ ਵੀ ਕੀ ਲੋੜ ਹੈ। ਤੁਸੀਂ ਜਦੋਂ ਸਮਝਣ ਲੱਗ ਗਏ ਨਾ ਗੁਰਮੁਖੋ, ਜਦੋਂ ਤੁਹਾਨੂੰ ਗੁਰਬਾਣੀ ਦੀ ਆਪ ਸਮਝ ਲੱਗ ਗਈ, ਤੁਹਾਨੂੰ ਤੇ ਮੇਰੀਆਂ ਗੱਲਾਂ ਵੀ ਫੋਕੀਆਂ ਹੀ ਲੱਗਣਗੀਆਂ। ਆਪ ਸਮਝਣ ਲੱਗ ਗਏ, ਹੁਣ ਤੁਸੀਂ ਕਿਤੇ ਦੀ ਕਿਤੇ ਪਹੁੰਚ ਗਏ। ਬਹੁਤ ਜਿੰਨਾ ਤੁਹਾਡਾ ਮਾਈਂਡ ਤਰੱਕੀ ਕਰ ਸਕਦਾ, ਡਿਵੈਲਪ ਕਰ ਸਕਦਾ, ਹੋਵੋ, ਜਿੰਨੀ ਮਰਜ਼ੀ ਪੜ੍ਹਾਈ ਕਰੋ, ਬਹੁਤ ਤਰੱਕੀ ਕਰ ਸਕਦੇ, ਪਰ ਆਪ ਪੜ੍ਹਿਆ ਕਰੋ। ਘਰ ਘਰ ਵਿੱਚ ਸਹਿਜ ਪਾਠ ਰੱਖੋ, ਪੋਥੀਆਂ ਲਿਆ ਕੇ ਰੱਖੋ, ਗੁਰਬਾਣੀ ਪੜ੍ਹਿਆ। ਤੇ ਜਦੋਂ ਆਪਾਂ ਇਹ ਗੱਲ ਕਹਿੰਦੇ ਆ, ਜਦੋਂ ਆਪਾਂ ਇਹ ਗੱਲ ਸਟੇਜਾਂ ਤੇ ਕਹਿੰਦੇ ਆ ਵੀ 100 ਪਾਠ ਚੱਲਦਾ ਹੈ, ਤੇ ਜੇ ਕੋਈ ਬੰਦਾ ਸਵਾਲ ਕਰੇ ਵੀ ਸਾਡਾ 100 ਗੁਰੂ ਹੈ, ਅਗਲਾ ਕਹਿੰਦਾ ਨਾ ਜੀ ਇੱਕ ਹੀ ਗੁਰੂ ਹੈ, ਤੇ ਫਿਰ ਭਾਈ 100 ਪ੍ਰਕਾਸ਼ ਕਰਨ ਦਾ ਕੀ ਫਾਇਦਾ ਹੈ? ਚੰਗੀ ਗੱਲ ਇਹ ਨਹੀਂ ਵੀ 99 ਬਹਿ ਕੇ ਸੁਣ ਲੈਣ, ਇੱਕ ਸੁਣਾਵੇ 99 ਸੁਣਨ, ਕਿੰਨੀ ਸੋਹਣੀ ਲੱਗਦੀ ਗੱਲ। ਹੁਣ ਸੁਣਾਉਂਦਾ 100 ਪਾਠੀ, 100 ਪਾਠ ਕਰਦਾ ਹੈ, ਏਦਾਂ ਲਾਈਨ ਲੱਗੀ ਹੈ, ਇੱਕ ਦੂਜੇ ਕੰਨੀ ਮੂੰਹ ਕਰਕੇ ਬੈਠੇ ਹੈ, ਸੁਣਦਾ ਕੋਈ, ਸੁਣਨ ਵਾਲਾ ਕੋਈ ਨਹੀਂ, ਸੁਣਾਉਣ ਵਾਲਾ 100। ਤੇ ਜੇ ਸਾਰੇ ਪਾਠੀਆਂ ਨੂੰ ਆਪਾਂ ਇਹ ਕਹਿ ਦਈਏ ਸਾਰੇ ਪਾਠੀ ਭਾਈ ਬੋਲ ਕੇ ਪਾਠ ਕਰੋ, ਤੇ ਜੇ ਸਾਰੇ ਬੋਲ ਕੇ ਪਾਠ ਕਰਨਗੇ ਵੇਖੋ ਫਿਰ ਸਮਝ ਆਏਗੀ ਕੁਛ? ਆ ਹੁਣ ਮੈਂ ਇਕੱਲਾ ਬੋਲਦਾ, ਮੇਰੇ ਨਾਲ ਇੱਕ ਮਾਈਕ 'ਚ ਹੋਰ ਕਥਾ ਕਰਨ ਲਾ ਦਿਓ, ਇੱਥੇ ਹੀ ਲਾ ਦਿਓ, ਵੀ ਲੈ ਹੁਣ ਤੂੰ ਆਪਣੀ ਕਥਾ ਕਰ, ਮੈਂ ਆਪਣੀ ਕਰਦਾ, ਅਸੀਂ ਦੋ ਜਣੇ ਵੀ ਕਾਮਾ ਰੋਲੀ ਪਾ ਦਿਆਂਗੇ, ਤੁਹਾਡੇ ਪੱਲੇ ਕੱਖ ਨਹੀਂ ਪੈਣਾ। ਜਦੋਂ 100 ਪਾਠ ਕਰਦਾ ਉਦੋਂ ਪੱਲੇ ਕੀ ਪੈਂਦਾ? ਇੱਥੇ ਤੇ ਪਾਠ ਇਦਾਂ ਦੇ ਚੱਲਦੇ ਆ, ਪਾਠੀ ਆਪ ਹੀ ਕਰੀ ਜਾਂਦੇ ਆ, ਆਪ ਹੀ ਸੁਣੀ ਜਾਂਦੇ ਆ, ਆਪ ਹੀ ਕਹਿੰਦੇ ਸੰਗਤ ਨੇ, ਤੇ ਕਹਿੰਦੇ ਉਹਨਾਂ ਦੇ ਮੱਥੇ ਹੀ ਨਹੀਂ ਲੱਗਣਾ। ਸਤਨਾਮ, ਕਹਿੰਦੇ ਸੰਗਤ ਨੇ ਤੇ ਮੱਥੇ ਹੀ ਨਹੀਂ ਲੱਗਣਾ, ਸੁਣਾਉਣਾ ਤੇ ਸੰਗਤ ਨੂੰ ਹੈ, ਭਲਾ ਤੇ ਸੰਗਤ ਦਾ ਹੋਣਾ। ਜੇ ਤੁਸੀਂ ਮੈਨੂੰ ਪਿੰਡ 'ਚ ਲੈ ਆਓ, ਮੰਨ ਲਓ ਇੱਥੇ ਲੈ ਆਓ, ਤੇ ਮੇਰੇ ਆਲੇ ਦੁਆਲੇ ਟੈਂਟ ਲਾ ਦਿਓ, ਤੇ ਤੁਸੀਂ ਕਹੋ ਵੀ ਬਸ ਮੇਰੇ ਤੇ, ਮੈਂ ਤੇ ਕਿਸੇ ਦੇ ਮੱਥੇ ਨਹੀਂ ਲੱਗਣਾ, ਆ ਸਟੇਜ ਵਾਲਿਆਂ ਨੇ ਤੇ ਕਿਸੇ ਦੇ ਮੱਥੇ ਨਹੀਂ ਲੱਗਣਾ, ਪੱਲੇ ਕੀ ਪਏਗਾ? ਕਹਿਣਗੇ ਅੰਦਰ ਹੀ ਅੰਦਰ ਹੀ ਪਾਠ ਕਰਨਗੇ, ਜਿਹੜੇ ਬਾਹਰ ਵਾਲੇ ਨੇ ਫਿਰ ਇਹਨਾਂ ਦਾ ਕੀ ਹੋਊ? ਕਹਿੰਦੇ ਇਹਨਾਂ ਨੂੰ ਫਲ ਆਪੇ ਹੀ ਮਿਲ ਜਾਣਾ। ਆਖੋ ਸਤਨਾਮ, ਇਹਨਾਂ ਨੂੰ ਫਲ ਕਿਉਂ ਮਿਲ ਜੂ? ਕਹਿੰਦੇ ਇਹਨਾਂ ਨੇ ਪੈਸੇ ਦੇ ਦਿੱਤੇ, ਫਲ ਮਿਲ ਜਾਣਾ, ਪਾਠ ਅਸੀਂ ਕਰ ਦਾਂਗੇ ਫਲ। ਹੁਣ ਮੈਨੂੰ ਤੁਸੀਂ ਜਵਾਬ ਦੇਣਾ ਸੋਚ ਕੇ, ਜੇ ਤੁਹਾਡੇ ਕੋਲ ਇਸ ਦਲੀਲ ਦਾ ਕੋਈ ਜਵਾਬ ਹੈ ਤੇ ਸੋਚ ਕੇ ਦੱਸਿਓ, ਮੈਨੂੰ ਜਵਾਬ ਦਿਓ ਸੋਚ ਕੇ। ਕਈ ਤੇ ਜਾਂਦੇ ਆ ਵੀ ਅਸੀਂ ਨਿੰਦਿਆ ਕਰਦੇ ਹਾਂ ਜਾਂ ਮੈਂ ਗਲਤ ਬੋਲਦਾ, ਮੇਰਾ ਜਵਾਬ ਦਿਓ, ਜ਼ਰੂਰ ਸੋਚ ਕੇ ਦਿਓ ਜਵਾਬ ਵੀ ਇਦਾਂ ਹੋ ਸਕਦਾ ਹੈ। ਭੈਣਾਂ ਵੀ ਜ਼ਰੂਰ ਸੋਚ ਕੇ ਦੱਸਿਓ ਵੀ ਮੈਨੂੰ ਤੁਸੀਂ ਆਪਣੇ ਘਰ ਸੱਦੋ, ਪਰੌਂਠੇ ਖਵਾਓ, ਦਹੀਂ ਖਵਾਓ, ਬਹੁਤ ਵਧੀਆ ਰੋਟੀ ਪਾਣੀ ਖਵਾਓ, ਭੈਣਾਂ ਮੇਰੀਆਂ ਖਵਾਣ, ਤੁਸੀਂ ਸਾਰੇ ਖਵਾਓ, ਤੇ ਮੈਂ ਜਾਣ ਲੱਗਾ ਇਹ ਕਹਿਦਾ ਵੀ ਪਰੌਂਠੇ ਬਹੁਤ ਵਧੀਆ ਖਵਾਏ, ਦਹੀਂ ਬਹੁਤ ਵਧੀਆ ਸੀ, ਸਬਜ਼ੀ ਬਹੁਤ ਵਧੀਆ ਸੀ, ਢਿੱਡ ਮੇਰਾ ਭਰ ਗਿਆ, ਮੇਰੇ ਮਾਲਕ ਜੀ ਸਾਰੇ ਟੱਬਰ ਨੂੰ ਹੁਣ ਰੋਟੀ ਖਾਣ ਦੀ ਲੋੜ ਨਾ ਪਵੇ, ਸਾਰੇ ਟੱਬਰ ਦਾ ਰੱਜ ਹੋ ਜੇ। ਸੋਚ ਕੇ ਜਵਾਬ ਦਿਓ, ਤੁਹਾਡਾ ਰੱਜ ਹੋ ਜਾਏਗਾ? ਬੋਲੋ ਭੈਣੋ, ਦੱਸੋ ਹੋ ਜਾਏਗਾ ਰੱਜ? ਰੋਟੀ ਮੈਂ ਖਾਧੀ, ਤੁਸੀਂ ਨਹੀਂ ਖਾਣੀ? ਅੱਛਾ ਚਲੋ, ਜੇ ਇੱਦਾਂ ਕਰੀਏ ਫਿਰ ਭੈਣਾਂ ਮੇਰੀਆਂ, ਜਵਾਬ ਦਿਓ ਵੀ ਜੇ ਆਪਾਂ ਇੱਦਾਂ ਕਰੀਏ ਵੀ ਮੈਨੂੰ ਤੁਸੀਂ ਜੇ 5000 ਰੁਪਈਆ ਦੇ ਦਿਓ, ਰੋਟੀ ਮੈਂ ਖਾਵਾਂ, ਤੇ ਜੇ 5000 ਰੁਪਈਆ ਦੇ ਦਿਓ ਫਿਰ ਮੈਂ ਅਰਦਾਸ ਕਰਾਂ ਵੀ ਸੱਚੇ ਪਾਤਸ਼ਾਹ 5000 ਰੁਪਈਆ ਵੀ ਆ ਗਿਆ, ਰੋਟੀ ਵੀ ਆ ਗਈ, ਦੰਦ ਘਸਾਈ ਵੀ ਦੇ ਦਿੱਤੀ ਇਹਨਾਂ ਨੇ, ਪ੍ਰਸ਼ਾਦਾ ਮੈਂ ਛਕ ਲਿਆ, ਢਿੱਡ ਮੇਰਾ ਭਰ ਗਿਆ, ਸਾਰੇ ਟੱਬਰ ਦਾ ਰੱਜ ਹੋ ਜੇ ਹੁਣ ਇਹਨਾਂ ਨੂੰ ਰੋਟੀ ਨਾ ਖਾਣੀ ਪਵੇ 5000 ਦੇ ਦਿੱਤਾ ਤੁਸੀਂ ਦੱਸੋ ਭਲਾ ਫੇਰ ਮੈਂ ਅਰਦਾਸ ਕਰਾਂ 5000 ਲੈ ਕੇ ਫੇਰ ਭਲਾ ਤੁਹਾਡਾ ਰੱਜ ਹੋ ਜੂ ਨਹੀਂ ਹੋ ਸੋਚ ਕੇ ਦੱਸੋ ਅੱਛਾ ਜੇ 50000 ਦੇ ਦੋ ਫੇਰ ਦੱਸੋ ਚਲ ਜੇ 5 ਲੱਖ ਦੇ ਦੋ ਫੇਰ 5 ਲੱਖ ਦੇ ਦੋ ਮੈਨੂੰ ਰੋਟੀ ਨਹੀਂ ਤੁਸੀਂ ਖਾਣੀ ਰੋਟੀ ਮੈਂ ਹੀ ਖਾਊਂ ਫੇਰ ਤੁਹਾਡਾ ਰੱਜ ਹੋ ਜੂ ਚਲੋ ਐ ਕਰੋ ਫਿਰ ਜੇ ਆਪਾਂ 10 ਲੱਖ ਦੇ ਦਿਓ ਫਿਰ ਓਏ ਹੁਣ ਤੇ ਦੇ ਹੀ ਦਿਓ ਨਾ ਹੁਣ ਤੇ ਚੱਲਣੇ ਵੀ ਨਹੀਂ ਤੁਹਾਡੇ ਪੈਸੇ ਹੁਣ ਤੇ ਦੇ ਹੀ ਦਿਓ 5-10 ਲੱਖ ਜਿਹੜਾ ਪਿਆ ਨਾ ਭਲਾ ਸੋਚ ਕੇ ਵੇਖੋ ਸੋਚ ਕੇ ਵੇਖੋ ਵੀ ਜੇ 10 ਲੱਖ ਦੇ ਕੇ ਵੀ 10 ਲੱਖ ਦੇ ਕੇ ਵੀ ਮੇਰੀ ਰੋਟੀ ਖਾਣ ਨਾਲ ਤੁਹਾਡਾ ਰੱਜ ਨਹੀਂ ਹੋਣਾ ਤੇ ਫਿਰ ਮੇਰਾ ਪਾਠ ਕੀਤਾ ਹੋਇਆ ਤੈਨੂੰ ਕਿਵੇਂ ਲੱਗ ਜੂ ਪੈਸੇ ਨਾਲ ਨਹੀਂ ਗੱਲ ਬਣਦੀ ਇਹ ਤੁਹਾਨੂੰ ਕਿੰਨੇ ਕਿਹਾ ਵੀ ਪਾਠ ਕਰਾਵੇਗਾ ਉੱਥੇ ਤੇ ਫਲ ਤੈਨੂੰ ਘਰ ਮਿਲ ਜੂ ਇਹ ਕਿੰਨੇ ਕਿਹਾ ਹੈ ਇਹ ਕਦੋਂ ਤੋਂ ਮਰਿਆਦਾ ਚੱਲ ਪਈ ਗੁਰੂ ਗ੍ਰੰਥ ਸਾਹਿਬ ਚੋਂ ਦੱਸੋ ਸਾਡੇ ਕੋਲ ਤੇ ਗੁਰੂ ਗ੍ਰੰਥ ਸਾਹਿਬ ਨੇ ਇਹ ਤੇ ਕਹਿੰਦੇ ਆ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੇ ਤੂੰ ਰੱਖਿਆ ਇਹ ਕਹਿੰਦੇ ਆ ਇਹ ਤੇ ਕਹਿੰਦੇ ਆ ਪੜਿਆ ਕਰੋ ਪਾਠ ਕਰਿਆ ਕਰੋ ਬਾਣੀ ਸੁਣਿਆ ਕਰੋ ਇਹ ਤੇ ਸਾਡਾ ਭਲਾ ਤਾਂ ਹੋਣਾ ਹੈ ਤੇ ਮਾਫ ਕਰਨਾ ਜਿਹੜੇ ਕਹਿੰਦੇ ਸੀ ਅਸੀਂ ਪਾਠ ਕਰਦੇ ਆ ਅੰਦਰ ਵੜ ਕੇ ਤੇ ਤੁਸੀਂ ਸੁਣ ਲਿਆ ਸਾਰੇ ਨੈਟ ਸਾਰੇ ਅੱਜ ਕੱਲ ਬੱਚੇ ਵੇਖਦੇ ਹੋ ਜਿਹੜੇ ਵੱਡੇ ਵੱਡੇ ਪਾਠ ਕਰਨ ਵਾਲੇ ਮੂੰਹ ਬੰਨ ਕੇ ਕਰਨ ਵਾਲੇ ਤੇ ਅੱਜ ਕੱਲ ਮੈਨੂੰ ਸ਼ਰੇਆਮ ਧਮਕੀਆਂ ਦਿੰਦੇ ਆ ਤੇ ਹੁਣ ਤੁਹਾਡਾ ਸਹਿਜ ਕਿੱਧਰ ਗਿਆ ਜਿਹੜਾ ਅੰਦਰ ਬਹਿ ਕੇ ਕਰਦੇ ਰਹੇ ਹੋ ਤੁਹਾਡੇ ਮਨ ਦੀ ਸ਼ਾਂਤੀ ਕਿੱਧਰ ਗਈ ਆਖੋ ਸਤਨਾਮ ਭਟਕ ਕਿਉਂ ਗਏ ਬਈ ਹੁਣ ਪਤਾ ਕਿਉਂ ਭਟਕੇ ਫਿਰਦੇ ਐ ਕਿਉਂਕਿ ਸੱਚ ਲੋਕਾਂ ਦੇ ਸਾਹਮਣੇ ਆਉਣ ਲੱਗ ਪਿਆ ਸੰਗਤ ਸਿਆਣੀ ਹੋਣ ਲੱਗ ਗਈ ਵੀ 5000 ਰੁਪਈਆ ਕਿਸੇ ਗਰੀਬ ਦੀ ਲੜਕੀ ਦੇ ਵਿਆਹ ਤੇ ਦੇ ਦਿਓ ਪਾਠ ਆਪ ਹੀ ਕਰੋ 10000 ਰੁਪਈਆ ਕਿਸੇ ਗਰੀਬ ਦੀ ਲੜਕੀ ਦੇ ਵਿਆਹ ਤੇ ਦੇ ਦਿਓ ਪਾਠ ਆਪ ਹੀ ਕਰੋ ਆਪ ਹੀ ਖਾਵਾਂਗੇ ਆਪਣਾ ਢਿੱਡ ਤਾਂ ਹੀ ਭਰਨਾ ਹੈ ਆਪ ਪਾਠ ਕਰਾਂਗੇ ਮੇਰੇ ਮਨ ਨੂੰ ਸੰਤੁਸ਼ਟੀ ਤਾਂ ਹੋਣੀ ਹੈ ਅਕਲ ਮੈਨੂੰ ਤਾਂ ਹੀ ਆਉਣੀ ਹੈ ਭਾਈ ਮੁੱਲ ਦੇ ਪਾਠਾਂ ਨਾਲ ਗੱਲ ਨਹੀਂ ਬਣਨੀ ਮੁੱਲ ਦੇ ਪਾਠਾਂ ਨਾਲ ਗੱਲ ਨਹੀਂ ਬਣਨੀ ਇੰਨਾ ਉਲਝਾਇਆ ਪਿਆ ਤੇ ਜਿਹੜਾ ਬੰਦਾ ਪਾਠ ਕਰਾ ਕੇ 10000 ਰੁਪਈਆ ਭੇਜ ਦਿੰਦਾ ਹੈ ਨਾਲੇ ਇਦਾਂ ਤੇ ਫਿਰ ਗਰੀਬ ਤੇ ਰਗੜੇ ਗਏ ਹਰੇਕ ਗਰੀਬ ਦੀ ਜੇਬ 'ਚ 10000 ਰੁਪਈਆ ਹੈ ਨਹੀਂ ਪਾਠ ਕਰਾਉਣ ਲਈ ਉਹ ਪਤਾ ਕੀ ਸੋਚਦਾ ਹੈ ਯਾਰ ਅਮੀਰਾਂ ਦਾ ਹੀ ਗੁਰੂ ਹੈ ਅਮੀਰਾਂ ਤੇ ਬਖਸ਼ਿਸ਼ ਹੋ ਰਹੀ ਹੈ ਸਾਡੇ ਤੇ ਪੱਲੇ ਹੀ ਕੱਖ ਨਹੀਂ ਤੇ ਜੇ ਐਦਾਂ ਬਖਸ਼ਿਸ਼ਾਂ ਹੁੰਦੀਆਂ ਹੋਣ ਫਿਰ ਪੈਸੇ ਵਾਲਿਆਂ ਨੇ ਤੇ ਬਹੁਤ ਕੁਝ ਕਰ ਲੈਣਾ ਸੀ ਪੈਸੇ ਵਾਲੇ ਜਿਹੜੇ ਸੀ ਉਹਨਾਂ ਨੇ ਤੇ ਫਿਰ ਲੜੀਆਂ ਦੀਆਂ ਲੜੀਆਂ ਚਲਾਉਂਦੇ ਨੇ ਸੱਚ ਵੀ ਹੈ ਕਈ ਪੈਸੇ ਵਾਲੇ ਬੰਦੇ ਇਦਾਂ ਦੇ ਵੀ ਬਾਬਿਆਂ ਦੇ ਪੱਕੇ ਚੇਲੇ ਹੈ 100 ਪਾਠ ਇਕੱਲਾ ਹੀ ਕਰਾ ਦਿੰਦਾ ਚੱਕੋ ਬਾਬਾ ਜੀ 10 ਲੱਖ ਰੁਪਈਆ ਮੇਰੇ ਨਾਂ ਦੇ ਪਾਠ ਕਰ ਦਿਓ ਚੱਕੋ ਮੇਰੇ ਨਾਂ ਦਾ 500 ਖੰਡ ਪਾਠ ਰੱਖ ਦਿਓ 500 ਖੰਡ ਪਾਠ ਇਕੱਲਾ ਇਕੱਲਾ ਬੰਦਾ ਕਰਾ ਜਾਂਦਾ ਤੇ ਗਰੀਬ ਵਿਚਾਰਾ ਪੈਰੇ ਤੇ ਖੜਾ ਹੀ ਸੋਚੀ ਜਾਂਦਾ ਅਸੀਂ ਤੇ ਨਹੀਂ ਕਰਾ ਸਕਦੇ ਕਿਉਂ ਨਹੀਂ ਗੁਰੂ ਸਾਰਿਆਂ ਦਾ ਸਾਂਝਾ ਗਰੀਬ ਅਮੀਰ ਇਹ ਇਹ ਵਰਾਇਟੀਆਂ ਬਾਬਿਆਂ ਦੀਆਂ ਬਣਾਈਆਂ ਹੋਈਆਂ ਨੇ ਵੀ ਵੱਖਰੀ ਵੱਖਰੀ ਵਰਾਇਟੀਆਂ ਮਾਰਕੀਟ ਬਣਾ ਦਿੱਤੀ ਮਾਰਕੀਟ ਪਰ ਸਾਡੇ ਘਰ ਵਿੱਚ ਸਭ ਕੁਝ ਸਾਂਝਾ ਚੱਲਦਾ ਆਖੋ ਸਤਨਾਮ ਸਾਡਾ ਗੁਰੂ ਸਾਰਿਆਂ ਦਾ ਸਾਂਝਾ ਹੈ ਇਹ ਗਰੀਬ ਦਾ ਵੀ ਓਨਾ ਹੀ ਹੈ ਅਮੀਰ ਦਾ ਵੀ ਓਨਾ ਹੀ ਹੈ ਜਿਹਦੀ ਜੇਬ 'ਚ ਦਵਾਨੀ ਨਹੀਂ ਉਹ ਵੀ ਓਨੀ ਬਖਸ਼ਿਸ਼ ਲੈ ਸਕਦਾ ਹੈ ਆ ਸਾਰੇ ਸੁਣ ਰਹੇ ਆ ਹੁਣ ਇੱਥੇ ਅਮੀਰ ਗਰੀਬ ਸਾਰੇ ਹੀ ਵਿੱਚ ਬੈਠੇ ਆ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਆ ਬਰਾਬਰ ਆਵਾਜ਼ ਸੁਣਦੀ ਹੈ ਸਾਰਿਆਂ ਨੂੰ ਗੁਰੂ ਦੀ ਆਵਾਜ਼ ਸਭ ਨੂੰ ਸਾਂਝੀ ਸੁਣਦੀ ਹੈ ਮੰਨਣ ਵਾਲੇ ਦਾ ਭਲਾ ਹੋਣਾ ਹੈ ਜਿਹੜਾ ਸੁਣ ਗਿਆ ਜਿਹੜਾ ਮੰਨ ਗਿਆ ਜਿਹੜਾ ਸਮਝ ਗਿਆ ਪੈਸੇ ਨਾਲ ਬਖਸ਼ਿਸ਼ ਮੁੱਲ ਨਹੀਂ ਮਿਲਦੀ ਪੈਸੇ ਨਾਲ ਨਹੀਂ ਇਹ ਇਹਨਾਂ ਨੇ ਵਰਾਇਟੀਆਂ ਬਣਾਈਆਂ ਨੇ ਪਾਠਾਂ ਦੀਆਂ ਆ ਇੰਨੇ ਹਜ਼ਾਰ ਦਾ ਪਾਠ ਇਹ ਅਲੱਗ ਵਰਾਇਟੀ ਹੈ ਆ ਇੰਨੇ ਹਜ਼ਾਰ ਦਾ ਇਹ ਜ਼ਿਆਦਾ ਵੱਡੀ ਵਰਾਇਟੀ ਹੈ ਲੈ ਦੱਸ ਇਦਾਂ ਦੇ ਪਾਠ ਇੱਕ ਪਾਠ ਆ ਇੰਨੇ ਵਾਲਾ ਆ ਇੰਨੇ ਵਾਲਾ ਆ ਇੰਨੇ ਵਾਲਾ ਲੈ ਦੱਸੋ ਤੇ ਜਿਹੜਾ ਬੰਦਾ ਦਿਹਾੜੀਦਾਰ ਹੈ ਸਾਰਾ ਦਿਨ ਤੁਹਾਡੇ ਮੂੰਹ ਵੱਲ ਵੇਖਦਾ ਰਵੇ ਮੈਂ ਬੇਨਤੀ ਕਰਾਂਗਾ ਇਸ ਕਰਕੇ ਸਮਝੋ ਵੀ ਆਪ ਪਾਠ ਕਰਨੇ ਸ਼ੁਰੂ ਕਰੋ ਆਪ ਬਾਣੀ ਪੜ੍ਹਨੀ ਸ਼ੁਰੂ ਕਰੋ ਅਕਲ ਆਵੇਗੀ ਸਾਨੂੰ ਤਰੱਕੀ ਕਰੀਏ ਬਥੇਰਾ ਲੁੱਟ ਕੇ ਲੁਟਾ ਲਏ ਆਪਣੇ ਘਰ ਹੁਣ ਨਹੀਂ ਲੁਟਾਉਣੇ ਸਿੱਧਾ ਜਵਾਬ ਦਿਆ ਕਰੋ ਵੀ ਨਾ ਭਾਈ ਆਪੇ ਬਾਣੀ ਪੜਾਂਗੇ ਆਪੇ ਆਪੇ ਬਾਣੀ ਪੜਾਂਗੇ ਆਪੇ ਸਮਝਾਂਗੇ ਸਾਡਾ ਸਤਿਗੁਰੂ ਸਾਨੂੰ ਸਮਝਾਵੇ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਸੰਤੀ ਮੰਤ ਦਿਓ ਮਨ ਨਿਰਭਉ ਆਪਾਂ ਸ਼ਬਦ ਜਿਹੜਾ ਵਿਚਾਰ ਰਹੇ ਆ ਜਦੋਂ ਸਤਿਗੁਰਾਂ ਨੇ ਮੈਨੂੰ ਗਿਆਨ ਦਿੱਤਾ ਤੇ ਮੈਂ ਨਿਡਰ ਹੋ ਗਿਆ ਮੈਨੂੰ ਡਰ ਨਹੀਂ ਲੱਗਦਾ ਹੁਣ ਇੱਥੇ ਆਪਾਂ ਸ਼ਬਦ ਜਿਹੜਾ ਪੜ ਰਹੇ ਆ ਵੀ ਗੁਰੂ ਜੀ ਨੇ ਮੇਰੇ ਤੇ ਐਸੀ ਕਿਰਪਾ ਕੀਤੀ ਜਦੋਂ ਮੈਨੂੰ ਮੰਤਰ ਮਤਲਬ ਗਿਆਨ ਦਿੱਤਾ ਅਕਲ ਦਿੱਤੀ ਸਮਝਾਇਆ ਜਦੋਂ ਮੈਨੂੰ ਇਦਾਂ ਬਾ ਕੇ ਆਪਣੀ ਗੋਦੀ ਵਿੱਚ ਮੇਰੇ ਗੁਰੂ ਸਾਹਿਬ ਨੇ ਸਮਝਾਇਆ ਲੈ ਮੈਂ ਆਖਿਆ ਮੈਂ ਤੇ ਹਨੇਰੇ 'ਚ ਤੁਰਿਆ ਫਿਰਦਾ ਸੀ ਮੈਂ ਤੇ ਐਵੇਂ ਹੀ ਧੱਕੇ ਖਾਂਦਾ ਫਿਰਦਾ ਸੀ ਮੈਨੂੰ ਤੇ ਪਤਾ ਹੀ ਨਹੀਂ ਲੱਗਿਆ ਇੱਕਦਮ ਮੇਰੇ ਦਿਮਾਗ ਵਿੱਚ ਗੱਲ ਆ ਗਈ ਗੁਰੂ ਸਾਹਿਬ ਜੀ ਤੁਹਾਡੇ ਵਰਗਾ ਤੇ ਕੋਈ ਵੀ ਨਹੀਂ ਮੈਂ ਤੇ ਐਵੇਂ ਹੀ ਫਸਿਆ ਫਿਰਦਾ ਸੀ ਇਹਨਾਂ 'ਚ ਤੁਸੀਂ ਕੱਲੀ ਕੱਲੀ ਗੱਲ ਕਿੰਨੇ ਤਰੀਕੇ ਨਾਲ ਸਮਝਾਉਂਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਇੰਨੇ ਸੋਹਣੇ ਢੰਗ ਨਾਲ ਤੁਹਾਡੀ ਦਲੀਲ ਦਾ ਕੋਈ ਜਵਾਬ ਨਹੀਂ ਤੁਹਾਡੇ ਲੌਜੀਕ ਦਾ ਕੋਈ ਜਵਾਬ ਨਹੀਂ ਕਿੱਡੀ ਵੱਡੀ ਕਿਰਪਾ ਤੁਸੀਂ ਸਾਡੇ ਤੇ ਕਰਦੇ ਹੋ ਤੇ ਸਾਨੂੰ ਤੇ ਲੁਕੋ ਕੇ ਹੀ ਰੱਖਿਆ ਦੱਸਿਆ ਹੀ ਨਹੀਂ ਕਿਸੇ ਨੇ ਸਮਝਾਇਆ ਹੀ ਨਹੀਂ ਕਿਸੇ ਨੇ ਸਹੀ ਢੰਗ ਨਾਲ ਸਮਝਾਇਆ ਨਹੀਂ ਇਸੇ ਕਰਕੇ ਅਸੀਂ ਬੁੱਧੂ ਰਹਿ ਗਏ ਮਾਫ ਕਰਨਾ ਮੈਨੂੰ ਮਾਫ ਕਰਨਾ ਅਸੀਂ ਬੁੱਧੂ ਰਹਿ ਗਏ ਸਾਡੀ ਕਲਾਸ ਹੀ ਨਹੀਂ ਲਾਈ ਕਿਸੇ ਨੇ ਸਾਨੂੰ ਸਮਝਾਇਆ ਹੀ ਨਹੀਂ ਦਿਮਾਗ 'ਚ ਹੀ ਦੀ ਗੱਲ ਬੈਠੀ ਤੇ ਜਦੋਂ ਤੁਸੀਂ ਗੁਰਬਾਣੀ ਦੀ ਗੱਲ ਕਰਨ ਲੱਗੋਗੇ ਇਹ ਗੱਲ ਸੱਚ ਹੈ ਮੇਰੇ ਵੀਰੋ ਇਹ ਨੋਟ ਕਰਕੇ ਵੇਖਿਓ ਤੁਹਾਡੇ ਰਿਸ਼ਤੇਦਾਰ ਤੁਹਾਡੇ ਨਾਲ ਰੁੱਸਣਗੇ ਤੁਹਾਡੇ ਆਂਢੀ ਗੁਆਂਢੀ ਦੋਸਤ ਮਿੱਤਰ ਤੇਰੇ ਨਾਲ ਰੁੱਸਣਗੇ ਤੇਰੇ ਯਾਰ ਬੇਲੀ ਕਹਿਣਗੇ ਵੱਡਾ ਸਿਆਣਾ ਆ ਗਿਆ ਤੂੰ ਵੱਡਾ ਗਿਆਨੀ ਆ ਗਿਆ ਤੂੰ ਤੇ ਜੇ ਮੈਂ ਕੋਈ ਮੇਰਾ ਪ੍ਰਚਾਰਕ ਵੀਰ ਬੈਠਾ ਹੈ ਉਹ ਵੀ ਚੇਤਾ ਰੱਖੇ ਜੇ ਉਹਨੇ ਸੱਚ ਦੀ ਕਥਾ ਕਰਨੀ ਹੈ ਤੇ ਚੇਤਾ ਰੱਖਿਓ ਇਹ ਲੋਕ ਬਹੁਤ ਬੁਖਲਾਏ ਹੋਏ ਨੇ ਇਹਨਾਂ ਨੇ ਹੁਣ ਕਰਨਾ ਪਤਾ ਕੀ ਹੈ ਇਹ ਮਾਲਾ ਛੱਡ ਕੇ ਹੁਣ ਇਹਨਾਂ ਨੇ ਬੰਦੂਕਾਂ ਚੁੱਕ ਲੈਣੀਆਂ ਨੇ ਕਿਉਂਕਿ ਤੜਫਦੇ ਆ ਵੀ ਆਹ ਗੱਲਾਂ ਲੋਕਾਂ ਨੂੰ ਨਾ ਦੱਸੋ ਇਹ ਸਾਡਾ ਤਜਰਬਾ ਹੈ ਇਹ ਮੇਰਾ ਤਜਰਬਾ ਹੈ ਰੋਜ਼ ਦਾ ਇਹ ਤਜਰਬਾ ਹੈ ਵੀ ਇਹਨਾਂ ਨੇ ਬੰਦੂਕਾਂ ਵੀ ਚੱਕਣੀਆਂ ਨੇ ਇਹਨਾਂ ਨੇ ਤੁਹਾਡੇ ਗੋਲੀਆਂ ਵੀ ਮਾਰਨੀਆਂ ਨੇ ਇਹ ਗਲ ਵੀ ਪੈਣਗੇ ਤੁਹਾਡੇ ਇਹ ਇਹ ਬਿਜ਼ਨਸ ਤੇ ਸੱਟ ਹੈ ਇੰਨੇ ਚਿਰਾਂ ਦੇ ਬਿਜ਼ਨਸ ਸੈੱਟ ਕੀਤੇ ਹੋਏ ਆ ਫਿੱਟ ਕੀਤੇ ਹੋਏ ਆ ਜਦੋਂ ਉਹਦੇ ਤੇ ਤੁਸੀਂ ਚੋਟ ਕਰਦੇ ਹੋ ਫਿਰ ਤੜਫਦੇ ਆ ਪਰ ਜੇ ਇਸ ਰਾਹ ਤੇ ਤੁਰਨਾ ਹੈ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੜੀਆਂ ਤੋਂ ਪ੍ਰਚਾਰ ਸ਼ੁਰੂ ਕੀਤਾ ਸੀ ਕਹਿੰਦੇ ਬਾਬਾ ਜੀ ਮੜੀਆਂ 'ਚ ਕਿਉਂ ਬਹਿ ਗਏ ਕਹਿੰਦੇ ਅੱਜ ਤੋਂ ਸ਼ੁਰੂ ਕਰਨਾ ਕੰਮ ਤੇ ਪ੍ਰਚਾਰਕਾਂ ਨੂੰ ਸੁਨੇਹਾ ਲੱਗਿਆ ਦੇਣ ਕੀ ਵੀ ਦੁਨੀਆ ਦੇ ਲੋਕੋ ਵੱਧ ਤੋਂ ਵੱਧ ਮੈਨੂੰ ਕੋਈ ਡਰਾਏਗਾ ਇਹ ਕਹਿੰਦੇ ਤੈਨੂੰ ਮਾਰ ਦਿਆਂਗੇ ਤੈਨੂੰ ਮੜੀਆਂ 'ਚ ਬਚਾ ਦਿਆਂਗੇ ਕਹਿੰਦੇ ਮੈਨੂੰ ਮੜੀਆਂ 'ਚ ਕੀ ਬਚਾਓਗੇ ਮੜੀਆਂ ਤੇ ਪਹਿਲਾਂ ਹੀ ਵੇਖ ਕੇ ਆਏ ਆ ਅਸੀਂ ਤੇ ਸ਼ੁਰੂ ਹੀ ਮੜੀਆਂ ਤੋਂ ਕੀਤਾ ਅਸੀਂ ਤੇ ਸ਼ੁਰੂ ਹੀ ਭਾਈ ਮੜੀਆਂ ਤੋਂ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ ਕਹਿਣਾ ਮੈਨੂੰ ਕੀ ਮਾਰ ਲੋਗੇ ਭਾਈ ਮੈਨੂੰ ਕਬਰਾਂ ਨਾਲ ਕਬਰਾਂ ਦਾ ਡਰਾਬਾ ਜਿਹਾ ਨਾ ਦਿਓ ਮੈਂ ਕਬਰਾਂ 'ਚ ਹੀ ਬੈਠਾ ਸੀ ਪਹਿਲੇ ਦਿਨ ਹੀ ਮੈਂ ਕਬਰਾਂ 'ਚ ਬੈਠਾ ਸੀ ਮੈਂ ਤੇ ਸ਼ੁਰੂਆਤ ਹੀ ਕਬਰਾਂ ਤੋਂ ਕੀਤੀ ਇਸ ਕਰਕੇ ਬੜੇ ਟੁੱਟਦੇ ਵੀ ਨੇ ਬੜੇ ਰੁੱਸਦੇ ਵੀ ਨੇ ਬੜਿਆਂ ਦੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ ਨੇ ਪਰ ਕਬੀਰ ਜਹਿ ਮਾਰਗ ਪੰਡਿਤ ਗਏ ਪਾਛੈ ਪਰੀ ਵਹੀਰ ਇੱਕ ਅਭ ਘਟ ਘਾਟੀ ਰਾਮ ਕੀ ਤਹਿ ਚੜ ਰਹਿਓ ਕਬੀਰ ਕਬੀਰ ਸਾਹਿਬ ਕਹਿੰਦੇ ਜਿੱਧਰ ਲੋਕੀ ਵਹਿਮਾਂ 'ਚ ਪਾਉਣ ਵਾਲੇ ਸੀ ਉੱਧਰ ਬੜੀ ਦੁਨੀਆ ਗਈ ਜਿਹੜੇ ਰਾਹ ਤੇ ਮੈਂ ਤੁਰਿਆ ਮੈਂ ਇਕੱਲਾ ਹੀ ਰਹਿ ਗਿਆ ਮੈਂ ਇਕੱਲਾ ਰਹਿ ਗਿਆ ਪਰ ਕਿਸੇ ਸ਼ਾਇਰ ਨੇ ਲਿਖਿਆ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜੇ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜੇ ਚਾਰ ਪੂ ਰੱਖ ਲੈ ਅਰਥੀ ਨੂੰ ਮੋਢਾ ਲਾਣ ਦੇ ਮੈਂ ਨੋਟ ਕੀਤਾ ਆਪਣੀ ਜ਼ਿੰਦਗੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਮੈਂ ਜਿਹੜੇ ਇਲਾਕੇ 'ਚ ਜਾਂਦਾ ਰਿਹਾ ਜਿੱਥੇ ਜਿੱਥੇ ਮੈਂ ਦੀਵਾਨ ਲਾਏ ਆ ਮੇਰੀ ਸਟੇਜ ਦੇ ਉੱਤੇ ਜਥੇ ਦੇ ਸਿੰਘ ਘੱਟ ਤੇ ਬਾਬੇ ਜ਼ਿਆਦਾ ਬੈਠੇ ਹੁੰਦੇ ਸੀ ਜਿਹੜੇ ਜਿਹੜੇ ਇਲਾਕਿਆਂ 'ਚ ਮੈਂ ਦੀਵਾਨ ਲਾਏ ਆ ਪਰ ਜਦੋਂ ਤੋਂ ਮੈਂ ਆਹ ਗੱਲਾਂ ਲੱਗਿਆ ਕਰਨ ਖਿਸਕਦੇ 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 ਸਾਰੇ ਸੁਣੋ ਸਾਰੇ ਖਿਸਕ ਕੇ ਲਹਿ ਗਏ ਥੱਲੇ ਲਹਿ ਗਏ ਸਾਰੇ ਕੋਈ ਨਹੀਂ ਰਿਹਾ। ਪੁਸ਼ਕ ਵੀਰ ਜਿਹੜੇ ਸੱਚ ਨੂੰ ਪਿਆਰ ਕਰਨ ਵਾਲੇ ਨੇ ਰਹਿ ਗਏ, ਸਾਡੇ ਪਰਮੇਸ਼ਰ ਦੁਆਰ ਬਥੇਰੇ ਜਾਂਦੇ ਹੁੰਦੇ ਸੀ, ਕੋਈ ਨਹੀਂ ਜਾਂਦਾ ਹੁਣ ਉਹਨਾਂ ਨੂੰ। ਉਹ ਮੈਨੂੰ ਕਹਿੰਦੇ ਗੱਲਾਂ ਹੀ ਤੁਸੀਂ ਪੁੱਠੀਆਂ ਕਰਦੇ। ਮੈਂ ਕਿਹਾ ਗੱਲਾਂ ਤੇ ਸਿੱਧੀਆਂ ਨੇ, ਤੈਨੂੰ ਪੁੱਠੀ ਕਿਉਂ ਲੱਗਦੀ, ਗੱਲ ਤੇ ਸਿੱਧੀ ਹੈ। ਕਹਿੰਦੇ ਬਾਬਿਆਂ ਤੇ ਲੱਗਦੀ, ਮੈਂ ਕਿਹਾ ਮੈਨੂੰ ਵੀ ਤੇ ਲੋਕ ਬਾਬਾ ਹੀ ਕਹਿੰਦੇ ਆ, ਮੈਨੂੰ ਵੀ ਤੇ ਬਾਬਾ ਹੀ ਕਹਿੰਦੇ ਸੀ। ਜੇ ਤੈਨੂੰ ਲੱਗਦੀ ਤੇ ਮੇਰੇ ਤੇ ਨਹੀਂ ਲੱਗਦੀ, ਤੇ ਜੇ ਮੈਂ ਦਿਲ ਕੱਢ ਸਕਦਾ ਤੂੰ ਕਿਉਂ ਨਹੀਂ ਕੱਢਦਾ? ਆਖੋ ਸਤਨਾਮ। ਜੇ ਮੇਰਾ ਦਿਮਾਗ ਕੰਮ ਕਰਦਾ ਤੇਰਾ ਕਿਉਂ ਨਹੀਂ ਕਰਦਾ? ਜੇ ਮੇਰੇ ਗੱਲ ਸਮਝ ਚ ਆਉਂਦੀ ਹੈ ਤੇਰੇ ਕਿਉਂ ਨਹੀਂ ਆਉਂਦੀ? ਜੇ ਮੇਰੇ ਸਮਝ ਚ ਆਉਂਦੀ ਹੈ ਤੇਰੇ ਕਿਉਂ ਨਹੀਂ ਆਉਂਦੀ ਗੱਲ ਸਮਝ? ਤੇ ਕਈ ਖਿਸਕ ਗਏ, ਪਰ ਮੈਂ ਕਹਿਣਾ ਕੀ ਚਾਹੁੰਦਾ, ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਏ। ਚਾਰ ਕੁ ਰੱਖ ਲੈ ਅਰਥੀ ਨੂੰ ਮੋਢਾ ਲਾਉਣ ਲਈ, ਪਰ ਇਹ ਗੱਲ ਸਾਡੇ ਧਰਮ ਤੇ ਫਿੱਟ ਨਹੀਂ ਪੈਂਦੀ। ਜਵਾਬ ਦਿਓ, ਅਜੀਤ ਸਿੰਘ ਤੇ ਜੁਝਾਰ ਸਿੰਘ ਨੂੰ ਕਿਹੜੇ ਚਾਰ ਨੇ ਮੋਢਾ ਲਾਇਆ ਸੀ? ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਕਿਹੜੇ ਚਾਰ ਨੇ ਮੋਢਾ ਲਾਇਆ ਸੀ? ਮਾਫ ਕਰਨਾ, ਚਾਰ ਵੀ ਨਾ ਰਹਿਣ, ਚਾਰ ਵੀ ਨਾ ਰਹਿਣ, ਕੋਈ ਪਰਵਾਹ ਨਹੀਂ, ਪਰ ਬੋਲੋ ਸੱਚ। ਬੋਲੋ ਸੱਚ, ਸੱਚ ਦੇ ਰਾਹ ਤੇ ਤੁਰੋ, ਭਾਵੇਂ ਚਾਰ ਵੀ ਨਾ ਰਹਿਣ, ਚਾਰ ਵੀ ਛੱਡ ਜਾਣ, ਜਾਂਦੇ ਨੇ ਜਾਣ ਦਿਓ, ਜਾਂਦੇ ਨੇ ਜਾਣ ਦਿਓ, ਪਰਵਾਹ ਨਾ ਕਰੋ, ਕੋਈ ਗੱਲ ਨਹੀਂ। ਇਹ ਸੋਚ ਕੇ ਤੁਰੀਏ ਹੀ ਨਾ ਆਪਾਂ। ਤੇ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਾਂਗਾ, ਤੁਸੀਂ ਤਜਰਬਾ ਕਰਕੇ ਵੇਖੋ ਆਪਣੀ ਜ਼ਿੰਦਗੀ ਵਿੱਚ, ਤੁਸੀਂ ਅੱਜ ਮਾੜਾ ਜਿਹਾ ਗੁਰਬਾਣੀ ਦੇ ਰਾਹ ਤੇ ਤੁਰੋ, ਸੱਚ ਦੇ ਰਾਹ ਤੇ। ਵਿਆਹ ਵਿੱਚ ਇਕੱਲਾ ਹੀ ਤੂੰ ਅਲੱਗ ਰਹਿਰਸ ਪੜ੍ਹਦੇ ਆ ਯਾਰ, ਤੁਸੀਂ ਰਹਿਣ ਦਿਓ, ਆਪਾਂ ਤੇ ਰਹਿਰਸ ਦਾ ਪਾਠ ਕਰ ਰਹੇ ਹਾਂ, ਤੁਸੀਂ ਨੱਚ ਲਓ ਟੱਪ ਲਓ, ਮੈਂ ਆਪਣਾ ਸਾਈਡ ਜੀ ਤੇ ਬੈਠਾ, ਇੱਧਰ ਆਪਣਾ ਪਾਠ ਕਰ ਲਈਏ, ਠੀਕ ਹੈ? ਸ਼ਗਨ ਪਾਤਾ, ਫੋਟੋ ਖਿਚਾ ਲਈ, ਹੁਣ ਪਾਠ ਦਾ ਰਹਿਰਸ ਦਾ ਸਮਾਂ ਨਹੀਂ ਹੋ ਗਿਆ? ਉਹ ਪਰੇ ਜੇ ਜਾ ਕੇ ਸਾਰੇ ਰੁੱਸ ਪੈਣਗੇ, ਸਾਰੇ ਲੋਕ ਉਲਟ ਹੋ ਜਾਣਗੇ। ਹਰੇਕ ਬੰਦੇ ਨੂੰ ਵਿਰੋਧਤਾ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ, ਇਹ ਸੱਚ ਹੈ। ਬਸ ਫਿਰ ਜੇ ਤੁਰੇ ਆ ਤੇ ਫਿਰ ਕਰੀ ਚੱਲੀਏ, ਪਰ ਮਨ ਇੱਥੇ ਖਿਲਾਰ ਕੇ ਰੱਖੋ। ਕਿੱਥੇ
ਮੇਰਾ ਰੁੱਸੇ ਰੰਗ ਲੱਗੀ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ, ਮੇਰਾ ਰੁੱਸੇ ਰੰਗ ਲੱਗੀ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ, ਜੱਗ ਭਾਵੇਂ ਸਾਰਾ ਰੁੱਸ ਜੇ, ਜੱਗ ਭਾਵੇਂ ਸਾਰਾ
ਜੱਜ ਕੇ ਸੰਗੋ ਨਾ ਬਈ,
ਮੇਰਾ ਰੁੱਸੇ ਨਾ ਲਗੀਆਂ ਵਾਲਾ, ਜੱਗ ਭਾਵੇਂ ਸਾਰਾ ਮੇਰਾ ਰੁੱਸੇ ਨਾ ਲਗੀਆਂ ਵਾਲਾ, ਜੱਗ ਭਾਵੇਂ ਸਾਰਾ ਮੇਰਾ ਰੁੱਸੇ ਨਾ ਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸੇ
ਫੜੋ ਜੀ,
ਰੁੱਸੇ ਨਾ ਲੱਗੀਆਂ।
ਬਸ ਫਿਰ ਆਲਾ ਦੁਆਲਾ ਨਾ ਵੇਖੋ ਬਈ ਕੁੜਮ ਰੁੱਸ ਜਾਣਗੇ ਰਿਸ਼ਤੇਦਾਰ ਰੁੱਸ ਜਾਣਗੇ ਬਸ ਜੇ ਸੱਚ ਦੇ ਰਾਹ ਤੇ ਤੁਰੇ ਹੋ ਤੇ ਤੁਰੇ ਚੱਲੋ ਦ੍ਰਿੜਤਾ ਰੱਖੋ ਦ੍ਰਿੜਤਾ ਤਕੜੇ ਹੋ ਕੇ ਚੱਲੋ ਬਸ ਤੇ ਗੁਰੂ ਸਾਹਿਬ ਇਹ ਮੰਤਰ ਦੇਣਗੇ ਮੰਤਰ ਮਤਲਬ ਗਿਆਨ ਦੇਣਗੇ ਸੰਤੀ ਮੰਤ ਦਿਓ ਮਨ ਨਿਰਭਉ ਮਨ ਫਿਰ ਨਿਡਰ ਹੋ ਜੂ ਹੁਣ ਪਤਾ ਕੀ ਕਹਾਂਗੇ ਹੁਣ ਆਪਾਂ ਇਦਾਂ ਡਰੀ ਜੇ ਜਾਂਦੇ ਆ ਵੀ ਯਾਰ ਲੋਕ ਕੀ ਕਹਿਣਗੇ ਲੋਕੀ ਮੇਰੇ ਵਿਰੁੱਧ ਹੋ ਜਾਣਗੇ ਸਾਰੇ ਮੇਰੇ ਨਾਲੋਂ ਰੁੱਸ ਜਾਣਗੇ ਮੈਂ ਇਕੱਲਾ ਹੀ ਰਹਿ ਜੂ ਇਦਾਂ ਡਰਦੇ ਆ ਫਿਰ ਆਪਾਂ ਜਦੋਂ ਗੁਰਬਾਣੀ ਦਾ ਗਿਆਨ ਲਵਾਂਗੇ ਫਿਰ ਡਰ ਨਹੀਂ ਲੱਗਦਾ ਫਿਰ ਇਹ ਪਤਾ ਲੱਗ ਜਾਂਦਾ ਹੈ ਓਏ ਸਦਾ ਬਹਿ ਰਹਿਣਾ ਇੱਥੇ ਕਿਹਦੇ ਕਰਕੇ ਐ ਕਰਦੇ ਆ ਭਾਈ ਕਿਉਂ ਕਰਦੇ ਆ ਇਦਾਂ ਸਦਾ ਬਾਅਦ ਆਪਣੇ ਕਿਹੜੇ ਕਿੱਲੇ ਗੱਡੇ ਆ ਇੱਥੇ ਕਲਗੀ ਵਾਲੇ ਸੱਚੇ ਪਾਤਸ਼ਾਹ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਕਰਤੇ ਨਾਮ ਉਹਨਾਂ ਦਾ ਚਮਕਦਾ ਹੈ ਥਾਂ ਥਾਂ ਤੇ ਉਹਨਾਂ ਦੀਆਂ ਯਾਦਾਂ ਵਿੱਚ ਯਾਦਗਾਰਾਂ ਬਣੀਆਂ ਜਿੱਥੇ ਚਰਨ ਧਰ ਕੇ ਮੇਲੇ ਲੱਗਦੇ ਆ ਉੱਥੇ ਸੱਚ ਤੇ ਖੜਦੇ ਜਿਹੜੇ ਸੱਚ ਤੇ ਪਹਿਰਾ ਦਈਏ ਬਸ ਰੁੱਸਦਾ ਜਿਹੜਾ ਰੁੱਸਣ ਦਿਓ ਜਿਹੜਾ ਸੱਚ ਤੇ ਖੜਾ ਹੈ ਸਹੀ ਤੁਸੀਂ ਤੁਰੇ ਚੱਲੋ ਜ਼ਰੂਰੀ ਨਹੀਂ ਵੀ ਦੁਨੀਆ ਅੰਗੀਠੇ ਵੀ ਬਣਾਵੇ ਬਾਬਾ ਜਰਨੈਲ ਸਿੰਘ ਹੋਣਾ ਦਾ ਕਿੱਥੇ ਅੰਗੀਠਾ ਬਣਿਆ ਸੰਸਕਾਰ ਕਿਹੜੇ ਸ਼ਮਸ਼ਾਨ ਘਾਟ 'ਚ ਹੋਇਆ ਸੀ ਪਤਾ ਹੀ ਨਹੀਂ ਪਰ ਬੱਚਾ ਬੱਚਾ ਜਾਣਦਾ ਆਖੋ ਸਤਨਾਮ ਬੱਚਾ ਬੱਚਾ ਜਾਣਦਾ ਜਦੋਂ ਤੁਸੀਂ ਕਿਤੇ ਖੜੇ ਹੋ ਨਾ ਕਿਤੇ ਕੁਛ ਨਾ ਕੁਛ ਕਰਦੇ ਆ ਅਸੀਂ ਜੇ ਸਮਾਜ ਦੇ ਭਲੇ ਲਈ ਤੁਰਦੇ ਆ ਮਾਈਂਡ ਡਿਵੈਲਪ ਕਰਦੇ ਆ ਨਾ ਕਿ ਲੋਕਾਂ ਦਾ ਫਿਰ ਨਾ ਪਰਵਾਹ ਕਰੋ ਫਿਰ ਆਲਾ ਦੁਆਲਾ ਨਾ ਵੇਖੋ ਸਾਰਿਆਂ ਨੇ ਇੱਕ ਦਿਨ ਤੁਰ ਜਾਣਾ ਇਹ ਚੇਤਾ ਰੱਖੀਏ ਗੁਰੂ ਸਾਹਿਬ ਸਾਨੂੰ ਇਹ ਗਿਆਨ ਕਰਾ ਦੇਣ ਗੁਰਬਾਣੀ ਦਾ ਗਿਆਨ ਰੋਜ਼ ਪ੍ਰਾਪਤ ਕਰਾਂਗੇ ਤੇ ਗੁਰੂ ਸਾਹਿਬ ਨੇ ਤੇ ਅਟੈਚਮੈਂਟ ਹੀ ਖਤਮ ਕਰ ਦੇਣੀ ਹੈ ਪਰਿਵਾਰ 'ਚ ਰਵਾਂਗੇ ਜ਼ਿੰਮੇਵਾਰੀਆਂ ਨਿਭਾਵਾਂਗੇ ਪਰ ਚੇਤਾ ਸਦਾ ਰਹੇਗਾ ਵੀ ਮਨਾ ਇਹ ਤਨ ਹੋਏਗੋ ਭਸਮ ਕੀ ਢੇਰੀ ਇੱਕ ਦਿਨ ਤੂੰ ਰਾਖ ਬਣੇਗਾ ਫਿਰ ਇਹ ਗੱਲ ਚੇਤਾ ਰੱਖਾਂਗੇ ਰਾਣਾ ਰਾਓ ਨਾ ਹੋਰ ਹੈ ਰੰਗ ਨਾ ਤੁੰਗ ਫਕੀਰ ਕੋਏ ਨਾ ਬੰਧਾ ਧੀਰ ਦਾ ਅਰਥ ਹੈ ਬਈ ਕੋਈ ਕਿਸੇ ਨੂੰ ਧਰਵਾਸ ਨਹੀਂ ਦੇ ਸਕਦਾ ਰਾਜਾ ਅਮੀਰ ਤੇ ਗਰੀਬ ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ ਕੋਈ ਵੀ ਨਹੀਂ ਰਹਿਣਾ ਇੱਥੇ ਤੇ ਕੋਈ ਕਿਸੇ ਨੂੰ ਧੀਰ ਧਰਵਾਸ ਨਹੀਂ ਦੇ ਸਕਦਾ ਵੀ ਚੱਲ ਕੋਈ ਨਹੀਂ ਨਾ ਇਹ ਮੌਤ ਅਮੀਰ ਤੇ ਵੀ ਆਉਣੀ ਹੈ ਗਰੀਬ ਤੇ ਵੀ ਆਉਣੀ ਹੈ ਸਾਰਿਆਂ ਨੂੰ ਸੱਦਾ ਆਉਣਾ ਹੈ ਰਾਜਾ ਪ੍ਰਜਾ ਸਮਕਰ ਮਾਰੇ ਐਸੋ ਕਾਲ ਵਡਾਨੀ ਰੇ ਕਹਿੰਦੇ ਰਾਜਾ ਤੇ ਪ੍ਰਜਾ ਨੂੰ ਬਰਾਬਰ ਕਰ ਦਿੰਦਾ ਪਰਮਾਤਮਾ ਵੱਡੇ ਤੋਂ ਵੱਡਾ ਰਾਜਾ ਵੀ ਹੋਵੇ ਵੱਡੇ ਤੋਂ ਵੱਡਾ ਰਾਜਾ ਤੇ ਪ੍ਰਜਾ ਪਰਮਾਤਮਾ ਉਦਾਂ ਅਸੀਂ 50 ਗੱਡੀਆਂ ਲਈ ਫਿਰੀਏ ਵੀ ਰਾਜਾ ਜਾਂਦਾ ਓਏ 50 ਗੱਡੀਆਂ ਜਾਂਦੀਆਂ ਨੇ ਲਾਲ ਬੱਤੀਆਂ ਲੱਗੀਆਂ ਨੇ ਓਏ ਐਦਾਂ ਕਰਦੇ ਆ ਆਪਾਂ ਉਹ ਰਾਜਾ ਜਾਂਦਾ ਹੈ ਉਹ ਗਰੀਬ ਨੇ ਉਹ ਪ੍ਰਜਾ ਹੈ ਉਹ ਜਨਤਾ ਹੈ ਇਹ ਪ੍ਰਜਾ ਹੈ ਪਰ ਕਹਿੰਦੇ ਜਿੱਦਣ ਪਰਮਾਤਮਾ ਨੇ ਮਾਰਨਾ ਹੈ ਕਹਿੰਦੇ ਉਦਣ ਪਹਿਲਾਂ ਬਰਾਬਰ ਕਰਦਾ ਰਾਜਾ ਪ੍ਰਜਾ ਸਮ ਕਰ ਦਿੰਦਾ ਸਮ ਕਰ ਮਾਰੇ ਐਸੋ ਕਾਲ ਵਡਾਨੀ ਰੇ ਮੌਤ ਦੀ ਤਕਲੀਫ ਦੋਵਾਂ ਨੂੰ ਇੱਕੋ ਜਿਹੀ ਹੀ ਹੁੰਦੀ ਹੈ ਆਖੋ ਸਤਨਾਮ
ਸ੍ਰੀ ਵਾਹ
ਜੇ ਹੁਣ ਮੰਨ ਲਓ ਕੈਂਸਰ ਹੋ ਜਾਏ ਨਾ ਤੇ ਰਾਜੇ ਨੂੰ ਵੀ ਦਰਦ ਉਨਾ ਹੀ ਹੋਣਾ ਜਿੰਨਾ ਗਰੀਬ ਨੂੰ ਹੋਣਾ ਤਕਲੀਫ ਇੱਕੋ ਜਿਹੀ ਹੀ ਹੁੰਦੀ ਹੈ ਕੋਈ ਕਿਸੇ ਨੂੰ ਧਰਵਾਸ ਨਹੀਂ ਦੇ ਸਕਦਾ
ਕੋਏ ਨਾ ਬੰਦੇ ਦੀ ਵਾਰੀ ਆਪੋ ਆਪਣੀ ਕੋਏ ਨਾ ਬੰਦੇ ਦੀ ਵਾਰੀ ਆਪੋ ਆਪਣੀ ਕੋਏ ਨਾ ਬੰਦੇ ਦੀ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਵਾਰੀ
चाहे दुनिया जानी एक दिन कभी तुर जाना राहे दुनिया जानी एक दिन कभी तुर जाना
एक ना एक दिन सब ने वारी आपो अपनी कोई ना पता ਜਦੋਂ ਇਸ ਗੱਲ ਦੀ ਸਾਨੂੰ ਸਮਝ ਪੈ ਜਾਂਦੀ ਹੈ ਨਾ ਗੁਰਮੁਖੋ ਫਿਰ ਪਤਾ ਲੱਗ ਜਾਂਦਾ ਹੈ ਸੁਣਿਓ ਗੁਰਬਾਣੀ ਦਾ ਗਿਆਨ ਲੈ ਕੇ ਸਮਝ ਆ ਜਾਂਦੀ ਫਿਰ ਚਾਹ ਰਹਿੰਦਾ ਹੈ ਉਹ ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ
ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ ਛੱਡ ਕੇ ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ
ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ
ਕਬੀਰ ਜਹਿਦਰ ਆਵਤ ਜਾਤੇ ਹੋ ਹਟਕੇ ਨਾਹੀ ਕੋਏ ਸੋ ਦਰ ਕੈਸੇ ਛੋਟੀ ਹੈ ਜੋ ਦਰ ਐਸਾ ਹੋਏ ਉਹ ਨਿੱਜ ਘਰ ਵਿੱਚ ਕਨੈਕਸ਼ਨ ਬਣੇ ਬੰਦੇ ਦਾ ਉਹ ਜਿਉਂਦਾ ਵੀ ਜਾਂਦਾ ਜਿਉਂਦਾ ਵੀ ਪਰਮਾਤਮਾ ਨੂੰ ਹਰ ਥਾਂ ਤੇ ਮਹਿਸੂਸ ਕਰਦਾ ਹੈ ਅੱਖਾਂ ਬੰਦ ਕਰਦਾ ਅੰਦਰ ਵੇਖਦਾ ਬਾਹਰ ਵੇਖਦਾ ਹਰ ਪਾਸੇ ਉਹਨੂੰ ਵਸਿਆ ਵੇਖਦਾ ਤੇ ਉਹ ਕਹਿੰਦਾ ਹੈ ਵੀ ਜਿੱਦਣ ਸਰੀਰ ਚਲਿਆ ਗਿਆ ਉਹਦੇ ਵਿੱਚ ਹੀ ਜਾਣਾ ਘਰ 'ਚ ਤੇ ਰੋਜ਼ ਗੇੜਾ ਮਾਰਦੇ ਹੀ ਆ ਸਦਾ ਲਈ ਚਲੇ ਜਾਵਾਂਗੇ ਜਾਂਦੇ ਤੇ ਰੋਜ਼ ਹੀ ਆ ਸਰੀਰ ਚਲਿਆ ਗਿਆ ਸਦਾ ਲਈ ਚਲੇ ਜਾਵਾਂਗੇ ਇਸ ਕਰਕੇ ਭਾਈ ਗੁਰੂ ਸਾਹਿਬ ਤੋਂ ਅਕਲ ਲਈ ਜਿਹੜੇ ਪੰਜ ਤੰਗ ਕਰਦੇ ਜਿਹੜੇ ਪੰਜਾਂ ਨੇ ਤੰਗ ਕੀਤਾ ਹੋਇਆ ਸੀ ਉਹ ਜਿਹੜੇ ਖੇਦ ਕਰਹਿ ਔਰ ਬਹੁਤ ਸੰਤਾਮ ਹੈ ਉਹ ਜਿਹੜੇ ਤੰਗ ਕਰਦੇ ਸੀ ਰੋਜ਼ ਦੁਖੀ ਕਰਦੇ ਸੀ ਹੁਣ ਬਚਾਅ ਹੋ ਗਿਆ ਸੰਤੀ ਮੰਤ ਦਿਓ ਮਨ ਨਿਰਭਉ ਗੁਰੂ ਸਾਹਿਬ ਜੀ ਨੇ ਅਕਲ ਦਿੱਤੀ ਗਿਆਨ ਦਿੱਤਾ ਤੇ ਮਨ ਨਿਡਰ ਹੋ ਗਿਆ ਹਾਂਜੀ
ਜੀਤ ਲਏ ਓਏ ਮਹਾਬਿਖਤੀ ਸਹਿਜ ਸੋਹੇਲੀ ਬਾਣੀ
ਸੁਖ ਦੇਣ ਵਾਲੀ ਜ਼ਿੰਦਗੀ ਵਿੱਚ ਸਹਿਜ ਲਿਆਉਣ ਵਾਲੀ ਬਾਣੀ ਜਦੋਂ ਤੋਂ ਸੁਣੀ ਬਾਣੀ ਨੂੰ ਸੁਣ ਕੇ ਜ਼ਿੰਦਗੀ ਵਿੱਚ ਸਹਿਜ ਆ ਗਿਆ ਸੁੱਖ ਆ ਗਿਆ ਤੇ ਪੰਜੇ ਹੀ ਜਿੱਤੇ ਗਏ ਜਿਹੜੇ ਤੰਗ ਕਰਦੇ ਸੀ ਜਿੱਤੇ ਗਏ ਜਿਹੜੇ ਦੁਖੀ ਕਰਦੇ ਸੀ ਉਹ ਪੰਜੇ ਜਿੱਤੇ ਗਏ ਗੁਰੂ ਸਾਹਿਬ ਜੀ ਦੀ ਕਿਰਪਾ ਹੋ ਗਈ ਬਖਸ਼ਿਸ਼ ਹੋ ਗਈ ਅਕਲ ਲਈ ਜਦੋਂ ਗੁਰੂ ਸਾਹਿਬ ਤੋਂ ਗਿਆਨ ਲਿਆ ਉਹ ਜਿਹੜੇ ਪੰਜੇ ਹਾਵੀ ਹੋਏ ਸੀ ਹੁਣ ਮੇਰੇ ਹੁਕਮ ਵਿੱਚ ਚੱਲਣ ਲੱਗ ਪਏ ਕੰਟਰੋਲ ਵਿੱਚ ਚੱਲਣ ਲੱਗ ਪਏ ਹਾਂਜੀ
ਕਹੋ ਨਾਨਕ ਮਨ ਭਇਆ ਪਰਗਾਸਾ ਪਾਇਆ ਪਦ ਨਿਰਬਾਣੀ
ਹੁਣ ਅੰਦਰ ਚਾਨਣ ਹੋ ਗਿਆ ਅਕਲ ਆ ਗਈ ਕਹਿੰਦੇ ਚਾਨਣ ਹੀ ਚਾਨਣ ਹੋ ਗਿਆ ਆ ਹੈ ਪ੍ਰਕਾਸ਼ ਹੋਣਾ ਜਿਵੇਂ ਸਤਿਗੁਰ ਨਾਨਕ ਪ੍ਰਗਟਿਆ ਏਦਾਂ ਗਿਆਨ ਸਾਡੇ ਅੰਦਰ ਪ੍ਰਗਟ ਹੋਵੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਦੁਨੀਆ ਕਹਿੰਦੀ ਗੁਰੂ ਸਾਹਿਬ ਪ੍ਰਗਟ ਹੋ ਗਏ ਗਿਆਨ ਵੰਡਿਆ ਉਹਨਾਂ ਨੇ ਚਾਨਣ ਹੋਇਆ ਤੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਪ੍ਰਕਾਸ਼ ਆਵੇ ਚਾਨਣ ਹੋਵੇ ਮਨ ਵਿੱਚ ਪ੍ਰਕਾਸ਼ ਹੋਵੇ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਮਨ ਵਿੱਚ ਚਾਨਣ ਹੋਵੇ ਠੋਕਰਾਂ ਨਾ ਖਾਈਏ ਅਕਲ ਆ ਜੇ ਬਸ ਅੱਖਾਂ ਖੁੱਲ ਜਾ ਹੁਣ ਵੇਖੋ ਇੱਕ ਆਪਾ ਆ ਜਿਹੜੇ ਆਪਾਂ ਆਪਣੇ ਪਿੰਡ ਤੋਂ ਕਦੇ ਬਾਹਰ ਨਹੀਂ ਨਿਕਲੇ ਪਿੰਡੋਂ ਬਾਹਰ ਨਹੀਂ ਨਿਕਲੇ ਜ਼ਿਆਦਾ ਤੋਂ ਜ਼ਿਆਦਾ ਚੰਡੀਗੜ੍ਹ ਚਲੇ ਗਏ ਵੱਧ ਤੋਂ ਵੱਧ ਆਪਾਂ ਦਿੱਲੀ ਵੇਖ ਲਈ, ਜ਼ਿਆਦਾ ਤੋਂ ਜ਼ਿਆਦਾ ਚੱਲ ਕਲਕੱਤੇ ਬੰਬੇ ਚਲੇ ਗਏ। ਪਰ ਜਿਹੜੇ ਬੱਚੇ ਬਾਹਰਲਿਆਂ ਦੇਸ਼ਾਂ ਚੋਂ ਆਉਂਦੇ ਆ, ਜਹਾਜ਼ਾਂ ਤੇ ਚੜ੍ਹਦੇ ਆ, ਅਮਰੀਕਾ ਵੇਖਿਆ, ਆਸਟ੍ਰੇਲੀਆ ਵੇਖਿਆ, ਕਨੇਡਾ ਵੇਖਿਆ, ਤੁਸੀਂ ਵੇਖੋ ਬੰਦੇ ਗੱਲ ਕਿੱਦਾਂ ਕਰਦੇ ਆ। 10 ਬੰਦਿਆਂ ਚ ਬਹਿ ਕੇ ਕਿੱਡੀ ਚਮਕ ਹੈ ਉਹਨਾਂ ਵਿੱਚ, ਉਹ ਗੱਲ ਐ ਕਰਦੇ ਜ਼ੁਰਤ ਨਾਲ, ਕਿਉਂਕਿ ਉਹਨਾਂ ਨੇ ਬਹੁਤ ਕੁਛ ਪੜ੍ਹ ਲਿਆ, ਐਕਸਪੀਰੀਅੰਸ ਕੀਤਾ, ਉਹਨਾਂ ਦਾ ਤਜਰਬਾ ਬਹੁਤ ਹੋ ਗਿਆ, ਤਜਰਬਾ ਹੋ ਗਿਆ, ਉਹ ਬਹੁਤ ਕੁਝ ਜਾਣਕਾਰੀ ਹਾਸਲ ਕਰ ਚੁੱਕੇ ਐ। ਗਿਆਨ ਜਦੋਂ ਹੁੰਦਾ ਸਮਝ ਪੈਂਦੀ ਹੈ ਨਾ, ਇਹਦਾ ਵੀ ਇੱਕ ਨਸ਼ਾ ਹੈ। ਇਸ ਕਰਕੇ ਜਦੋਂ ਸਮਝਾਂਗੇ ਆਪਾਂ, ਅਕਲ ਲਵਾਂਗੇ, ਫਿਰ ਚਾਰ ਦੁਆਰੀ ਵਿੱਚ ਕੈਦ ਨਹੀਂ ਰਹਿਣਾ। ਮਤਲਬ ਕੀ ਹੈ ਵੀ ਇਹ ਨਹੀਂ ਬੁੱਝ ਜੇ ਬਣੇ ਤੁਰੇ ਫਿਰਾਂਗੇ। ਜਦੋਂ ਗੁਰਬਾਣੀ ਦਾ ਗਿਆਨ ਹੁੰਦਾ ਹੈ, ਬੰਦਾ ਸਟਰੋਂਗ ਹੋ ਜਾਂਦਾ ਹੈ, ਮਨ ਸ਼ਾਂਤ ਹੋ ਜਾਂਦਾ ਹੈ। ਉਹ ਵੀ ਇੱਕ ਨਸ਼ਾ ਹੈ ਜਿਹੜਾ ਗੁਣ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਪਾਠੀ ਭਵਨ ਪ੍ਰੇਮ ਕਾ ਪੋਚਾ, ਇਹ ਤਰਸ ਅਮਿਓ ਚੁਆਈ। ਫਿਰ ਪ੍ਰੇਮ ਦਾ ਪੋਚਾ ਸਤਿਗੁਰ ਦੀ ਮਿਹਰ ਨਾਲ ਗੁੜ ਗਿਆਨ ਦਾ ਗੁੜ ਹੋਵੇ, ਜਿਵੇਂ ਸ਼ਰਾਬ ਕੱਢਣੀ ਗੁਰੂ ਨਾਨਕ ਸਾਹਿਬ ਨੇ ਦੱਸੀ ਹੈ। ਵੇਖੋ, ਗੁੜ ਕਰ ਗਿਆਨ, ਗਿਆਨ ਦਾ ਗੁੜ ਹੋਵੇ, ਧਿਆਨ ਕਰ ਧਾਵੈ, ਪਰਮਾਤਮਾ ਵਿੱਚ ਸਾਡਾ ਧਿਆਨ ਟਿਕੇ, ਮਹੂਏ ਦੇ ਫੁੱਲ ਪਾ ਲੈ, ਕਰ ਕਰਨੀ ਕਸ ਪਾਈਐ, ਸੱਕ ਪਾ ਲੈ। ਸੱਕ ਵੀ ਪਾਉਂਦੇ ਨੇ ਸ਼ਰਾਬ ਕੱਢਣ ਵਾਲੇ, ਕਹਿੰਦੇ ਜੋ ਗੁਰੂ ਸਾਹਿਬ ਕਹਿੰਦੇ ਨਾ ਉਸ ਬਚਨਾਂ ਨੂੰ ਆਪਣੀ ਜ਼ਿੰਦਗੀ ਚ ਪ੍ਰੈਕਟੀਕਲ ਕਰ, ਸੱਕ ਵੀ ਪੈ ਗਿਆ ਸ਼ਰਾਬ ਵਿੱਚ। ਕਰ ਕਰਨੀ ਕਸ ਪਾਈਐ, ਪਾਠੀ ਭਵਨ ਪ੍ਰੇਮ ਕਾ ਪੋਚਾ, ਇਹ ਤਰਸ ਅਮਿਓ ਚੁਆਈਐ। ਕਹਿੰਦੇ ਪੱਠੀ ਬਣਾ ਸਰੀਰ ਨੂੰ, ਪ੍ਰੇਮ ਦਾ ਪੋਚਾ ਗੁਰੂ ਦੇ ਬਚਨਾਂ ਨਾਲ ਪਿਆਰ ਕਰਿਆ ਕਰ। ਸ਼ਰਾਬ ਕੱਢਣ ਵਾਲੇ ਆਲੇ ਦੁਆਲੇ ਮਿੱਟੀ ਦਾ ਲੇਪ ਵੀ ਕਰਦੇ ਆ, ਪੋਚਾ ਵੀ ਕਰਦੇ ਆ, ਕਹਿੰਦੇ ਭਾਫ ਬਾਹਰ ਨਾ ਨਿਕਲੇ। ਸ਼ਰਾਬ ਕੱਢਣ ਵਾਲੇ ਪੋਚਾ ਵੀ ਫੇਰਦੇ ਆ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਭਾਈ ਜੇ ਅੰਦਰ ਅੰਦਰ ਵਾਲਾ ਨਸ਼ਾ ਚਾਹੀਦਾ ਨਾ ਅੰਦਰ ਵਾਲਾ, ਤੇ ਪ੍ਰੇਮ ਦਾ ਪੋਚਾ ਵੀ ਕਰਿਆ ਕਰ। ਇੱਕ ਰਸ ਅਮਿਓ ਚਵਾਈ ਹੈ, ਫਿਰ ਚੋਣਾ ਥੋੜਾ ਥੋੜਾ, ਫਿਰ ਉਹ ਡ੍ਰੌਪਸ ਇੱਕ ਇੱਕ ਆਨੰਦ, ਉਹ ਇੱਕ ਉਹ ਸਦਾ ਹੀ ਰੋਜ਼ ਨਵੇਂ ਤੋਂ ਨਵਾਂ, ਨਵੇਂ ਤੋਂ ਨਵਾਂ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ, ਫਿਰ ਵੇਖਿਓ ਕੈਸਾ ਆਨੰਦ ਆਉਂਦਾ। ਬਾਬਾ ਮਨ ਮਤਵਾਰੋ, ਫਿਰ ਮਨ ਮਤਵਾਲਾ ਹੋ ਜਾਏਗਾ, ਫਿਰ ਨਸ਼ੇ ਚ ਰਵਾਂਗੇ, ਸਦਾ ਸਰੂਰ ਵਿੱਚ ਰਵਾਂਗੇ, ਬਿਨ ਪੀਤੀ ਉਹ ਬਿਨਾਂ ਪੀਤੀ ਤੋਂ ਹੀ ਖੀਵੇ ਰਹਿਣਗੇ, ਉਹ ਬਿਨਾਂ ਨਸ਼ਾ ਕੀਤੇ ਤੋਂ ਹੀ ਆਨੰਦ ਚ ਰਹਿਣਗੇ, ਜਿਹੜੇ ਗਿਆਨ ਦਾ ਨਸ਼ਾ ਕਰਦੇ। ਇਸ ਕਰਕੇ ਪੜ੍ਹੋ ਗੁਰਬਾਣੀ, ਪੜ੍ਹੋ ਗੁਰਬਾਣੀ, ਸਮਝੋ ਗੁਰਬਾਣੀ ਦੇ ਲੜ ਲੱਗੋ ਭਾਈ, ਸਾਰੇ ਘਰਾਂ ਘਰਾਂ ਵਿੱਚ ਸਹਿਜ ਪਾਠ ਕਰਿਆ। ਇਸ ਕਰਕੇ ਜਲਾਲਦੀਵਾਲ ਨਗਰ ਨਿਵਾਸੀਆਂ ਨੇ ਉੱਦਮ ਕੀਤਾ ਹੈ, ਤੇ ਰਾਏਕੋਟ ਵਿੱਚ ਅੱਗੇ ਦੀਵਾਨ ਲੱਗਦੇ ਆ ਨੇੜੇ ਨੇੜੇ ਪਿੰਡਾਂ ਵਿੱਚ, ਇਸੇ ਕਰਕੇ ਪ੍ਰੋਗਰਾਮ ਨਹੀਂ ਰੱਖੀਦੇ ਵੀ ਰਾਏਕੋਟ ਵਿੱਚ ਸਮਾਗਮ ਹੁੰਦਾ ਹੀ ਹੈ। ਇਲਾਕੇ ਵਿੱਚ ਇੱਕ ਪ੍ਰੋਗਰਾਮ ਰਾਏਕੋਟ ਹੋ ਜਾਂਦਾ ਹੈ, ਮਲੇਰਕੋਟਲੇ ਹੋ ਜਾਂਦਾ ਹੈ, ਮਲੌਦ ਵਿੱਚ ਹੁੰਦਾ ਹੈ, ਨੇੜੇ ਨੇੜੇ ਪ੍ਰੋਗਰਾਮ ਹੁੰਦੇ ਰਹਿੰਦੇ ਆ। ਸੋ ਐਤਕੀ 2 ਦਿਨ ਦਾ ਪ੍ਰੋਗਰਾਮ ਮਹਾਰਾਜ ਦੀ ਮਿਹਰ ਨਾਲ ਆਪਾਂ ਇੱਥੇ ਵੀ ਰੱਖਿਆ, ਤੇ ਸੰਗਤ ਨੂੰ ਬੇਨਤੀ ਹੈ ਵੀ ਜਿਹੜੇ ਜਿਹੜੇ ਰਹਿ ਗਏ ਭਾਈ ਹੁਣ ਗੁਰੂ ਵਾਲੇ ਬਣਨਾ, ਦਾਖਲਾ ਜ਼ਰੂਰ ਲੈ ਲਿਓ, ਅੰਮ੍ਰਿਤ ਛਕਣ ਲਈ ਤਿਆਰੀਆਂ ਕਰੋ, ਵੱਧ ਤੋਂ ਵੱਧ ਸਿੰਘ ਸਜੀਏ, ਪ੍ਰਚਾਰਕ ਬਣੋ, ਕਮਰ ਕੱਸੇ ਕਰੋ, ਸੱਚ ਤੇ ਪਹਿਰਾ ਦਿਓ, ਪਖੰਡ ਕਰਨ ਵਾਲਿਆਂ ਨੂੰ ਜ਼ਰੂਰ ਟੋਕਿਆ ਕਰੋ। ਜਦੋਂ ਟੋਕਣ ਲੱਗ ਜਾਓਗੇ ਨਾ, ਹੌਲੀ ਹੌਲੀ ਬਦਲ ਵੀ ਜਾਣਗੇ, ਜੇ ਟੋਕੋਗੇ ਫਿਰ ਬਦਲ ਸਕਦੇ। ਜੇ ਪਖੰਡ ਕਰਨ ਵਾਲਿਆਂ ਨੂੰ ਟੋਕਦੇ ਰਹੀਏ ਨਾ, ਟੋਕਦੀ ਹੈ ਵੀ ਗਲਤ ਹੈ, ਆਹ ਗਲਤ ਹੈ, ਫਿਰ ਹੋ ਸਕਦਾ ਹੌਲੀ ਹੌਲੀ ਬੰਦਾ ਦੁਖੀ ਹੋਇਆ ਬਦਲੀ ਜਾਵੇ ਵੀ ਚੱਲ ਛੱਡ ਹੀ ਦਿਓ, ਹੋ ਸਕਦਾ ਬਦਲ ਜਾਵੇ। ਬਾਕੀ ਸਿਆਣੇ ਬਣ ਜਾਓ, ਲੜਨ ਦੀ ਲੋੜ ਨਹੀਂ, ਲੜਨ ਦੇ ਵਿੱਚ ਫਰਕ ਹੈ ਵੀ ਜਾ ਕੇ ਝਗੜੇ ਕਰੀਏ, ਲੜਾਈ ਕਰੀਏ, ਏਦਾਂ ਵੀ ਨਹੀਂ ਕਰਨਾ। ਕੰਡੇ ਨਹੀਂ ਮੁੱਕਣੇ, ਬੂਟ ਪਾ ਲਓ ਆਖੋ ਸਤਨਾਮ, ਕੰਡੇ ਨਹੀਂ ਮੁੱਕਣੇ, ਬੂਟ ਪਾ ਲਓ, ਕੰਡੇ ਬਹੁਤ ਨੇ ਪਰ ਆਪ ਬਚਣ ਦੀ ਕੋਸ਼ਿਸ਼ ਕਰੋ, ਸਮਝਾਉਣ ਦੀ ਕੋਸ਼ਿਸ਼ ਕਰੋ, ਜੇ ਕੋਈ ਸਮਝਦਾ ਠੀਕ ਹੈ, ਨਹੀਂ ਤੇ ਅਗਲੇ ਦੀ ਮਰਜ਼ੀ। ਇਸ ਕਰਕੇ ਸੰਗਤ ਨੂੰ ਬੇਨਤੀ ਹੈ ਵੀ ਨੇੜੇ ਤੇੜੇ ਰਾਏਕੋਟ ਵਿੱਚ ਆਪਾਂ ਕੱਲ੍ਹ ਵੀ ਪ੍ਰਬੰਧਕ ਦਾ ਕਹਿੰਦੇ ਸੀ ਵੀ ਦੀਵਾਨ ਰੱਖੀਏ, ਆਪਾਂ ਕੋਸ਼ਿਸ਼ ਕਰਾਂਗੇ, ਪੂਰੀ ਕੋਸ਼ਿਸ਼ ਕਰਾਂਗੇ ਵੀ ਫਰਵਰੀ ਮਾਰਚ ਵਿੱਚ 3-4 ਮਹੀਨਿਆਂ ਵਿੱਚ ਆਪਾਂ ਰਾਏਕੋਟ ਵਿੱਚ ਸਮਾਗਮ ਰੱਖੀਏ। ਅਨਾਜ ਮੰਡੀ ਵਿੱਚ ਪ੍ਰੋਗਰਾਮ ਹੁੰਦਾ ਹੈ, 2-3 ਦਿਨ ਦਾ ਪ੍ਰੋਗਰਾਮ ਚੜ੍ਹਦੀ ਕਲਾ ਨਾਲ ਹੋਵੇ। ਸੋ ਤਕੜੇ ਹੋ ਕੇ ਸਹਿਯੋਗ ਦਿਓ, ਹਰ ਮਹੀਨੇ ਪ੍ਰੋਗਰਾਮ ਜਥੇ ਆਉਂਦੇ ਆ। ਮਹਿਲ ਕਲਾਂ ਵਿੱਚ ਵੀ ਦਾਲ ਇੱਕ ਸੇਵਾਦਾਰਾਂ ਗੁਰਮੁਖਾਂ ਨੇ ਬਣਾਇਆ, ਇਸੇ ਤਰ੍ਹਾਂ ਰਾਏਕੋਟ ਵਿੱਚ ਵੀ ਦਲ ਬਣਿਆ ਪਿੰਡਾਂ ਵਿੱਚ ਜਿਨ੍ਹਾਂ ਨੇ ਜਥੇ ਦਾ ਪ੍ਰੋਗਰਾਮ ਰੱਖਣਾ ਹੋਵੇ ਉਹ ਦਲਾਂ ਵਾਲੇ ਵੀਰਾਂ ਨਾਲ ਸੰਪਰਕ ਕਰ ਲਿਆ ਕਰੋ ਦਲ ਵਾਲੇ ਵੀਰਾਂ ਨਾਲ ਸੰਪਰਕ ਕਰ ਲਿਆ ਕਰੋ ਕੋਈ ਪੈਸਾ ਨਹੀਂ ਤੁਸੀਂ ਫ੍ਰੀ ਕੋਈ ਪੈਸਾ ਨਹੀਂ ਪਰ ਪ੍ਰੋਗਰਾਮ ਚੜ੍ਹਦੀ ਕਲਾ ਨਾਲ ਹੋਣ ਪਿੰਡਾਂ ਪਿੰਡਾਂ ਵਿੱਚ ਪ੍ਰਚਾਰ ਹੋਣਾ ਚਾਹੀਦਾ ਸੋ ਆਉਣ ਵਾਲੇ ਸਮੇਂ ਵਿੱਚ 5-6-7 ਦਸੰਬਰ ਦੇ 5-6-7 ਦਸੰਬਰ ਪਿੰਡ ਮੂਲੋਵਾਲ ਨੇੜੇ ਧੂਰੀ 5-6-7 ਦਸੰਬਰ ਦੇ ਦੀਵਾਨ ਮੂਲੋਵਾਲ ਵਿੱਚ ਹਨ ਦੁਪਹਿਰ ਦਾ ਸਮਾਂ ਭਾਈ 1-4 ਵਜੇ ਤੱਕ ਤੇ ਪੱਖੋਵਾਲ ਪਿੰਡ ਦੇ ਵਿੱਚ ਵੀ ਦੀਵਾਨ 8, 9 ਤੇ 10 ਦੇ 5-6-7 ਦੇ ਮੂਲੋਵਾਲ ਨੇ 8-9-10 ਦੇ ਪੱਖੋਵਾਲ ਪਿੰਡ ਪੈਂਦਾ ਇਹ ਵੀ ਬਹੁਤਾ ਦੂਰ ਨਹੀਂ ਤੁਹਾਡੇ ਨੇੜੇ ਹੀ ਪੈ ਜਾਂਦਾ ਪੱਖੋਵਾਲ ਪਿੰਡ ਵਿੱਚ ਦਸੰਬਰ ਦੇ ਦਿਨ ਦੇ ਦੁਪਹਿਰ ਦੇ ਦੀਵਾਨ ਨੇ 1-4 ਵਜੇ ਤੱਕ ਭਾਈ ਉਹਦੇ ਵਿੱਚ ਵੀ ਆਪ ਜੀ ਨੇ ਦਰਸ਼ਨ ਬਖਸ਼ਣੇ ਸਾਰੀ ਸੰਗਤ ਦਾ ਸਾਰੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਕਲਾਲ ਮਾਜਰਾ ਵੱਲੋਂ ਧਾਰਮਿਕ ਫਿਲਮਾਂ ਪਿੰਡਾਂ ਸ਼ਹਿਰਾਂ ਵਿੱਚ ਵਿਖਾਈਆਂ ਜਾਂਦੀਆਂ ਨੇ ਉੱਥੇ ਦੇ ਜਿਹੜੇ ਸੇਵਾਦਾਰ ਨੇ ਭਾਈ ਗੁਰਪ੍ਰੀਤ ਸਿੰਘ ਜਾਂ ਹੋਰ ਵੀ ਸੱਜਣ ਜਿਹੜੇ ਨੇ ਉਹਨਾਂ ਨਾਲ ਸੰਪਰਕ ਕਰ ਲਓ ਪਿੰਡਾਂ ਪਿੰਡਾਂ ਵਿੱਚ ਫਿਲਮਾਂ ਕਿਵੇਂ ਨਾ ਕਿਵੇਂ ਪ੍ਰਚਾਰ ਹੋਣਾ ਚਾਹੀਦਾ ਬਸ ਇਹਦਾ ਮੇਨ ਮਕਸਦ ਇਹੋ ਹੀ ਹੈ ਸੋ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਭਾਈ ਹਾਜ਼ਰੀਆਂ ਭਰੀਆਂ ਨੇ ਭਾਈ ਧਰਮਵੀਰ ਸਿੰਘ ਜੀ ਆਏ ਹੋਏ ਆ ਉਹਨਾਂ ਦਾ ਵੀ ਧੰਨਵਾਦ ਪਹਿਲੇ ਦੀਵਾਨ ਵਿੱਚ ਉਹਨਾਂ ਨੇ ਹਾਜ਼ਰੀ ਭਰੀ ਸੀ ਸੋ ਉਹਨਾਂ ਦਾ ਵੀ ਧੰਨਵਾਦ ਜੀ ਆਇਆਂ ਨੂੰ ਸਾਰੀ ਸੰਗਤ ਨੂੰ ਜਿਨ੍ਹਾਂ ਜਿਨ੍ਹਾਂ ਨੇ ਹਾਜ਼ਰੀ ਭਰੀ ਗੁਰੂ ਸਾਹਿਬ ਜਾਣਗੇ ਭਾਈ ਫਿਰ ਚਾਲਾ ਪਾਉਣਾ ਪਹਿਲਾਂ ਜਾਣ ਦੀ ਖੇਚਲ ਨਹੀਂ ਕਰਨੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅੱਗੇ ਜਾਣਗੇ ਫਿਰ ਚੱਲਦੇ ਆ 5 ਮਿੰਟ ਕਿਰਪਾ ਕਰਕੇ ਬਹਿ ਜਾਓ ਅਰਦਾਸ ਤੋਂ ਬਾਅਦ ਹੁਕਮਨਾਮੇ ਸੁਣ ਕੇ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਫਿਰ ਆਪਾਂ ਚੱਲਦਾ ਪਾਵਾਂਗੇ ਪਰਸੋਂ ਤੋਂ ਇੱਧਰ ਮੌੜ ਪਿੰਡ ਦੇ ਨਾਲ ਦੀਵਾਨ ਹਨ ਕੋਟ ਫੱਤਾ ਪਿੰਡ ਕੋਟ ਫੱਤਾ ਅਨਾਜ ਮੰਡੀ ਵਿੱਚ ਬਹੁਤ ਵੱਡਾ ਕਈ ਪਿੰਡਾਂ ਵੱਲੋਂ ਰਲ ਕੇ ਪ੍ਰੋਗਰਾਮ ਜਿਹੜਾ ਕੀਤਾ ਜਾ ਰਿਹਾ ਹੈ ਮੌੜ ਮੰਡੀ ਇੱਧਰਲੇ ਪਾਸੇ ਪਿੰਡ ਪੈ ਜਾਂਦਾ ਬਠਿੰਡਾ ਮਾਨਸਾ ਰੋਡ ਦੇ ਉੱਤੇ ਹੈ ਜਿਨ੍ਹਾਂ ਕੋਲ ਇੱਧਰ ਨੂੰ ਸਮਾਂ ਹੋਵੇ ਜਿਹੜੇ ਹਾਜ਼ਰੀ ਭਰ ਸਕਦੇ ਹੈ 3 ਦਿਨ ਦਾ ਪ੍ਰੋਗਰਾਮ ਹੈ ਉੱਥੇ ਪਰਸੋਂ ਤੋਂ ਲੈ ਕੇ ਸ਼ੁਰੂ ਹੋਣਾ ਹੈ ਉੱਥੇ ਪਹੁੰਚ ਕੇ ਵੀ ਦਰਸ਼ਨ ਬਖਸ਼ੋ ਗੱਜ ਕੇ ਅਨੰਦਪੁਰ ਸਾਹਿਬ ਵਿੱਚ ਬੋਲੋ ਦੋਵੇਂ ਦਿਨ ਬੋਲਦਿਆਂ ਹਾਜ਼ਰੀ ਭਰਦਿਆਂ ਕੋਈ ਭੁੱਲ ਗਲਤੀ ਕਰ ਗਿਆ ਆਪ ਜੀ ਨੇ ਖਿਮਾ ਕਰਨੀ ਜ਼ਰੂਰ ਕਿਰਪਾ ਕਰਕੇ ਜੋ ਬੇਨਤੀਆਂ ਕੀਤੀਆਂ ਨੇ ਉਹਨੂੰ ਪੱਲੇ ਬੰਨਣ ਦੀ ਕੋਸ਼ਿਸ਼ ਕਰਿਓ ਗੁਰਬਾਣੀ ਆਪ ਪੜ੍ਹੋ ਗੁਰਬਾਣੀ ਦੇ ਲੜ ਲੱਗੋ ਚਾਨਣ ਹੋ ਜਾਏਗਾ ਚਾਨਣ ਜ਼ਿੰਦਗੀ ਬਦਲ ਜਾਏਗੀ ਫਿਰ ਵੇਖਿਓ ਬਣਦਾ ਕੀ ਸਤਿਗੁਰੂ ਜੀ ਦੇ ਬਚਨਾਂ ਨੂੰ ਪੜ੍ਹੋ ਕਰਾਮਾਤ ਕਰ ਦੇਣਗੇ ਸਤਿਗੁਰੂ ਅੰਦਰ ਇੱਥੇ ਕਰਦੇ ਆ ਜੀ ਕਰਾਮਾਤ ਬਾਹਰ ਕੋਈ ਨਹੀਂ ਇੱਥੇ ਕਰਾਮਾਤ ਐਸੀ ਕਰਨਗੇ ਤੂੰ ਤੇ ਇੰਝ ਖੁਸ਼ ਹੁੰਦਾ ਰਹੇਗਾ ਕਿ ਸੱਚੇ ਪਾਤਸ਼ਾਹ ਮੈਂ ਕਿੱਥੇ ਭੁੱਲਿਆ ਫਿਰਦਾ ਰਿਹਾ ਕਰਾਮਾਤ ਵੇਖਿਓ ਗੁਰੂ ਦੇ ਗਿਆਨ ਦੀ ਸੱਚਾ ਗਿਆਨ ਇੰਨੀ ਦ੍ਰਿੜਤਾ ਲਿਆ ਦੇਗਾ ਤੇਰੇ ਅੰਦਰ ਇੰਨੀ ਚੜ੍ਹਦੀ ਕਲਾ ਚ ਰਹੇਗਾ ਬਸ ਗੁਰਬਾਣੀ ਆਪ ਪੜ੍ਹਨੀ ਸ਼ੁਰੂ ਕਰ ਫਿਰ ਵੇਖੀ ਬਣਦਾ ਆਓ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ ਜਿਨ੍ਹਾਂ ਨੇ ਪ੍ਰੇਮ ਭੇਟਾ ਰੱਖੀ ਨਹੀਂ ਮੱਥਾ ਨਹੀਂ ਟੇਕਿਆ ਉਹ ਅੱਗੇ ਆ ਕੇ ਮੱਥਾ ਟੇਕ ਲਓ ਜਿਹੜੇ ਰਹਿ ਗਏ ਸੀ ਉਹ ਉੱਠਣ ਬਾਕੀ ਸੰਗਤ ਬੈਠੀ ਰਹੇ ਬਾਕੀ ਸਜੇ ਰਹੋ ਭਾਈ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ
ਮੇਰੀ ਮਾਏ ਆਨੰਦ ਪਿਆ ਮੇਰੀ ਮਾਏ ਆਨੰਦ ਪਿਆ ਮੇਰੀ ਮਾਏ ਮੇਰੀ ਮਾਏ ਆਨੰਦ ਪਿਆ ਮੇਰੀ ਮਾਏ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਜਾਂਦੀ ਵਾਰੀ ਇੱਕ ਮਿੰਟ ਲਈ ਅੱਖਾਂ ਬੰਦ ਕਰਕੇ ਚੌਂਕੜੇ ਲਾ ਕੇ
ਵਾਹਿਗੁਰੂ 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 ਵਾਹਿਗੁਰੂ
ਜੁੜ ਕੇ
ਕਬੀਰ ਲੂਟਦਾ ਹੈ ਤੋ ਲੂਟ ਲੈ
ਹਾਜ਼ਰ ਹੋ ਕੇ ਬਈ ਕਬੀਰ ਇਹੋ ਤਨ ਜਾਏਗਾ ਸਕੋ ਤਲ ਹੋ ਗਏ
ਕਬੀਰ ਇਹੋ ਤਨ ਜਾਏਗਾ ਸਕੋ ਜਿਨ ਕੇ
Why, ਸਕਤ ਕਾ ਨਾਨਕ ਤੇ ਮੁਖ ਉਜਲੇ ਇਹਦੀ ਛੁੱਟੀ ਜੋ ਗੱਜ ਕੇ ਬੁਲਾਵੇ ਸੋ ਪਰ ਅਕਾਲ ਦੇ ਗੁਰਬਰ ਅਕਾਲ ਦੇ ਖਾਲਸੇ ਦੀ ਹਰ ਮੈਦਾਨ ਖਾਲਸੇ ਦੀ ਖਾਲਸੇ ਦੀ ਹਰ ਮੈਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਨਾਮ ਸ੍ਰੀ ਵਾਹਿਗੁਰੂ ਸੋ ਕਹੋ ਟਲ ਗੁਰ ਸੇਵੀਐ ਐਹਨ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਜਨਮ ਮਰਨ ਦੁੱਖ ਜਾ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹੈ ਸੁਣ ਮੀਤਾ ਜੀਉ ਹਮਾਰਾ ਬਲ ਬਲ ਜਸੀ ਹਰ ਦਰਸ਼ਨ ਦੇ ਹੋ ਦਿਖਾਈ ਏਕ ਪਿਤਾ ਏਕ ਸੁਕੇ ਹਮ ਬਾਰਕ ਤੂੰ ਮੇਰਾ ਗੁਰ ਹੈ ਸੁਣ ਮੀਤਾ ਜੀਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇ ਹੋ ਦੇਖਾਈ ਸੁਣ ਮੀਤਾ ਧੂਰੀ ਕੋ ਬਲ ਜਾਈ ਇਹੋ ਮਨ ਤੇਰਾ ਭਾਈ ਰਹਾਉ ਪਾਵ ਮਲੋਵਾ ਮਲ ਮਲ ਤੋਵਾ ਇਹੋ ਮਨ ਤੈ ਕੂੰ ਦੇਸਾ ਸੁਣ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲੋ ਦੇ ਹੋ ਉਪਦੇਸਾ ਮਾਨ ਨਾ ਕੀਜੇ ਸਰਣ ਪਰੀਜੇ ਕਰੇ ਸੋ ਭਲਾ ਮਨਾਈਏ ਸੁਣ ਬੀਤਾ ਜੀਉ ਪਿੰਡ ਸਭ ਤਨ ਅਰਪੀਜੇ ਇਉਂ ਦਰਸ਼ਨ ਹਰ ਜੀਉ ਪਾਈਏ ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕਉ ਗੁਰ ਕਿਰਪਾ ਤਾਰੀ ਸਭ ਅਕੁਲ ਨਿਰੰਜਨ ਡੀਠਾ ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੇ ਹਰ ਨਾਮਾ ਹੈ ਮੀਠਾ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਡੀਠਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।